ਧੰਨਵਾਖੇ ਗੁਰੂ ਸਾਹਿਬ ਜੀਓ ਕਾਮੀ ਕ੍ਰੋਧੀ ਚਾਤੁਰੀ ਬਾਜੀ ਗਰ ਬੇਕਾਮ ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨਾ ਸਿਮਰਿਓ ਰਾਮ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਡੰਡੋਤ ਬੰਦਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜੀਓ ਮੰਗਲ ਵਾਰੇ ਲੇ ਮਾਹੀਤ ਪੰਚ ਚੋਰ ਕੀ ਜਾਣ ਰੀਤ ਮੰਗਲ ਵਾਰੇ ਲੇ ਮਾਹੀਤ ਪੰਚ ਚੋਰ ਕੀ ਜਾਣ ਰੀਤ ਘਰ ਛੋਡੇ ਬਾਹਰ ਜਿਨ ਜਾਏ ਨਾਤਰ ਖਰਾ ਰਿਸੈ ਹੈ ਰਾਇ ਬੁੱਧ ਵਾਰ ਬੁੱਧ ਕਰੈ ਪਰਗਾਸ ਹਿਰਦੈ ਕਮਲ ਮਹਿ ਹਰ ਕਾ ਬਾਸ ਗੁਰਮਿਲ ਦੋ ਏਕ ਸਮ ਧਰੈ ਉਰਦ ਪੰਕ ਲੈ ਸੁਧਾ ਕਰੈ ਬ੍ਰਹਿਸਪਤ ਬਿਖਿਆ ਦੇ ਬਹਾਏ ਤੀਨ ਦੇਵ ਏਕ ਸੰਗ ਲਾਏ ਤੀਨ ਨਦੀ ਤਹਿ ਤਰਕੁਟੀ ਮਾਹੇ ਐ ਨਿਸ ਕਸਮਲ ਧੋਵਹਿ ਨਾਹੇ ਤੀਨ ਨਦੀ ਤਹਿ ਤਰਕੁਟੀ ਮਾਹੇ ਐ ਨਿਸ ਕਸਮਲ ਧੋਵਹਿ ਨਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ पावन पवित्र हजूरी अंदर संध्या दे इस गुरमत दीवान दी आप जी ने हाजरी भरी है। सन्मान योग भाई साहब जी सतगुरां जी दे अमृत बचन कीर्तन सरवण करा रहे सन और ये गुरु ग्रंथ साहब दे बचना दी अटल सच्चाई है। कीर्तन परमेश्वर जी दी ओ दात है जिहड़ी उसनू नसीब हुंदी है जिस दे मस्तक दे भाग चंगेरे ने। दूसरी गल जितने भी धर्म दे कर्म ने संसार विच कीर्तन तो वड्डा होर कोई कर्म नहीं। हजूर ने फरमाया हर कीर्त साध संगत है सिर कर्मन कै कर्मा। बड़े सौखे शब्द ने हरी दी कीर्ति संगत विच बैठ के करनी ये सारे कर्मा दा श्रोमणी कर्म है। सिर दा अर्थ श्रोमणी। हर कीर्त साध संगत है सिर कर्मन कै कर्मा पर मिलदा किनू है। कहो नानक तिसै भयो प्राप्त जिस पुरब लिखे का लहना। सच एवे गुरु नानक साहब दी रबाब ने भाई मरदाने दे साज ने गुरु नानक साहब दे कीर्तन वाले रब्बी रंग च रते हुए गले ने उन्हां लोकां दे भी जीवन तब्दील कर दिते जिन्हां नूं कई कई साल पाप करदिआं हो गए सन। यह कीर्तन की बख्शिश है। आओ जो विचार आपां कर रहे हैं पिछले दिनों तो अज उसे विचार की लड़ी मैं आप जी दे सन्मुख अगे बेनती करनी है। आप जितने हजूर दे चरणा विच उपस्थित हो ये मैं रोज़ बेनती करना हुना। ये केवल कहण मात्र नहीं संगत विच कोई जरूरी नहीं सी स्टेज तो बोलने आ अर्थ कर देने आ। साडे कोल बोलन दी कला है ते सिक्खी दा म्यार यही है जिन्हों बहुत बोलना हुंदा वो ही पहुंचा है। हो सकता है कोई जी रूह होवे जिहड़ी कदी ज़्यादा माइक ते तां बोली भी ना होवे अंदर इन्ना कुछ साध्या होवे उहदा ख्याल चंगा ही बंदे दा भला कर जांदा है। इस करके मैं कहना आप घरां विच भावें सुन रहे हो ते भावें गुरद्वारा साहिब ते इत्थे मैं अक्सर कहना साडे च अनेकां औगण ने एक नहीं पुछो कुछ ना पर जदों सिफत करिए उदों औगण ना देखियो सिर्फ असीस बख्शो असी गुरु दी सारे सिफत कर सकी। करो कृपा अदब सहित उचारण करो जी सतनाम श्री वाहे गुरु जी। फिर बख्शिश करो जी उचारण करो जी सतनाम श्री वाहे गुरु जी। इस स्थान ते मैनु याद है मैं 1996 च पहली बार सितंबर दे महीने च कथा करना आया सा। अज तक जितनिया बाणियां दी इस स्टेज ते कथा कीती वो रिकॉर्ड भी ने ते मैनु याद भी ने। सब तो पहला संदे उदो संगत नहीं सी हुंदी इन्नी कि पाइंदा शरीर सन। उस वक्त सब तो पहली कथा मैनु याद है मैं गुरु नानक साहब जी दे पवित्र जीवन संबंधी लड़ीवार बेनती कीती सी। फिर इत्थे सलोक सहस्कृति दी कथा कीती सी। इत्थे 4-5 साल ला के आपां अरदास दी कथा कीती सी। इत्थे गाथा दी कथा कीती गई। पता नहीं सतगुरां ने किन्नी कु असीस इस जगह ते बख्शी। हुण मैं जदों आउना पा मेरे वीर कह भी दिंदे आ भी आपां थोड़ी जी साखी जां समझ पैण वाली गल, पर मेरा अंदर कहिंदा मना कि गुरु अर्जुन देव कहिंदे ने सिखो ये तुहाडे दादे दी बाप दी गुरु नानक साहब दी विरासत तुहाडी झोली च पाई है। कमाई साडी कोई नहीं। जिस दा बाप जिस दा दादा दा बजुर्ग ਇੰਨੀ ਕਮਾਈ ਕਰ ਜਾਏ, ਇਹ ਸ਼ਬਦ ਕਹਿ ਜਾਏ ਪੁੱਤ ਤੂੰ ਬੈਠਾ ਸਾਰੀ ਜ਼ਿੰਦਗੀ ਸਿਰਫ ਖਾਈ ਜਾਈਂ ਅਤੇ ਪਚਾਈ ਜੇ ਮੁੱਕਣਾ ਤੇਰੇ ਤੋਂ ਕੋਈ ਨਹੀਂ। ਸੱਚੀ ਇਹ ਵੀ ਜਿੰਨੀ ਗੁਰੂ ਸਾਹਿਬ ਨੇ ਆਪਣੀ ਅਧਿਆਤਮਕ ਕਮਾਈ ਸੀ ਨਾ ਗੁਰੂ ਨਾਨਕ ਜੋਤ ਦੀ, ਉਹ ਸਾਰੀ ਦੀ ਸਾਰੀ ਰੂਹਾਨੀ ਕਮਾਈ ਆਪਣੀ ਵੀ ਅਤੇ ਭਾਰਤ ਵੀ ਜਿਹੜੇ ਰੂਹਾਨੀ ਸ਼ਿਖਰ 'ਤੇ ਪਹੁੰਚੇ ਹੋਏ ਅਭੇਦ ਪੁਰਖ ਸਨ ਉਹਨਾਂ ਦੀ ਸਾਰੀ ਰੂਹਾਨੀ ਕਮਾਈ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਦਿੱਤੀ ਹੈ। ਕਈ ਵਾਰੀ ਅਸੀਂ ਕੋਈ ਗੁਰਮੁਖ ਮਿਲਦਾ ਨਾਮ ਜਪਣ ਵਾਲਾ ਵੀ ਬਾਬਾ ਜੀ ਜਾਂ ਭਾਈ ਸਾਹਿਬ ਜੀ ਕੋਈ ਬਚਨ ਦਿਓ, ਇਹ ਗੱਲ ਯਾਦ ਰੱਖਿਓ, ਗੱਲ ਤਾਂ ਬੜੀ ਚੰਗੀ ਬਚਨ ਦਿਓ, ਅਸੀਂ ਤਾਂ ਸਿਰਫ ਇੰਨੇ ਕਹਿੰਦੇ ਨਾਮ ਜਪੋ ਜੀ। ਪਰ ਜਦੋਂ ਕੋਈ ਕਮਾਈ ਵਾਲਾ ਕਹਿੰਦਾ ਨਾਮ ਜਪੋ ਜੀ, ਯਾਦ ਰੱਖਿਓ ਉਹ ਕੇਵਲ ਜਪੋ ਜੀ ਨਹੀਂ ਕਹਿੰਦਾ, ਆਪਣੀ ਕਮਾਈ ਵਿੱਚ ਦੇ ਜਾਂਦਾ ਹੈ। ਇਹ ਇਹ ਅਕੱਟ ਅਕੱਟ ਸਿਧਾਂਤ ਹੈ ਜੀ। ਹੁਣ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਮੇਰੀ ਬੇਨਤੀ ਕਿ ਇਹ ਗੁਰੂ ਨਾਨਕ ਸਾਹਿਬ ਦਾ ਬਚਨ ਨਹੀਂ, ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਨੇ ਹਾਂ, ਨਿਤਨੇਮ ਕਰਨੇ ਹਾਂ। ਮੇਰੀ ਬੇਨਤੀ ਨੂੰ ਇਸ ਭਾਵਨਾ ਨਾਲ ਆਪਾਂ ਲਈਏ ਕਿ ਇਹ ਜਿਹੜਾ ਖਜ਼ਾਨਾ ਹੈ ਇਹ ਗੁਰੂ ਨਾਨਕ ਸਾਹਿਬ ਨੇ ਤਰਸ ਕਰਕੇ ਅਸੀਂ ਮੰਗਿਆ ਨਹੀਂ, ਸਾਨੂੰ ਦਾਨ ਵਜੋਂ ਦਿੱਤਾ ਹੈ ਅਤੇ ਨਾਲ ਕਹਿ ਦਿੱਤਾ ਭਾਈ ਇਹਨੂੰ ਵਰਤੇਗਾ ਵੀ ਉਹ ਜਿਹਦੇ ਮਸਤਕ ਦੇ ਭਾਗ ਰੱਬ ਨੇ ਲਿਖੇ ਨੇ, ਸਾਰੇ ਨਹੀਂ ਵਰਤੇ। ਆਪ ਜੀ ਇਹ ਪਾਠ ਸ਼ਬਦ ਸੁਣਦੇ ਹੋ, ਹਮ ਧਨਵੰਤ ਭਾਗਟ ਸੱਚ ਨਾਏ, ਅਸੀਂ ਧਨਵਾਨ ਹੋ ਗਏ ਹਾਂ। ਗੁਰੂ ਅਰਜਨ ਸਾਹਿਬ ਜੀ ਬਚਨ ਕਰ ਰਹੇ ਹੈ, ਭਾਗਟ ਦਾ ਲਫ਼ਜ਼ੀ ਅਰਥ ਵੈਸੇ ਹੁੰਦਾ ਭਾਗਾਂ ਵਾਲਾ, ਜਿਹਦੀ ਕਿਸਮਤ ਬਹੁਤ ਚੰਗੀ ਹੋਵੇ। ਮਹਾਰਾਜ ਦੇਖੋ ਹੁਣ ਕਹਿੰਦੇ ਨੇ ਅਸੀਂ ਭਾਗਾਂ ਵਾਲੇ ਹਾਂ, ਖੁਸ਼ ਨਸੀਬ ਹਾਂ, ਵਡਭਾਗੀ ਹਾਂ। ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਕਹਿੰਦੇ ਸਾਨੂੰ ਕਮਾਈ ਨਹੀਂ ਕਰਨੀ ਪਈ, ਸੁਤੇ ਸਿੱਧ ਪਰਮਾਤਮਾ ਦੇ ਗੁਣ ਗਾਉਂਦੇ। ਅਗਲਾ ਬਚਨ ਹੈ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਵਾਹਿਗੁਰੂ ਜੀ ਇਹ ਬਾਪ ਦਾਦੇ ਦਾ ਖਜ਼ਾਨਾ ਹੈ। ਅਗਲੀ ਗੱਲ ਨੇੜਤਾ ਕਿੰਨੀ ਬਣਾ ਦਿੱਤੀ। ਅਸੀਂ ਗੁਰੂ ਸਾਹਿਬ ਨੂੰ ਪਾਤਸ਼ਾਹ ਕਹਿੰਦੇ ਹਾਂ ਨਾ, ਮਹਾਰਾਜ ਜੀ ਕਹਿੰਦੇ ਹਾਂ ਨਾ ਅਦਬ ਲਈ, ਇੱਥੇ ਸਾਡਾ ਰਿਸ਼ਤਾ ਖੂਨ ਦਾ ਬਣਾ ਦਿੱਤਾ ਭਾਈ। ਇਹ ਪਿਓ ਅਤੇ ਦਾਦੇ ਦਾ ਖਜ਼ਾਨਾ ਹੈ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਸੱਚੀ ਮੁੱਚੀ ਮੇਰੇ ਮਨ ਅੰਦਰ ਇਹ ਖਜ਼ਾਨਾ ਘਰ ਘਰ ਗਿਆ, ਅਤੇ ਇਸ ਖਜ਼ਾਨੇ ਦੀ ਕੋਈ ਕੀਮਤ ਹੈ ਜੀ? ਮੈਂ ਇੱਕ ਵਾਰ ਅਰਜ਼ ਕੀਤੀ ਸੀ, ਸ਼ਬਦਾਵਲੀ ਸਾਡੇ ਬਜ਼ੁਰਗਾਂ ਨੇ ਬਾ ਕਮਾਲ ਦੀ ਦਿੱਤੀ। ਤੁਸੀਂ ਗੁਟਕਾ ਸਾਹਿਬ ਲੈਂਦੇ ਹੋ ਨਾ, ਜਿਹੜਾ ਅਗਿਆਨੀ ਹੈ ਉਹ ਲਿਖ ਸਕਦਾ ਮੁੱਲ, ਪਰ ਜਿਹਨੂੰ ਗੁਰੂ ਸ਼ਬਦ ਦੀ ਸਮਝ ਉਹ ਲਿਖਦਾ ਹੁੰਦਾ ਭੇਟਾ। ਗੁਰਦੁਆਰੇ ਵਿੱਚ ਅਖੰਡ ਪਾਠ ਸਾਹਿਬ ਰੱਖਦੇ ਆ, ਘਰਾਂ 'ਚ ਰੱਖਦੇ, ਆਪਾਂ ਪੁੱਛਦੇ ਹਾਂ ਭਾਈ ਸਾਹਿਬ ਜੀ ਇਹਦੀ ਭੇਟਾ ਕੀ ਹੈ, ਕੀਰਤਨ ਦੀ ਭੇਟਾ ਕੀ ਹੈ? ਉੱਥੇ ਇਹ ਨਹੀਂ ਕਹਿੰਦੇ ਕੀਰਤਨ ਦਾ, ਕਥਾ ਦਾ, ਪਾਠ ਦਾ ਮੁੱਲ ਕੀ ਹੈ। ਜਦੋਂ ਮੁੱਲ ਮੰਗਣ ਲੱਗ ਪਈਏ ਅਤੇ ਮੁੱਲ ਪਾਉਣ ਲੱਗ ਪਈਏ, ਅਸੀਂ ਅੰਦਰੋਂ ਬਿਰਤੀ ਦੇ ਸ਼ੋਧਰ ਹੋ ਜਾਂਦੇ ਹਾਂ, ਅਸੀਂ ਭੈੜੀ ਬਿਰਤੀ ਬਣ ਜਾਂਦੀ ਹੈ। ਜਦੋਂ ਤੁਸੀਂ ਭੇਟਾ ਕਹਿੰਦੇ ਹੋ, ਇਹਦਾ ਮਤਲਬ ਹੈ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ, ਤੈਨੂੰ ਨਜ਼ਰਾਨਾ ਦੇਣ ਆਇਆ ਹਾਂ। ਫਿਰ ਬੇਨਤੀ ਹੈ, ਅਸੀਂ ਇਹ ਵੀ ਨਹੀਂ ਕਹਿੰਦੇ ਦਾਨ ਕਿੰਨਾ ਦਈਏ ਭਾਈਆਂ ਨੂੰ, ਹਾਂਜੀ ਭੇਟਾ ਸ਼ਬਦ ਕਹਿੰਦੇ ਹਾਂ। ਮੈਂ ਇੱਕ ਹੋਰ ਬੇਨਤੀ ਕਰਾਂ, ਚਲੋ ਮੇਰਾ ਵਿਸ਼ਾ ਨਹੀਂ, ਮੈਂ ਥੋੜ੍ਹਾ ਜਿਹਾ ਤਾਂ ਕਿਹਾ ਵੀ ਜੇ ਅੱਜ ਮਹਿੰਗੀ ਬਾਣੀ ਦੇ ਅਰਥ ਆਏ ਹੋਣ ਤੁਸੀਂ ਤਵੱਜੋ ਦਿਓ, ਆਪਾਂ ਅੱਜ ਅਰਥ ਕਰਨੇ ਨੇ ਥੋੜ੍ਹੇ ਜਿਹੇ ਗਹਿਰੇ ਨੇ, ਅਤੇ ਮੈਂ ਤਾਂ ਕਿਹਾ ਵੀ ਕਈ ਵਾਰੀ ਜਿਹੜਾ ਬਾਣੀ ਨਹੀਂ ਪੜ੍ਹਦਾ ਉਹ ਕਹੇਗਾ ਪਤਾ ਨਹੀਂ ਕੀ ਗੱਲਾਂ ਕਰ ਗਿਆ ਪਿੰਦਰਪਾਲ ਸਿੰਘ, ਕਥੇ ਬਦਲ ਗਈ। ਮੈਂ ਤਾਂ ਥੋੜ੍ਹੀ ਜਿਹੀ ਬੇਨਤੀ ਕਰਨ ਲੱਗਾ, ਜਦੋਂ ਦਾਨ ਦਿੱਤਾ ਜਾਂਦਾ ਨਾ ਜੀ, ਦਾਨ ਹਮੇਸ਼ਾ ਇਸ ਤਰ੍ਹਾਂ ਲੋਕ ਦਿੰਦੇ ਨੇ, ਹੱਥ ਇਸ ਤਰ੍ਹਾਂ ਕਰਦੇ ਆ ਨਾ, ਅਤੇ ਜਦੋਂ ਭੇਟਾ ਦਿੱਤੀ ਜਾਂਦੀ ਉਦੋਂ ਹੱਥਾਂ ਉੱਤੇ ਰੱਖ ਕੇ ਦਿੱਤੀ ਜਾਂਦੀ ਹੈ। ਕਦੀ ਪੁਰਾਣੇ ਬਜ਼ੁਰਗ ਜਾਂ ਤੁਸੀਂ ਦਰਬਾਰ ਸਾਹਿਬ ਕਿਸੇ ਨੂੰ ਰੁਮਾਲਾ ਲਿਜਾਂਦੇ ਆ, ਕਿਸੇ ਗੁਰਸਿੱਖ ਨੂੰ ਦੇਖਿਓ ਜਿਹਨੂੰ ਸਮਝ ਹੈ, ਉਹ ਰੁਮਾਲਾ ਸਾਹਿਬ ਪਕੜ ਕੇ ਨਹੀਂ ਲਿਜਾਂਦਾ, ਉਹ ਆਪਣੇ ਹੱਥਾਂ ਦੋਵਾਂ ਦੇ ਉੱਤੇ ਰੱਖ ਕੇ ਲਿਜਾਂਦਾ। ਇਹ 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 ਨਹੀਂ ਕਿੱਕਾ ਦਿਆਂਗੇ ਤਾਂ ਕੋਈ ਨਹੀਂ, ਜੇ ਤਾਂ ਫਲ ਲਿਆ ਤਾਂ ਕੀ ਹੈ। ਨਹੀਂ ਪਿਆਰਿਓ, ਗੱਲਾਂ ਬਹੁਤ ਕਮਾਲ ਦੀਆਂ ਨੇ, ਜੇ ਇਸ ਤਰ੍ਹਾਂ ਹੱਥ ਮਾਰਦੇ ਆ ਜਾਓ ਨਾ ਮੱਥਾ ਟੇਕੋ ਤਾਂ ਕੀ ਹੈ। ਹਾਂਜੀ ਆਪਾਂ ਕਹਾਂਗੇ ਤਾਂ ਕੀ ਹੈ, ਇਸ ਭਰਮ 'ਚ ਪੈ ਗਏ ਹਾਂ। ਜਦੋਂ ਉੱਤੇ ਰੱਖਿਆ ਜਾਂਦਾ ਇਹਦਾ ਮਤਲਬ ਇਹ ਵੀ ਗੁਰੂ ਜੀ ਦਾਨ ਦੇਣ ਨਹੀਂ ਆਇਆ, ਤੁਹਾਡੇ ਦਿੱਤੇ ਹੋਏ ਵਿੱਚੋਂ ਮੈਂ ਨਜ਼ਰਾਨਾ ਭੇਟਾ ਦੇਣ ਆਇਆ, ਭੇਟਾ ਦੇਣ ਆਇਆ। ਹੁਣ ਸਤਿਗੁਰਾਂ ਨੇ ਸ਼ਬਦ ਵਰਤਿਆ ਕਿ ਭਾਈ ਇਸ ਖਜ਼ਾਨੇ ਦੀ ਕੋਈ ਕੀਮਤ ਨਹੀਂ, ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇਹਨਾਂ ਨੇ ਨਖੁੱਟਣਾ ਵੀ ਨਹੀਂ। ਉਂਝ ਦੁਨਿਆਵੀ ਖਜ਼ਾਨਾ ਕਹਿੰਦੇ ਨੇ, 7 ਪੀੜੀਆਂ 10 ਪੀੜੀਆਂ ਤੇ ਪੁਰਾਣੇ ਬਜ਼ੁਰਗ ਕਹਿੰਦੇ ਸਨ, ਬਹਿ ਕੇ ਤਾਂ ਖੂਹ ਵੀ ਖਾਲੀ ਹੋ ਜਾਂਦੇ ਨੇ ਖਾਇਆ। ਪਰ ਨਹੀਂ ਪਿਆਰਿਓ, ਇਹ ਤੇ ਸਾਰੀ ਜ਼ਿੰਦਗੀ ਬਹਿ ਕੇ ਖਾਂਦੇ ਰਹੋ, ਗੁਰੂ ਗ੍ਰੰਥ ਸਾਹਿਬ ਨੇ ਖਾਲੀ ਨਹੀਂ ਹੋਣਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੇ ਖਰਚੇ, ਇਹਨੂੰ ਖਾਓ ਵੀ ਤੇ ਖਰਚੋ ਵੀ। ਬੜੇ ਕਮਾਲ ਦੇ ਸ਼ਬਦ ਵਰਤੇ। ਖਾਣ ਦਾ ਸੰਬੰਧ ਆਪਣੇ ਨਾਲ ਹੈ। ਮੈਂ ਪ੍ਰਸ਼ਾਦਾ ਛਕ ਰਿਹਾ, ਆਪ ਜੀ ਛਕ ਦਿਓ, ਮੇਰੀ ਬੋਡੀ ਨਾਲ ਹੈ। ਖਰਚਣ ਦਾ ਸੰਬੰਧ ਦੂਜੇ ਸਰੀਰ ਨਾਲ ਹੈ। ਜਦੋਂ ਆਪਾਂ ਸਟੋਰ 'ਚ ਖਰਚਣ ਜਾਂਦੇ ਹਾਂ, ਉਹ ਪੈਸਾ ਕਿਹਦੇ ਕੋਲ ਜਾ ਰਿਹਾ? ਸਾਡੀ ਜੇਬ 'ਚੋਂ ਕਿਸੇ ਹੋਰ ਕੋਲ ਜਾ ਰਿਹਾ ਨਾ। ਗੁਰੂ ਜੀ ਕਹਿੰਦੇ ਆਪ ਖਾ ਤੇ ਇਹਨੂੰ ਖਾਣ ਤੋਂ ਬਾਅਦ ਖਰਚੀ ਦੂਜਿਆਂ ਤੱਕ ਵੰਡੀ। ਖਾਵੇਂ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਉਸ ਖਜ਼ਾਨੇ ਵਿੱਚੋਂ ਜੋ ਸਤਿਗੁਰਾਂ ਨੇ ਕਬੀਰ ਸਾਹਿਬ ਜੀ ਦੇ 7 ਵਾਰ ਦਰਜ ਕੀਤੇ ਨੇ, ਉਹਦੀ ਵਿਚਾਰ ਆਪਾਂ ਸ਼ੁਰੂ ਕੀਤੀ। ਅਰਥ ਮੈਂ ਫਿਰ ਰਿਪੀਟ ਕਰ ਦਿਆਂਗਾ, ਮੈਂ ਰੋਜ਼ ਰਿਪੀਟ ਦੁਹਰਾਈ ਜਾਂਦਾ। ਸਤਿਗੁਰਾਂ ਨੇ ਪਹਿਲਾਂ ਤਾਂ ਭਗਤ ਕਬੀਰ ਸਾਹਿਬ ਜੀ ਦੇ ਇਹ 7 ਵਾਰ ਜਿਹੜੇ ਨੇ, ਇਹਨਾਂ ਦੇ ਵਿੱਚ ਜੋ ਤੱਤ ਭਾਵਕ ਹੈ, ਜੋ ਗੱਲ ਸਮਝਾਉਣੀ ਚਾਹੁੰਦੇ ਆ, ਉਹ ਇਹ ਹੈ, ਵਾਰ ਵਾਰ ਹਰ ਕੇ ਗੁਣ ਗਾਵੋ, ਗੁਰਗਮ ਭੇਦ ਸੋ ਹਰ ਕਾ ਪਾਵੋ ਰਹਾਓ। ਮੈਂ ਵਾਰ ਵਾਰ ਹਰੀ ਦੇ ਗੁਣ ਗਾਉਣਾ ਹਾਂ ਤੇ ਗੁਰੂ ਤੱਕ ਪਹੁੰਚ ਕੇ ਉਸ ਹਰੀ ਪਰਮਾਤਮਾ ਨਾਲ ਮੇਰੀ ਜਾਨ ਪਹਿਚਾਣ ਬਣ ਗਈ ਹੈ। ਉਸ ਦਾ ਮੈਂ ਭੇਦੂ ਬਣ ਗਿਆ, ਉਹਦਾ ਮਹਿਰਮ ਬਣ ਗਿਆ, ਉਹਦਾ ਜਾਣੂ ਬਣ ਗਿਆ। ਅੱਗੇ ਫਿਰ ਸਤਿਗੁਰਾਂ ਨੇ ਐਤਵਾਰ ਦਾ ਜ਼ਿਕਰ ਕਰਦਿਆਂ ਕਿਹਾ, ਇੱਕ ਇੱਕ ਤੁਕ ਲਾਂਗੇ ਵੀ ਵਿਚਾਰ ਸਾਡੀ ਇਹ ਜ਼ਿਹਨ 'ਚ ਤਾਜ਼ਾ ਹੋ ਜਾਏ, ਕੀ ਸੁਣਿਆ ਹੈ। ਕਹਿੰਦੇ ਐਤਵਾਰ ਪਹਿਲਾ ਵਾਰ ਹੈ ਤੇ ਤੂੰ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦੇ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਮ। ਐਤਵਾਰ ਪ੍ਰਭੂ ਦੀ ਭਗਤੀ ਸ਼ੁਰੂ ਕਰ ਤੇ ਜਿਹੜਾ ਤੇਰਾ ਫੁਰਨਾ ਸਿਮਰਨ ਵਾਲਾ ਭਗਤੀ ਵਾਲਾ ਚਾਉ ਬਣੇਗਾ, ਉਹ ਤੇਰੇ ਅੰਦਰ ਦੇ ਭਟਕਦੇ ਹੋਏ ਮਨ ਨੂੰ ਥੰਮੀ ਦਾ ਕੰਮ ਦੇਏਗਾ। ਅਗਲਾ ਬਚਨ ਅਸੀਂ ਕੱਲ੍ਹ ਪੜ੍ਹਿਆ, ਮੈਂ 2 ਤੁਕਾਂ ਲੈ ਰਿਹਾ। ਸੋਮਵਾਰ ਸੱਸ ਅੰਮ੍ਰਿਤ ਝਰੈ, ਐਤਵਾਰ ਸੂਰਜ ਦਾ ਵਾਰ ਹੈ। ਪਰ ਮੈਂ ਫਿਰ ਇੱਥੇ ਰਿਪੀਟ ਕਰਾਂਗਾ, ਸਿੱਖੋ ਸੋਮ ਮੰਗਲ ਬੁੱਧ ਵੀਰਵਾਰ ਇਸ ਭਰਮ 'ਚ ਨਾ ਪਿਆ ਜੇ। ਹੁਣ ਹੈ, ਤੁਸੀਂ ਇੰਡੀਆ ਜਾਓ, ਮੰਗਲਵਾਰ ਲੋਕੀ ਛੋਲੇ ਚੁੱਕੀ ਆਉਂਦੇ ਆ, ਸ਼ਨਿਚਰਵਾਰ ਭਾਈ ਸਾਹਿਬ ਬਦਾਨਾ ਚੁੱਕੀ ਆਉਂਦੇ ਆ। ਉਹ ਨਹੀਂ ਜੀ, ਸਾਡੀ ਸ਼ਰਧਾ, ਸ਼ਰਧਾ ਕੋਈ ਨਹੀਂ, ਅੰਦਰ ਸ਼ਮੀ ਛਣੀ ਅਤੇ ਮੰਗਲ ਬੈਠਾ ਹੋਇਆ ਹੈ। ਉਹਨਾਂ ਤੋਂ ਡਰ ਲੱਗਦਾ, ਕਿਉਂਕਿ ਬਦਾਨਾ ਮੰਗਲ ਨੂੰ ਦਿਓ। ਇਹ ਵਾਹਿਗੁਰੂ ਜੀ ਛੋਲੇ ਮੰਗਲ ਨੂੰ ਦਿਓ ਅਤੇ ਸ਼ਨੀਵਾਰ ਬਦਾਨਾ ਅਤੇ ਤੇਲ ਲੈ ਕੇ ਤੁਰੇ ਆਉਂਦੇ ਆ। ਇਹੀ ਕਾਰਨ ਕਿ ਗੁਰਦੁਆਰਿਆਂ ਵਿੱਚ ਮਾਂ ਦੀ ਦਾਲ ਦਾ ਜ਼ਿਆਦਾ ਹੋਣਾ ਵੀ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕ ਵਾਰਾਂ ਨੂੰ ਅਹਿਮੀਅਤ ਦਿੰਦੇ ਆ। ਮੈਂ ਫਿਰ ਬੇਨਤੀ ਕਰਾਂਗਾ, ਤਾਂ ਲਿਆ। ਕਈ ਕਹਿੰਦੇ ਆ ਬੁੱਧਵਾਰ ਕੱਪੜੇ ਪਾਉਣੇ ਚਾਹੀਦੇ ਚੰਗਾ ਦਿਨ, ਇਸ ਦਿਨ ਗਹਿਣੇ ਨਹੀਂ ਪਾਉਣੇ, ਇਹ ਦਿਨ ਨਹਾਉਣਾ ਨਹੀਂ। ਅੱਜ ਅੱਗੇ ਦੇਖਾਂਗੇ। ਮਹਾਰਾਜ ਕਹਿੰਦੇ ਆ, ਤੁਸੀਂ ਦੇਖੋ ਅਸੀਂ 2 ਵਾਰ ਵਾਜ ਚੁੱਕੇ ਹਾਂ, ਕਿਸੇ ਵਾਰ 'ਚ ਗੁਰੂ ਨੇ ਕਿਹਾ ਵੀ ਆਹ ਵਾਰ ਜਿਹੜਾ ਬੜਾ ਮਾੜਾ ਹੈ? ਗੁਰੂ ਕਹਿੰਦੇ ਤੂੰ ਮੇਰੀ ਗੱਲ ਸੁਣ, ਰੱਬ ਨੇ ਤੈਨੂੰ ਜ਼ਿੰਦਗੀ ਦਾ ਸਮਾਂ ਦਿੱਤਾ ਹੈ ਅਤੇ ਇਸ ਸਮੇਂ ਦੇ 7 ਵਾਰ ਨੇ ਇੱਕ ਹਫ਼ਤੇ ਦੇ, ਤੂੰ 7 ਦਿਨਾਂ ਵੀ ਤੇਰੇ ਵਿੱਚ ਰੱਬ ਦੀ ਜੋਤ ਬਲ ਸਕਦੀ ਜੇ ਮੇਰੀ ਗੱਲ ਮੰਨ ਲੈਂਦਾ। ਸਭ ਤੋਂ ਪਹਿਲਾਂ ਆਰੰਭ ਕਰ, ਸ਼ੁਰੂਆਤ ਕਰ ਦੇ। ਮਹਾਰਾਜ ਕਹਿੰਦੇ ਆਦਿਤ ਕਰੈ ਭਗਤ ਆਰੰਭ, ਇਹਦੇ 'ਚ ਕਿਤੇ ਲਿਖਿਆ ਵੀ ਐਤਵਾਰ ਨੂੰ ਸੂਰਜ ਨੂੰ ਪਾਣੀ ਦਿਆ ਜੇ? ਹਾਲਾਂਕਿ ਭਾਰਤ ਵਿੱਚ ਯੋਗ ਮਤ ਨਾਲ ਸੰਬੰਧਿਤ ਹੈ ਸੂਰਿਆ ਨਮਸਕਾਰ, ਆਪ ਜੀ ਨੂੰ ਪਤਾ ਹੋਣਾ, ਸੂਰਜ ਨੂੰ ਨਮਸਕਾਰ ਕਰਨੀ ਵੈਸੇ ਹੈ ਉਹ ਯੋਗ ਮਤ ਨਾਲ ਸੰਬੰਧਿਤ, ਪਰ ਸਤਿਗੁਰਾਂ ਨੇ ਤਾਂ ਬਾਣੀ 'ਚ ਕਿਹਾ ਹੀ ਨਹੀਂ ਐਤਵਾਰ ਸੂਰਜ ਨੂੰ ਪਾਣੀ ਦਿਓ। ਕਹਿੰਦੇ ਐਤਵਾਰ ਉੱਠਦਿਆਂ ਸਾਰ ਨਾ ਤੂੰ ਸਿਮਰਨ ਸ਼ੁਰੂ ਕਰ ਦੇ, ਬਸ ਪਹਿਲਾ ਕੰਮ ਤੇਰਾ ਇਹ ਵੇ। ਦੂਜਾ ਵਚਨ ਕਿ ਸੋਮਵਾਰ ਜਿਹੜਾ ਹੈ ਇਹ ਚੰਦਰਮਾ ਦਾ ਵਾਰ ਹੈ, ਅਤੇ ਗੁਰੂ ਜੀ ਕਹਿ ਰਹੇ ਆ ਕਿ ਸੋਮਵਾਰ ਕਹਿੰਦੇ ਨੇ ਚੰਦਰਮਾ ਦੀ ਚਾਨਣੀ ਵਿੱਚੋਂ ਅੰਮ੍ਰਿਤ ਝੜਦਾ ਹੈ ਅਤੇ ਉਹ ਜੜੀਆਂ ਬੂਟੀਆਂ ਵੀ ਜਾਂਦਾ ਹੈ। ਕੁਛ ਸੱਜਣਾ ਦਾ ਇਹ ਵੀ ਖਿਆਲ ਹੈ ਕਿ ਪੂਰਨਮਾਸ਼ੀ ਦੀ ਰਾਤ ਨੂੰ ਜਿਹੜਾ ਨਾਗ ਹੈ ਆਪਣੀ ਮਣੀ ਬਾਹਰ ਕੱਢਦਾ, ਕਿਉਂਕਿ ਨਾਗਮਣੀ ਦੀ ਬੜੀ ਕੀਮਤ ਹੈ। ਉਹ ਜਦੋਂ ਮਣੀ ਬਾਹਰ ਕੱਢਦਾ ਅਤੇ ਉਹਦੇ ਉੱਤੇ ਰਸ ਟਪਕਦਾ ਆਪਣੇ ਆਪ ਚੰਦਰਮਾ ਦੀ ਚਾਨਣੀ ਨਾਲ, ਜਦੋਂ ਰਸ ਨੂੰ ਪੀਂਦਾ ਹੈ ਨਾ ਜੀ, ਉਸ ਤੋਂ ਬਾਅਦ ਉਹਦੇ ਅੰਦਰ ਨੂੰ ਸ਼ਾਂਤੀ ਮਿਲਦੀ ਹੈ। ਗੁਰੂ ਜੀ ਕਹਿੰਦੇ ਨੇ ਉਹ ਭਲਿਆ, ਤੂੰ ਚੰਦਰਮਾ ਤੋਂ ਰਸ ਟਪਕਣ ਦੀ ਗੱਲ ਕਰ ਰਿਹਾ, ਤੂੰ ਅੰਦਰੋਂ ਜੀਭ ਹਿਲਾ ਕੇ ਰਸਤਾ ਪੁੱਕਣ ਦੀ ਗੱਲ ਕਰ ਰਹੇ। ਸੋਮਵਾਰ ਸਤਿਗੁਰੂ ਹੈ, ਇਹਦੇ ਬਚਨਾਂ ਵਿੱਚੋਂ ਅੰਮ੍ਰਿਤ ਰਸ ਝਰਦਾ, ਇਹਨੂੰ ਚੱਕ, ਤੇਰਾ ਸਾਰਾ ਜ਼ਹਿਰ ਉਤਰ ਜਾਏਗਾ। ਫਿਰ ਬੇਨਤੀ, ਕੱਲ੍ਹ ਅਸੀਂ ਪੜ੍ਹਿਆ ਸੀ ਸੋਮਵਾਰ ਸੱਸ ਅੰਮ੍ਰਿਤ ਝਰੇ, ਸੱਸ ਦਾ ਲਫ਼ਜ਼ੀ ਅਰਥ ਕੀਤਾ ਸੀ ਚੰਦਰਮਾ, ਅੰਮ੍ਰਿਤ ਝਰਦਾ, ਚਾਖਤ ਬੇਗ ਸਗਲ ਬਿਖਰ ਹੈ, ਉਹਨੂੰ ਚੱਖਣ ਨਾਲ ਤੇਰੇ ਜਿੰਨੇ ਵੀ ਅੰਦਰ ਦੇ ਆ ਜ਼ਹਿਰ ਨੇ ਉਤਰ ਜਾਣਗੇ। ਅਗਲਾ ਬਚਨ ਸੀ ਬਾਣੀ ਰੋਕਿਆ, ਬਾਣੀ ਤੇਰੇ ਅੰਦਰ ਦੇ ਮਨ ਨੂੰ ਫੁਰਨਿਆਂ ਨੂੰ ਰੋਕੇਗੀ। ਰਹਿ ਦੁਆਰ, ਇਹ ਮਨ ਭਟਕਣ ਦੀ ਥਾਂ ਤੇ ਰੱਬ ਦੇ ਬੂਹੇ ਅੱਗੇ ਬਹਿ ਜਾਏਗਾ, ਦਰਵਾਜ਼ੇ ਤੇ ਬਹਿਗਾ। ਤੇ ਗੁਰੂ ਜੀ ਕਹਿੰਦੇ ਤਉ ਮਨ ਮਤਵਾਰੋ ਪੀਵਨ ਹਾਰ, ਜਦੋਂ ਬਾਣੀ ਇਹਨੂੰ ਵਾਸ਼ਨਾ ਤੋਂ ਡੱਕ ਦੇਗੀ, ਰੋਕ ਦੇਗੀ, ਫਿਰ ਤੈਨੂੰ ਕਹਿਣ ਦੀ ਲੋੜ ਨਹੀਂ, ਇਹ ਆਪਣੇ ਆਪ ਹੀ ਅੰਮ੍ਰਿਤ ਪੀਣ ਦੇ ਯੋਗ ਹੋ ਜਾਏਗਾ, ਫਿਰ ਪੀਏਗਾ। ਹੁਣ ਅੱਜ ਸੁਣਿਓ, ਅੱਜ ਆ ਗਿਆ ਜੀ ਮੰਗਲਵਾਰ। ਪਹਿਲਾਂ ਤਾਂ ਆਪਾਂ ਕਰਨੇ ਅਰਥ ਇੱਕ ਇੱਕ ਦਿਨ ਦੇ। ਮੈਂ ਫਿਰ ਬੇਨਤੀ ਕਰ ਰਿਹਾ ਜੀ, ਮੇਰਾ ਮਕਸਦ ਸਿਰਫ ਇਹ ਵੇ ਕਿ ਮੈਂ ਵੀ ਇਹ ਬਾਣੀ ਦੇ ਅਰਥ ਸਮਝ ਸਕਾਂ ਅਤੇ ਆਪ ਜੀ ਦੀ ਅਰਥਾਂ ਨਾਲ ਸੇਵਾ ਕਰ ਸਕਾਂ। ਸੁਣੋ, ਮਹਾਰਾਜ ਕਹਿੰਦੇ ਮੰਗਲਵਾਰੇ, ਇਹਦਾ ਅਰਥ ਹੋ ਗਿਆ ਜੀ ਮੰਗਲਵਾਰ ਨੂੰ ਜਾਂ ਮੰਗਲਵਾਰ ਦੇ ਦਿਨ ਰਾਹੀਂ ਉਪਦੇਸ਼ ਲੇ। ਅਗਲਾ ਸ਼ਬਦ ਹੈ ਜੀ ਮਾਹੀਤ, ਯਾਦ ਰੱਖਿਓ, ਮੰਗਲਵਾਰੇ ਲੇ ਮਾਹੀਤ, ਪੰਚ ਚੋਰ ਕੀ ਜਾਣੈ ਰੀਤ। ਇਹਦੇ ਲਫ਼ਜ਼ੀ ਅਰਥ ਮੰਗਲਵਾਰੇ ਦਾ ਕਰ ਦਿੱਤਾ ਮੰਗਲਵਾਰ, ਅੱਗੇ ਹੈ ਮਾਹੀਤ, ਲੇ ਮਾਹੀਤ। ਮੈਨੂੰ ਪਤਾ ਕੁਛ ਸਾਡੇ ਸਿੱਖ ਜਗਤ ਦੇ ਟੀਕਾਕਾਰਾਂ ਨੇ ਇਸ ਮਾਹੀਤ ਦੇ ਲਫ਼ਜ਼ੀ ਅਰਥ ਕੀਤੇ ਆ ਕਿਲਾ ਜਾਂ ਘੇਰਾ ਪਾਉਣਾ, ਕਿ ਮੰਗਲਵਾਰ ਨੂੰ ਘੇਰਾ ਪਾ ਲੈ। ਪੰਚ ਚੋਰ ਕੀ ਜਾਣੈ ਰੀਤ, ਪੰਚ ਚੋਰ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਨੇ ਨਾ, ਉਹਨਾਂ ਬਾਰੇ ਰੀਤ ਦਾ ਲਫ਼ਜ਼ੀ ਅਰਥ ਵੈਸੇ ਮਰਿਆਦਾ ਹੁੰਦਾ, ਇਹਦਾ ਅਰਥ ਉਹਨਾਂ ਦੀਆਂ ਚਾਲਬਾਜ਼ੀਆਂ, ਉਹਨਾਂ ਦੀਆਂ ਚਲਾਕੀਆਂ ਸਮਝ। ਇਹ ਪੰਜ ਜਿਹੜੇ ਤੈਨੂੰ ਰੋਜ਼ ਤੰਗ ਕਰਦੇ ਨੇ, ਇਹ ਕਿਵੇਂ ਅੰਦਰ ਆ ਜਾਂਦੇ ਨੇ? ਪਰ ਮੈਂ ਇਹਦੇ ਅਰਥ ਇਉਂ ਨਹੀਂ ਕਰ ਰਿਹਾ, ਪਰ ਮੈਂ ਉਸ ਅਰਥ ਨੂੰ ਖੰਡਨ ਨਹੀਂ ਕਰਾਂਗਾ, ਆਪਣੀ ਆਪਣੀ ਸੂਝ ਹੈ। ਅੱਗੇ ਹੈ ਮੰਗਲਵਾਰੇ ਲੇ ਮਾਹੀਤ। ਗੁਰਮੁਖੋ, ਜਿਹੜਾ ਮਾਹੀਤ ਸ਼ਬਦ ਹੈ, ਅਰਬੀ ਦਾ ਇੱਕ ਸ਼ਬਦ ਹੈ ਮਾਹੀਅਤ, ਜਿਹੜਾ ਪ੍ਰੋਪਰ ਸ਼ਬਦ ਹੈ ਅਰਬੀ ਦਾ ਮਾਹੀਅਤ। ਮਾਹੀਅਤ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਦੀ ਚੰਗੀ ਤਰ੍ਹਾਂ ਘੋ ਕਰਨੀ। ਫਿਰ ਸੁਣਿਓ, ਕਿਉਂਕਿ ਅਰਥ ਕਰਾਂਗੇ ਤੇ ਤਾਂ ਕਥਾ ਅੱਗੇ ਚੱਲੇਗੀ ਨਾ, ਤੇ ਮੈਂ ਇਸ ਕਰਕੇ ਮੰਜੀ ਸਾਹਿਬ ਵੀ ਕਿਤੇ ਵੀ ਪਹਿਲਾਂ ਅਰਥ ਤਾਂ ਕਰ ਦੇਣਾ, ਕਿਉਂਕਿ ਸਰੋਤੇ ਨੂੰ ਸਮਝ ਪੈ ਰਿਹਾ ਸਾਨੂੰ ਸਭ ਨੂੰ ਕਿ ਆਪਾਂ ਕਥਾ ਕਿਹੜੀ ਕਰਨੀ ਪਏ। ਹੁਣ ਜੇ ਮੈਂ ਖੱਬੇ ਸੱਜਣ ਜਾਂਦਾ ਗੁਰਮੁਖ ਬੈਠਿਆ, ਕਥਾ ਚੱਲਦੀ ਵੀ ਫੇਸਬੁੱਕ ਦੀ, ਇਸ ਤਰ੍ਹਾਂ ਨਾ ਜੀ ਕੋਈ ਮਸਲਾ ਆ ਗਿਆ ਉਹਦੀ, ਅਖੀਰ 'ਤੇ ਰਹਿ ਗਏ 5 ਕੁ ਮਿੰਟ, ਆਓ ਜੀ ਹੁਣ ਲੜੀਵਾਰ ਸ਼ਬਦ ਦੀ ਵਿਚਾਰ ਕਰੀਏ। ਇਸ ਤਰ੍ਹਾਂ ਭਾਈ ਸਾਹਿਬ ਜੀ, ਮੈਂ ਬੇਨਤੀ ਕਰਾਂਗਾ ਕਿ ਸਿਆਸੀ ਕੰਮ ਸਿਆਸੀ ਬੰਦੇ ਕਰਨ, ਪ੍ਰਚਾਰਕਾਂ ਨੂੰ ਆਪਣੇ ਦਾਇਰੇ ਵਿੱਚ ਰਹਿ ਕੇ ਗੁਰੂ ਦੀ ਗੱਲ ਕਰਨੀ ਚਾਹੀਦੀ ਹੈ। ਫਿਰ ਸੁਣੋ, ਸ਼ਬਦ ਹੈ ਮਾਹੀਤ। ਇੱਕ ਗੁਰੂ ਗ੍ਰੰਥ ਸਾਹਿਬ ਸ਼ਬਦ ਹੁੰਦਾ ਹੈ ਮਹੀਪ, ਇੱਕ ਸ਼ਬਦ ਹੁੰਦਾ ਹੈ ਮਹੀਪਤ। ਜਿੱਥੇ ਮਹੀਪ ਆਉਂਦਾ ਹੈ ਉਹਦਾ ਅਰਥ ਹੈ ਧਰਤੀ ਦਾ ਰਾਜਾ। ਜਿਵੇਂ ਇੱਕ ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਤਰੇ ਭਵਨ ਮਹੀਪ ਜਾਪ ਸਾਹਿਬ ਚ, ਹੁਣ ਇੱਥੇ ਮਹੀਤ ਹੈ ਮਹੀਪ ਨਹੀਂ। ਮਹਾਰਾਜ ਮਹੀਪ ਦਾ ਅਰਥ ਧਰਤੀ ਦਾ ਰਾਜਾ। ਹੁਣ ਸ਼ਬਦ ਹੈ ਅਰਬੀ ਦਾ ਮਹੀਅਤ, ਮਹੀਅਤ ਦਾ ਅਰਥ ਹੁੰਦਾ ਵੀ ਇੰਸਪੈਕਸ਼ਨ ਕਰਨੀ, ਇਹ ਸ਼ਬਦ ਅੰਗਰੇਜ਼ੀ ਦਾ ਨਾ, ਕਿਸੇ ਕੰਮ ਦੇ ਸੰਬੰਧੀ ਜਾਂਚ ਪੜਤਾਲ ਕਰਨੀ, ਇਹ ਪ੍ਰੋਬਲਮ ਖੜੋ ਕਿਤੇ ਹੋਈ ਸੀ, ਇਹਦਾ ਕਾਰਨ ਕੀ ਹੈ। ਬੜੇ ਕਮਾਲ ਦੇ ਸ਼ਬਦ ਕਹਿ ਦਿੱਤੇ ਸਿਰਫ ਦੋ ਸ਼ਬਦਾਂ 'ਚ, ਇੱਕ ਸ਼ਬਦ 'ਚ ਮੰਗਲਵਾਰੇ ਲੇ ਮਹੀਤ। ਮੰਗਲਵਾਰ ਵਾਲਾ ਦਿਨ ਆਇਆ, ਤੂੰ ਇੰਜ ਜਾਣਕਾਰੀ ਇਕੱਠੀ ਕਰ, ਜਿਹੜੇ ਤੇਰੇ ਅੰਦਰ ਕਾਮ ਕ੍ਰੋਧ ਲੋਮੋ ਹੰਕਾਰ ਤੇਰੇ ਅੰਦਰ ਨੂੰ ਅੱਗ ਲਾਈ ਬੈਠੇ ਨੇ, ਇਹਨਾਂ ਨੂੰ ਸਮਝ, ਇਹ 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 ਕਿਹੜੀ ਜਗ੍ਹਾ ਹੈ, ਇਹ ਕਿਹੜੀ ਜਾੜੇ ਜਿੱਥੋਂ ਉੱਠ ਕੇ ਤੈਨੂੰ ਰੋਜ਼ ਤੰਗ ਕਰਦੇ ਆ। ਵਿਸ਼ਾ ਬੜਾ ਡੂੰਘਾ, ਆਪਾਂ ਬਾਣੀ 'ਚੋਂ ਦੇਖਾਂਗੇ ਅਤੇ ਦੇਖਾਂਗੇ ਵੀ ਭਗਤ ਕਬੀਰ ਸਾਹਿਬ ਦੀ ਬਾਣੀ 'ਚੋਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਆਪਣੀ ਵਿਆਖਿਆ ਖੁਦ ਕਰਦਾ ਹੈ ਜੀ। ਗੁਰੂ ਨੂੰ ਕੋਈ ਮੁਥਾਜੀ ਨਹੀਂ ਸਾਡੇ ਵਰਗੇ ਵਿਆਖਿਆ ਕਰਦੀ, ਉਹ ਆਪਣੇ ਆਪ 'ਚ ਮੁਕੰਮਲ ਨੇ। ਪਿਛਲੇ ਦਿਨ ਵੀ ਕਹਿੰਦਾ ਜੇ ਚੱਲਦਾ ਪਿਆ ਗੁਰੂ ਗ੍ਰੰਥ ਸਾਹਿਬ 'ਚ ਆਹ ਗਲਤੀਆਂ ਨੇ ਨਾ, ਮੈਂ ਕਹਿੰਦਾ ਰੱਬ ਦਾ ਵਾਸਤਾ, ਜੇ ਲਿਖਾਰੀ ਗਲਤੀ ਕਰ ਜਾਂਦਾ ਗੁਰੂ ਕਦੀ ਗਲਤ ਨਹੀਂ ਹੁੰਦਾ, ਗੁਰੂ ਨਹੀਂ ਕਦੀ ਗਲਤ ਹੁੰਦਾ। ਸਭ ਤੋਂ ਪਹਿਲਾਂ ਸਾਡੀ ਭਾਵਨਾ ਉਦੋਂ ਹੀ ਮਰ ਗਈ ਹਜ਼ੂਰ ਨੇ ਇੱਥੇ ਸ਼ਬਦ ਵਾਰਿਆ ਮੰਗਲਵਾਰੇ ਲੇ ਮਹੀਤ, ਮੰਗਲਵਾਰ ਤੂੰ ਇੰਨੀ ਨਿਗਰਾਨੀ ਕਰ, ਪੰਜ ਚੋਰ ਕੀ ਜਾਣੈ ਰੀਤ, ਇਹ ਪੰਜ ਜਿਹੜੇ ਚੋਰ ਤੈਨੂੰ ਰੋਜ਼ ਤੰਗ ਕਰਦੇ ਨੇ ਇਹਨਾਂ ਬਾਰੇ ਜਾਣਕਾਰੀ ਇਕੱਠੀ ਕਰ, ਤੂੰ ਲੋਕਾਂ ਬਾਰੇ ਹਿਸਟਰੀ ਇਕੱਠੀ ਕਰੀ ਬੈਠਾ, ਫਲਾਣੇ ਦਾ ਮੁੰਡਾ ਕੀ, ਫਲਾਣੇ ਦੀ ਕੁੜੀ ਕੀ, ਫਲਾਣੇ ਦਾ ਆਹ ਬਿਜ਼ਨਸ ਕੀ, ਤੂੰ ਆਪਣੀ ਹਿਸਟਰੀ ਇਕੱਠੀ ਕਰ ਕਿ ਤੇਰੇ ਅੰਦਰ ਜਿਹੜੇ ਪੰਜ ਤਬਾਹੀਆਂ ਕਰਦੇ ਪਏ ਨੇ ਤੈਨੂੰ ਇਹਨਾਂ ਦੀ ਚਾਲਬਾਜ਼ੀ ਦਾ ਪਤਾ ਹੈ। ਆਪਣੇ ਘਰ ਅੱਗ ਲੱਗੀ ਪਈ ਤੂੰ ਲੋਕਾਂ ਦੇ ਘਰ ਲੈ ਕੇ ਤੁਰਿਆ ਫਿਰਨਾ ਹੈ, ਆ ਫਾਇਰ ਬ੍ਰਿਗੇਡ। ਪੰਜ ਚੋਰ ਕੀ ਜਾਣੇ ਰੀਤ, ਤੈਨੂੰ ਪੰਜਾਂ ਚੋਰਾਂ ਦੀ ਸਮਝ ਪੈ ਜਾਏ। ਮੈਂ ਫਿਰ ਬੇਨਤੀ ਕਰਾਂਗਾ, ਇਹ ਅਰਬੀ ਦਾ ਸ਼ਬਦ ਹੈ ਮਾਹੀਅਤ, ਦੇਸ਼ ਭਾਸ਼ਾ ਵਿੱਚ ਸ਼ਬਦ ਬੋਲਿਆ ਜਾਂਦਾ ਮਹੀਤ, ਇਹਦੇ ਲਫ਼ਜ਼ੀ ਅਰਥ ਨੇ ਪੜਚੋਲਣਾ, ਨਿਰੀਖਣ ਕਰਨਾ, ਕਿਸੇ ਚੀਜ਼ ਦੀ ਜਾਂਚ ਕਰਨੀ। ਹੁਣ ਬਿਮਾਰੀ ਹੁੰਦੀ, ਸਿੱਧੀ ਜੀ ਉਦਾਹਰਨ ਦਿਆਂ, ਆਪਾਂ ਟੈਸਟ ਕਿਉਂ ਕਰਨੇ, ਇਹ ਉਹ ਮਹੀਤ ਹੀ ਹੈ ਨਾ। ਟੈਸਟ ਇਸ ਕਰਕੇ ਕੀਤਾ ਜਾ ਰਿਹਾ ਵੀ ਜਿਹੜੀ ਇਸ ਸਰੀਰ ਨੂੰ ਇਹ ਰੋਗ ਲੱਗਾ ਹੈ ਇਹਦੀ ਜੜ੍ਹ ਕਿੱਥੇ ਹੈ। ਅੱਜ ਡਾਕਟਰ ਦਵਾਈ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਟੈਸਟ ਕਰਦੇ ਆ, ਪੜਚੋਲ ਕੀਤੀ ਜਾਂਦੀ ਇਹ ਬਿਮਾਰੀ ਹੈ ਕਿੱਥੇ। ਪੁਰਾਣੇ ਸਮੇਂ ਜਿਹੜਾ ਵੈਦ ਸੀ ਉਹ ਸਿਰਫ ਨਬਜ਼ ਪਕੜਦਾ ਸੀ, ਜੀਭ ਦਾ ਰੰਗ ਦੇਖਦਾ ਸੀ, ਅੱਖਾਂ ਦੇਖਦਾ ਸੀ, ਉਹਨੂੰ ਪਤਾ ਲੱਗ ਜਾਂਦਾ ਸੀ, ਪਰ ਨਬਜ਼ ਤੋਂ ਬਿਨਾਂ ਦਵਾਈ ਨਹੀਂ ਸੀ ਦਿੰਦਾ। ਪੜਚੋਲ ਕਰ ਰਿਹਾ ਨਾ, ਗੁਰੂ ਜੀ ਕਹਿੰਦੇ ਨੇ ਤੂੰ ਰੌਲਾ ਪਾ ਰਿਹਾ, ਇਹ ਪੰਜ ਇਹ ਪੰਜ। ਪਰ ਪਹਿਲਾਂ ਸਭ ਤੋਂ ਇਹ ਸੋਚ ਇਹਨਾਂ ਦੀ ਜੜ੍ਹ ਕੀ, ਇਹਨਾਂ ਦੀ ਜਾਂਚ ਪੜਤਾਲ ਕਰ। ਮਹਾਰਾਜ ਕਹਿੰਦੇ ਨੇ ਫਿਰ ਪੰਜ ਚੋਰ ਕੀ ਜਾਣੈ ਰੀਤ, ਇਹਨਾਂ ਪੰਜਾਂ ਚੋਰਾਂ ਦੀ ਚਾਲ ਦਾ ਤੈਨੂੰ ਸਮਝ ਪੈ ਜਾਏ। ਅਗਲਾ ਸ਼ਬਦ ਵਰਤਿਆ ਘਰ ਛੋਡੇ, ਇਹ ਮੇਰਾ ਖਿਆਲ ਉੱਤੇ ਬਿੰਦੀ ਲੱਗੀ ਹੋਣੀ, ਛੋਡੇ। ਜੇ ਤੂੰ ਘਰ ਛੱਡ ਕੇ ਨਿਕਲਿਆ ਬਾਹਰ, ਫਿਰ ਹੋਵੇਗਾ ਕਿ ਘਰ ਛੋਡੇ ਬਾਹਰ ਜਿਨ ਜਾਏ, ਜਿਨ ਜਾਏ। ਜੇ ਕਿਤੇ ਤੂੰ ਘਰ ਨੂੰ ਛੱਡ ਕੇ, ਹੇ ਮੇਰੇ ਮਨਾ, ਹੇ ਮੇਰੀ ਇਹ ਬਿਰਤੀ ਹੈ, ਜੋ ਅੰਦਰ ਮੁਖੀ ਹੋ ਕੇ ਤੂੰ ਬਾਹਰ ਨੂੰ ਚੱਲ ਪਈ ਨਾ ਕੋਈ ਦਿਨ ਕਮਾਈ ਕਰਕੇ। ਤੇ ਮਹਾਰਾਜ ਕਹਿੰਦੇ ਨੇ ਨਾਤਰ, ਨਾਤਰ ਦਾ ਅਰਥ ਹੈ ਨਹੀਂ ਤਾਂ, ਖਰਾ ਰਿਸੈ ਹੈ ਰਾਏ, ਖਰਾ ਰਿਸੈ ਹੈ ਰਾਏ। ਰਾਏ ਦਾ ਲਫ਼ਜ਼ੀ ਅਰਥ ਰਾਜਾ ਹੁੰਦਾ, ਇਹਦਾ ਅਰਥ ਪਰਮਾਤਮਾ ਹੈ ਕਿ ਜਿਹੜਾ ਤੇਰਾ ਸਵੈ ਸਰੂਪ ਹੈ ਜਿੱਥੇ ਤੂੰ ਟਿਕਿਆ। ਜਦੋਂ ਅੰਤਰਮੁਖੀ ਬਿਰਤੀ ਬਾਹਰ ਭਟਕਣ ਲੱਗ ਪਈ ਨਾ, ਉਸ ਰੱਬ ਨੇ ਤੇਰੇ 'ਤੇ ਗੁੱਸੇ ਹੋ ਜਾਣਾ ਜੇ ਉਹਨੂੰ ਛੱਡ ਕੇ ਤੂੰ ਚਲਾ ਗਿਆ ਤਾਂ। ਹੁਣ ਵੇਖੋ ਇਹ ਸ਼ਬਦ ਮੈਂ ਵੀ ਪੜ੍ਹਦਾ, ਸਹਿਜ ਪਾਠ ਤੁਸੀਂ ਪੜ੍ਹਦੇ ਹੋ, ਅੱਜ ਸਤਿਗੁਰਾਂ ਨੇ ਵਿਚਾਰ ਲਈ ਦਿੱਤਾ ਹੈ। ਥੋੜ੍ਹਾ ਜਾਓ, ਕਬੀਰ ਸਾਹਿਬ ਨੇ ਜੋ ਕਿਹਾ ਸੀ ਬਾਣੀ 'ਚੋਂ ਨਿਰੀਖਣ ਕਰੀਏ, ਪੰਜ ਕਹਾਣੀ ਕੀ ਹੈ ਸਾਰੀ, ਇਹ ਕਿਵੇਂ ਤੰਗ ਕਰਦੇ ਆ, ਇਹਨਾਂ ਨੂੰ ਇਹਨਾਂ ਦੀ ਚਾਲ ਨੂੰ ਫੇਲ ਕਿਵੇਂ ਕੀਤਾ ਜਾ ਸਕਦਾ, ਕਿਉਂਕਿ ਲੜਾਈਆਂ ਇਸ ਕਰਕੇ ਲੜੀਆਂ ਜਾਂਦੀਆਂ ਨੇ। ਅੱਜ ਸਮਝੋ ਵੀ ਇਹ ਗੁਪਤ ਭੇਦ ਨੇ ਜਿਹਨੂੰ ਉੱਥੇ ਸਾਡੇ CID ਕਹਿੰਦੇ ਆ ਨਾ, ਸਭ ਤੋਂ ਪਹਿਲਾਂ ਇਹ CID ਲਏ, ਇਹ ਫੁਰਨੇ ਉੱਠਦੇ ਕਿੱਥੋਂ ਨੇ, ਕਰਮ ਤਾਂ ਬਾਅਦ ਵਿੱਚ ਬਣਦੇ ਨੇ ਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਗੱਲ ਥੋੜ੍ਹੀ ਜਿਹੀ ਮਹਿੰਗੀ ਹੈ, ਪਰ ਮੇਰੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਧਿਆਨ ਦਿਆ ਜੇ ਇੱਕ ਸ਼ਬਦ ਵੱਲ, ਗੱਲ ਗੁਰੂ ਦੀ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇਹ ਜਿਹੜਾ ਸਾਡਾ ਢਾਂਚਾ ਹੈ ਨਾ ਜਿੰਨੇ ਅਸੀਂ ਬੈਠੇ ਹਾਂ, ਹਰ ਬੰਦੇ ਨੇ ਦੇਹ ਨੂੰ ਆਪਣੇ ਆਪਣੇ ਢੰਗ ਨਾਲ ਦੇਖਿਆ। ਕਿਸੇ ਨੇ ਦੇਹ ਨੂੰ ਭੋਗ ਦਾ ਸਾਧਨ ਬਣਾਇਆ, ਕਿਸੇ ਨੇ ਦੇਹ ਨੂੰ ਯੋਗ ਦਾ ਸਾਧਨ ਬਣਾਇਆ ਹੈ, ਕਿਸੇ ਨੂੰ ਦੇਹ ਨੂੰ ਪ੍ਰੇਮਾ ਭਗਤੀ ਦਾ ਸਾਧਨ ਬਣਾਇਆ, ਕਿਸੇ ਨੂੰ ਦੇਹ ਨੂੰ ਹੱਠ ਵਾਲੇ ਪਾਸੇ ਤੋਰ ਦਿੱਤਾ ਹੈ। ਗੁਰਬਾਣੀ ਨਾ ਹੱਠ ਯੋਗ ਦੇ ਹੱਥ ਵਿੱਚ ਹੱਕ ਵਿੱਚ, ਅਤੇ ਨਾ ਗੁਰਬਾਣੀ ਜਿਹੜੀ ਇਹ ਭੋਗ ਵਾਸ਼ਨਾ ਦੇ ਹੱਕ ਵਿੱਚ ਹੈ। ਸ਼ਬਦ ਦੋਨੋਂ ਸੁਣਿਓ, ਜਦੋਂ ਭੋਗ ਵਾਲੇ ਪਾਸੇ ਕਾਇਆ ਜਾਂਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਢਾਲੈ, ਜਦੋਂ ਹੱਠ ਵਾਲੇ ਪਾਸੇ ਕੋਈ ਜਾਂਦਾ ਅਤੇ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਆ ਕਿ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਖੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸੰਭਾਲ। ਹੱਥ ਕਰ ਕਰਕੇ ਤੂੰ ਕਦੀ ਸਰਦੀ 'ਚ, ਕਦੀ ਗਰਮੀ 'ਚ, ਕਦੀ ਤੂੰ ਧੂਣੀਆਂ ਤਪਾ ਕੇ ਬਹਿਨਾ, ਓਏ ਪੁੱਠਾ ਲਟਕਣਾ ਨੇ ਤੇਰਾ ਕੀ ਵਿਗਾੜਿਆ, ਇਹਨੂੰ ਦੁੱਖ ਨਾ ਦੇ, ਜਿਹੜਾ ਅੰਦਰ ਸਾਈਂ ਬੈਠਾ ਉਹਦੀ ਸੰਭਾਲ ਕਰ, ਨਾ ਭੋਗ ਨੂੰ ਅਤੇ ਖਿਮਾ ਕਰਿਓ, ਨਾ ਉਹਨਾਂ ਨੇ ਹੱਠ ਨੂੰ ਇੰਨਾ ਤੁਲਨਾ ਦਿੱਤੀ, ਥੋੜ੍ਹਾ ਜਿਹਾ ਅਸੀਂ ਦੇਖਾਂਗੇ। ਪਰ ਮੇਰੀ ਇੱਕ ਬੇਨਤੀ ਹੈ, ਤੁਹਾਡੀ ਜਿਹੜੀ ਪੱਛਮ ਦੀ ਵਿੱਦਿਆ ਹੈ, ਆਪ ਸਾਰੇ ਗੁਰਮੁਖ ਬੈਠੇ ਹੋ, ਉਹਦਾ ਬੋਡੀ ਬਾਰੇ ਆਪਣਾ ਨਜ਼ਰੀਆ ਹੈ, ਅਧਿਆਤਮਿਕਤਾ ਦਾ ਅਤੇ ਪੂਰਬ ਦਾ ਨਜ਼ਰੀਆ ਆਪਣਾ, ਪਰ ਵਿਸ਼ੇ ਤੋਂ ਦੂਰ ਨਹੀਂ ਜਾਣਾ। ਇਹ ਕਿੱਥੋਂ ਉੱਠਦੇ ਨੇ? ਕਬੀਰ ਸਾਹਿਬ ਨੇ ਕਹਿੰਦੇ ਮੈਂ ਇਹਨਾਂ ਦੀ ਜਾਂਚ ਪੜਤਾਲ ਕੀਤੀ, ਇੱਕ ਇੱਕ ਚੀਜ਼ ਮੈਨੂੰ ਇਹਨਾਂ ਦੀ ਪਤਾ ਲੱਗ ਗਈ ਹੈ, ਕਹਿਣ ਲੱਗੇ ਲੋਕੋ ਮੈਂ ਜਿਉਂਦੇ ਜੀ ਅੱਜ ਇਹਨਾਂ ਨੂੰ ਜਿੱਤ ਕੇ ਆ ਰਿਹਾ ਹਾਂ। ਇਹ ਜਿਹੜਾ ਸਾਡਾ ਸਰੀਰ ਹੈ ਇਹ ਸਤਿਗੁਰੂ ਦੀ ਬਾਣੀ ਅਨੁਸਾਰ ਪੰਜਾਂ ਤੱਤਾਂ ਦੀ ਜੜਤ ਹੈ। ਪੰਜ ਤੱਤ ਇਕੱਠੇ ਹੋਏ ਸਰੀਰ ਬਣ ਗਿਆ, ਜਿਹਨੂੰ ਸਤਿਗੁਰੂ ਨੇ ਕਿਹਾ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਪਰ ਇਹ ਤੱਤ ਜਿਹੜੇ ਨੇ ਇਹ ਅੱਗੇ ਨਹੀਂ ਜਾਂਦੇ। ਤਨ ਪੰਜਾਂ ਤੱਤਾਂ ਦਾ, ਪਰ ਅੰਦਰ ਵਾਲਾ ਜਿਹੜਾ ਉਹਦੀ ਅੰਸ਼ ਹੈ। ਜਿਹਨੂੰ ਜੀਓ ਪਾਏ ਪਿੰਡ ਜਿਨ ਸਾਜਿਆ, ਉਹ ਜੀਓ ਪਾਏ ਪਿੰਡ ਪੰਜਾਂ ਤੱਤਾਂ ਦਾ। ਮਹਾਰਾਜ ਕਹਿੰਦੇ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜਿਹ ਤੇ ਉਪਜੋ ਨਾਨਕਾ ਲੀਨ ਤਾਹੇ ਮੈਂ ਮਾਨ। ਜਿੱਥੋਂ ਤੱਤ ਨਿਕਲੇ ਨੇ ਤੱਤ ਤੱਤਾਂ ਵੀ ਸਮਾ ਜਾਣਗੇ। ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਤੇ ਕੌਣ ਮੁਵਾਰੇ ਕੌਣ ਮੁਵਾਰ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ। ਸੁਣਿਓ ਇੱਕ ਇੱਕ ਬੇਨਤੀ ਧਿਆਨ ਨਾਲ। ਪੰਜਾਂ ਤੱਤਾਂ ਦਾ ਸਰੀਰ ਹੈ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਅਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ, ਜਿਹੜੇ ਪਿੱਛੇ ਆਪਾਂ ਕਥਾ ਕਰਕੇ ਆਏ ਸਨ, ਉਹ ਜੇ ਛੇ ਘਰ ਛੇ ਗੁਰ, ਜਿਹੜਾ ਸਾਂਖ ਸ਼ਾਸਤਰ ਹੈ ਨਾ, ਜਿਹਨੂੰ ਹਿੰਦੀ ਵਾਲੇ ਸੰਖਿਆ ਸ਼ਾਸਤਰ ਕਹਿੰਦੇ ਨੇ, ਇਹ ਸਾਂਖ ਸ਼ਾਸਤਰ ਕਹਿੰਦੇ, ਅਸੀਂ ਸੰਖਿਆ ਸ਼ਬਦ ਵਰਤਨੇ ਜਾਂ ਸਾਂਖ ਵਰਤਨੇ, ਉਹਦੇ ਵਿੱਚ ਸਾਰੀਆਂ ਗਿਣਤੀਆਂ ਮਿਣਤੀਆਂ ਦਿੱਤੀਆਂ ਨੇ। ਪੰਜਾਂ ਤੱਤਾਂ ਦਾ ਤਨ ਹੈ ਇਹ। ਪੰਜਾਂ ਤੱਤਾਂ ਦੇ ਜਿਹੜੇ ਪੰਜ ਤੱਤ ਨੇ, ਇਹਦੇ ਵਿੱਚ ਪਰਮਾਤਮਾ ਨੇ ਇਹਨਾਂ ਦੇ ਪੰਜ ਗੁਣ ਪੈਦਾ ਕੀਤੇ ਆ। ਇਹ ਕਥਾ ਥੋੜ੍ਹੀ ਜਿਹੀ ਰਿਪੀਟ ਹੋਣੀ, ਬਹੁਤ ਸਾਲ ਪਹਿਲਾਂ ਕੀਤੀ ਸੀ। ਪੰਜਾਂ ਤੱਤਾਂ ਦੇ ਜਿਹੜੇ ਪੰਜ ਗੁਣ ਨੇ, ਅਤੇ ਹੁਣ ਗੁਣ ਨੂੰ ਤਾਂ ਧਾਰਨ ਕਰਨ ਵਾਲਾ ਕੋਈ ਵਸੀਲਾ ਚਾਹੀਦਾ ਨਾ, ਉਹ ਪੰਜ ਗਿਆਨ ਇੰਦਰੇ ਨੇ। ਪੰਜ ਚੋਰ ਕੀ ਜਾਣੇ ਰੀਤ ਮੈਂ ਉੱਧਰ ਆ ਰਿਹਾ, ਇਹਦੀ ਪੜਚੋਲ ਕਰੀਏ। ਫਿਰ ਬੇਨਤੀ, ਪੰਜ ਤੱਤ, ਪੰਜਾਂ ਤੱਤਾਂ ਦੇ ਪੰਜ ਗੁਣ ਅਤੇ ਪੰਜਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਪੰਜ ਇੰਦਰੇ, ਅਤੇ ਜਦੋਂ ਉਹ ਗੁਣ ਦੀ ਥਾਂ 'ਤੇ ਉਹਨਾਂ ਦੀ ਵਾਸ਼ ਨਾਲ ਵਰਤੋਂ ਕਰਨ ਲੱਗ ਪੈਂਦੇ ਨੇ, ਫਿਰ ਇਹ ਵਿਸ਼ੇ ਅਤੇ ਵਕਾਰ ਬਣ ਜਾਂਦੇ ਆ। ਇਹਨਾਂ ਬਾਰੇ ਥੋੜ੍ਹਾ ਜਿਹਾ ਆਪਾਂ ਲਾਂਗੇ ਜੀ। ਪਹਿਲੀ ਗੱਲ, ਆ ਪੰਜ ਤੱਤ ਨੇ। ਅਪ ਤੇਜ ਬਾਏ ਪ੍ਰਿਥਵੀ ਆਕਾਸਾ। ਅਪ ਦਾ ਅਰਥ ਪਾਣੀ, ਤੇਜ ਦਾ ਅਰਥ ਅੱਗ, ਪ੍ਰਿਥਵੀ ਦਾ ਅਰਥ ਮਿੱਟੀ, ਬਾਏ ਦਾ ਅਰਥ ਵਾਯੂ, ਅਤੇ ਆਕਾਸ਼ ਪੰਜ ਤੱਤ ਨੇ। ਫਿਰ ਸੁਣਿਓ, ਇਹਨਾਂ ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਨੇ। ਆ ਪਾਣੀ ਤੱਤ ਹੈ, ਪਰ ਇਹਦਾ ਗੁਣ ਰਸ ਹੈ, ਕਿਉਂਕਿ ਪਾਣੀ ਤੋਂ ਬਿਨਾਂ ਰਸ ਕਦੀ ਪੈਦਾ ਹੀ ਨਹੀਂ ਹੋ ਸਕਦਾ। ਜਿੰਨਾ ਮਰਜ਼ੀ ਕੀਮਤੀ ਫਲਦਾਰ ਰੁੱਖ ਹੋਵੇ, ਜੇ ਉਹਦੀਆਂ ਜੜ੍ਹਾਂ 'ਚ ਪਾਣੀ ਨਹੀਂ ਜਾਂਦਾ ਤਾਂ ਫਲ ਤੋਂ ਆਸ ਮਤ ਕਰੀਏ ਰਸ ਦੀ। ਜੇ ਫਲ 'ਚ ਰਸ ਭਰਿਆ ਜਾਣਾ, ਸਿਰਫ ਪਾਣੀ ਨੇ, ਪਾਣੀ ਦੇ ਰਾਹੀਂ ਭਰਨਾ। ਸੂਰਜ ਨੇ ਸਾਥ ਦੇਣਾ, ਪਰ ਪਾਣੀ ਜ਼ਰੂਰੀ ਹੈ। ਫਿਰ ਸੁਣਿਓ, ਪਾਣੀ ਤੱਤ ਹੈ, ਇਹਦਾ ਗੁਣ ਰਸ ਹੈ। ਉਸ ਤੋਂ ਅੱਗੇ ਇਹ ਸ਼ਬਦ ਵਰਤਿਆ ਅਪ ਤੇਜ, ਤੇਜ ਦਾ ਅਰਥ ਅੱਗ, ਅੱਗ ਇੱਕ ਤੱਤ ਹੈ, ਅਤੇ ਇਹਦਾ ਗੁਣ ਜਿਹੜਾ ਹੈ ਨਾ ਜੀ, ਜਦੋਂ ਅਸੀਂ ਦੇਖਦੇ ਹਾਂ ਉਹ ਰੂਪ ਹੈ, ਇਹਦਾ ਸੰਬੰਧ ਰੂਪ ਨਾਲ ਹੈ। ਉਸ ਤੋਂ ਬਾਅਦ ਤੀਜਾ ਤੱਤ ਹੈ ਪਵਨ, ਵਾਯੂ, ਹਵਾ, ਅਤੇ ਇਹਦਾ ਜਿਹੜਾ ਗੁਣ ਹੈ ਉਹ ਸਪਰਸ਼ ਹੈ, ਜਿਹਨੂੰ ਆਪਾਂ ਕਹਿੰਦੇ ਕਿਸੇ ਚੀਜ਼ ਨੂੰ ਟੱਚ ਕਰਨਾ, ਹੈ ਨਾ, ਛੂਹਣਾ। ਪੰਜ ਚੋਰ ਕੀ ਜਾਣੇ ਰੀਤ ਮੈਂ ਗੱਲ ਕਰ ਰਿਹਾ। ਉਸ ਤੋਂ ਅੱਗੇ ਅਪ ਤੇਜ ਬਾਏ ਪ੍ਰਿਥਵੀ, ਮਿੱਟੀ ਇੱਕ ਤੱਤ ਹੈ, ਇਹਦਾ ਜਿਹੜਾ ਗੁਣ ਹੈ ਉਹ ਗੰਧ ਹੈ, ਵਿਚਾਰ ਹੋ ਗਏ। ਅਤੇ ਪੰਜਵਾਂ ਤੱਤ ਹੈ ਆਕਾਸ਼, ਜਿਹਨੂੰ ਸਪੇਸ ਕਹਿੰਦੇ ਆ, ਅਤੇ ਉਂਝ ਵੈਸੇ ਇਸਲਾਮ ਨੇ ਸਿਰਫ ਚਾਰ ਤੱਤ ਮੰਨੇ ਨੇ, ਆਕਾਸ਼ ਨਹੀਂ ਮੰਨਿਆ, ਗੁਰਮਤ ਨੇ ਆਕਾਸ਼ ਮੰਨਿਆ। ਮੈਂ ਬੋਲ ਰਿਹਾ, ਜੇ ਸਪੇਸ ਨਾ ਹੁੰਦੀ ਤੁਹਾਡੇ ਤੱਕ ਮੇਰੀ ਆਵਾਜ਼ ਕਿਵੇਂ ਜਾਏ? ਜੇ ਮੇਰੇ ਮੂੰਹ ਨੂੰ ਕੋਈ ਬੰਦ ਕਰਦਾ, ਆਕਾਸ਼ ਮਰ ਗਿਆ। ਇੱਕ ਵਾਰ ਦਸ ਬੇਨਤੀ ਕੀਤੀ ਸੀ, ਕੋਈ ਬੰਦਾ ਮਰਨ ਸ਼ਈਆ 'ਤੇ ਪਿਆ, ਮਰਨ ਸੇਜ 'ਤੇ, ਪਰਿਵਾਰ ਪਾਣੀ ਪਾਉਂਦਾ ਚਿਮਚੇ। ਸਾਡੇ ਪਿੰਡਾਂ 'ਚ ਪਹਿਲਾਂ ਕਹਿੰਦੇ ਸਨ, ਜਿਹਨੂੰ ਡਾਕਟਰ ਜਵਾਬ ਦਿੰਦੇ ਸਨ ਨਾ, ਅਤੇ ਕਹਿੰਦੇ ਸਨ ਪਤਾ ਕਰ, ਉਹਨੂੰ ਅੱਜ ਕੱਲ੍ਹ ਚਿਮਚਾ ਲੱਗ ਗਿਆ। ਸ਼ਾਇਦ ਪੁਰਾਣੇ ਲੋਕਾਂ ਨੂੰ ਪਤਾ ਹੋਣਾ, ਚਿਮਚਾ ਲੱਗਣ ਦਾ ਮਤਲਬ ਸੀ ਚਿਮਚੇ ਨਾਲ ਉਹਨੂੰ ਪਾਣੀ, ਚਿਮਚੇ ਨਾਲ ਲਿਕੁਇਡ ਥੋੜ੍ਹਾ ਬਹੁਤ ਦਿੰਦੇ ਆ। ਜਿੰਨੀ ਦੇਰ ਤੱਕ ਸਵਾਸ ਨੇ, ਭਾਵੇਂ ਉਹ ਬੇਸੁਰਤ ਵੀ ਹੈ, ਚਿਮਚੇ ਨਾਲ ਪਾਣੀ ਪਾਓਗੇ, ਪਾਣੀ ਅੰਦਰ ਜਾਏਗਾ, ਮੌਤ ਹੋਣ ਦੀ ਦੇਰ ਹੈ, ਪਾਣੀ ਬੈਕ ਆ ਜਾਂਦਾ, ਕਿਉਂਕਿ ਆਕਾਸ਼ ਤੱਤ ਵਿੱਚੋਂ ਮਰ ਜਾਂਦਾ ਹੈ। ਆਹ ਜਿਹੜਾ ਖੂਨ ਹੈ ਆਕਾਸ਼ ਤੱਤ ਕਰਕੇ ਤੇ ਸਰਕਲ ਕਰ ਰਿਹਾ, ਇਹ ਆਕਾਸ਼ ਤੱਤ ਹੈ, ਇਹਦਾ ਗੁਣ ਹੈ ਸ਼ਬਦ। ਫਿਰ ਅਰ ਸੁਣਿਓ, ਇਹ ਕਿੱਥੋਂ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ? ਪੰਜ ਤੱਤ ਨੇ, ਪੰਜ ਗੁਣ ਨੇ। ਹੁਣ ਇਹਨਾਂ ਪੰਜ ਗੁਣਾਂ ਦਾ, ਹੁਣ ਬਾਹਰ ਮਿੱਟੀ ਪਈ ਹੈ ਉਹਦਾ ਗੁਣ ਹੈ, ਬਾਡੀ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ? ਫਿਰ ਲਓ ਸੁਣਿਓ, ਪੰਜ ਤੱਤ ਪੰਜ ਗੁਣ, ਅਤੇ ਪੰਜ ਗੁਣ ਜਿਹੜੇ ਨੇ ਉਹ ਪੰਜ ਸਾਡੇ ਬਾਡੀ ਦੇ, ਸਾਡੀ ਕਾਇਆ ਦੇ, ਦੇਹ ਦੇ ਪੰਜ ਇੰਦਰੀਆਂ ਨੂੰ ਪ੍ਰਭਾਵਿਤ ਕਰਦੇ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਸ਼ਬਦ ਵਰਤਿਆ ਇਹ ਪਾਣੀ ਤੱਤ ਅਤੇ ਗੁਣ ਰਸ, ਇਹਦਾ ਇੰਦਰਾ ਜੀਵ ਹੈ, ਇਹਦਾ ਸੰਬੰਧ ਰਸਨਾ ਨਾਲ ਹੈ। ਇਹੀ ਕਾਰਨ ਜਿੰਨੇ ਕੁਛ ਮੈਂ ਤਾਂ ਕਿ ਮੈਨੂੰ ਮੈਡੀਕਲ ਤੌਰ 'ਤੇ ਕੋਈ ਪਤਾ ਨਹੀਂ, ਐਵੇਂ ਕਹਾਂ ਇਹਦੇ ਚਾਰ ਚੁਫੇਰੇ ਪਾਣੀ ਰਹਿਣਾ ਜ਼ਰੂਰੀ ਹੈ, ਕਿਉਂਕਿ ਰਸਨਾ ਜਿਹੜੀ ਹੈ ਪਾਣੀ ਨਾਲ ਇਹਦਾ ਸੰਬੰਧ ਹੈ। ਪਾਣੀ ਤੱਤ ਹੈ, ਰਸ ਗੁਣ ਹੈ, ਅਤੇ ਇਹਨੂੰ ਚੱਖਣ ਵਾਲਾ, ਜਾਣਨ ਵਾਲਾ ਗਿਆਨ ਇੰਦਰਾ ਸਾਡੀ ਜੀਭ ਹੈ ਜਾਂ ਰਸਨਾ ਹੈ। ਅੱਗ ਤੱਤ ਹੈ, ਅਗਨ ਕਹਿ ਲਓ, ਅੱਗ ਤੱਤ ਹੈ, ਗੁਣ ਇਹਦਾ ਰੂਪ ਹੈ, ਇਹਦਾ ਸੰਬੰਧ ਸਾਡੀਆਂ ਅੱਖਾਂ ਦੇ ਨਾਲ ਹੈ, ਰੋਸ਼ਨੀ ਦਾ ਸੰਬੰਧ ਹੈ ਨਾ। ਭਾਵੇਂ ਅੱਖਾਂ ਤੰਦਰੁਸਤ ਨੇ, ਕੋਈ ਸਾਡੇ ਜੋਤ ਵਿੱਚ ਦੇਖਣ ਵਿੱਚ ਕੋਈ ਦਿੱਕਤ ਨਹੀਂ, ਪਰ ਹਨੇਰੇ ਵਿੱਚ ਵੀ ਤਾਂ ਦਿਸੇਗਾ ਜੇ ਬਾਹਰੋਂ ਲਾਈਟ ਬਲੇਗੀ, ਕਿਉਂਕਿ ਇਹਨਾਂ ਦਾ ਸੰਬੰਧ ਹੀ ਤੇਜ ਦੇ ਨਾਲ ਹੈ। ਇਹ ਦੂਸਰਾ ਗਿਆਨ ਇੰਦਰਾ ਹੋ ਗਿਆ, ਇਹ ਅੱਗ ਨਾਲ ਸੰਬੰਧਿਤ ਹੈ, ਜੀ ਪਾਣੀ ਨਾਲ ਸੰਬੰਧਿਤ ਹੈ। ਚੌਥਾ ਤੀਸਰਾ ਮੈਂ ਸ਼ਬਦ ਵਰਤਿਆ ਵਾਯੂ ਪਵਨ। ਹੁਣ ਜਿਹੜੀ ਪਵਨ ਹੈ ਉਹਦਾ ਜਿਹੜਾ ਗੁਣ ਸੀ ਉਹ ਸਪਰਸ਼ ਹੈ, ਅਤੇ ਸਪਰਸ਼ ਸਭ ਤੋਂ ਜ਼ਿਆਦਾ ਜੇ ਗਿਆਨ ਇੰਦਰਿਆਂ 'ਚੋਂ ਵੱਢ ਆਕਾਰੀ ਕੋ ਹੈ ਉਹ ਪਵਨ ਦਾ ਗਿਆਨ ਇੰਦਰਾ ਹੈ, ਸਪਰਸ਼ ਦਾ। ਉਹ ਸਾਡੀ ਸਕਿਨ ਹੈ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿੰਨਾ ਰੱਬ ਨੇ ਆ ਚਮੜੀ ਦਾ ਕੱਪੜਾ ਪਾ ਕੇ ਢੱਕਿਆ ਹੈ ਨਾ, ਇਹ ਜਿਹੜੀ ਤੁਚਾ ਕਹਿ ਲਓ, ਸਕਿਨ ਕਹਿ ਲਓ, ਚਮੜੀ ਕਹਿ ਲਓ, ਇਹਦਾ ਸੰਬੰਧ ਹਵਾ ਨਾਲ ਹੈ, ਅਤੇ ਸਭ ਤੋਂ ਜ਼ਿਆਦਾ ਵਾਸ਼ਨਾ ਨੂੰ ਇਹਦੀ ਸਪਰਸ਼ਤਾ ਪ੍ਰਭਾਵਿਤ ਕਰਦੀ ਹੈ, ਕਿਸੇ ਚੀਜ਼ ਨੂੰ ਛੂਹ ਜਾਣਾ। ਮੈਂ ਮੇਰੀਆਂ ਧੀਆਂ ਭੈਣਾਂ ਮਾਤਾਵਾਂ ਇਹ ਤਰ੍ਹਾਂ ਤੋਂ ਬੈਠੇ ਹੋ, ਜੇ ਮੈਂ ਗੱਲ ਖੁੱਲ੍ਹ ਕੇ ਵੀ ਕਰਾਂਗਾ ਮੈਨੂੰ ਬਖਸ਼ ਦਿਆ ਜੇ। ਵੇਖੋ, ਲੱਕੜ ਨੂੰ ਹੱਥ ਪਾਓ ਕੁਛ ਮਹਿਸੂਸ ਨਹੀਂ ਹੁੰਦਾ, ਲੋਹੇ ਨੂੰ ਹੱਥ ਪਾਓ ਕੀ ਧਾਤ ਹੀ ਨਾ ਡਾਡੀ ਜੀ। ਜਦੋਂ ਕਿਸੇ ਫੁੱਲ ਨੂੰ ਸਪਰਸ਼ ਕਰਦੇ ਹਾਂ, ਜਦੋਂ ਆਪਾਂ ਕਿਸੇ ਦੇ ਜਿਸਮ ਨੂੰ ਸਪਰਸ਼ ਕਰਦੇ ਹਾਂ, ਉਦੋਂ ਅੰਦਰ ਕੁਛ ਨਾ ਕੁਛ ਖਿਆਲ ਜ਼ਰੂਰ ਪੈਦਾ ਹੁੰਦਾ, ਕਿਉਂਕਿ ਉਸ ਸਪਰਸ਼ ਦਾ ਸੰਬੰਧ ਪਵਨ ਨਾਲ ਹੈ, ਤੁਚਾ ਨਾਲ ਹੈ। ਫਿਰ ਅਰਜ਼ ਕੀਤੀ, ਪਵਨ ਸਪਰਸ਼ ਅਤੇ ਤੁਚਾ। ਉਸ ਤੋਂ ਬਾਅਦ ਜੀ ਚੌਥਾ, ਤਿੰਨ ਹੋ ਗਏ ਨੇ ਜੀ, ਚੌਥਾ ਹੈ ਆ ਮਿੱਟੀ। ਮਿੱਟੀ ਦਾ ਗੁਣ ਗੰਧ ਹੈ, ਗੰਧ ਦਾ ਸੰਬੰਧ ਸਾਡੀ ਨਾਸਕਾਂ ਨਾਲ ਹੈ, ਗੰਧ ਸੁਗੰਧ ਦਾ ਨੱਕ ਨੂੰ ਪਤਾ। ਕੁਰਬਾਨ ਜਾਈਏ ਉਸ ਰੱਬ ਕਾਰੀਗਰ ਤੋਂ। ਕਬੀਰ ਸਾਹਿਬ ਨੇ ਕਿਹਾ, ਮੂਰਤੀਆਂ ਬਣਾਉਣ ਵਾਲੇ ਬੜੇ ਦੁਨੀਆਂ ਚਾਹੇ, ਤੇਰੇ ਵਰਗਾ ਮੂਰਤੀਕਾਰ ਕੋਈ ਨਹੀਂ, ਤੇਰੀ ਤਾਂ ਮੂਰਤੀ ਨੂੰ ਦੇਖ ਕੇ ਵੀ ਸਮਾਦ ਚਲੇ ਜਾਈਦਾ। ਨੱਕ ਕੰਨ ਗਲੇ ਦਾ ਡਾਕਟਰ ਇੱਕੋ ਵੇ, ਪਰ ਜੋ ਕੁਝ ਕੰਨ ਨੇ ਕਰ ਲੈਣਾ ਉਹ ਨੱਕ ਨੇ ਨਹੀਂ ਕਰ ਲੈਣਾ, ਜੋ ਨੱਕ ਨੇ ਕਰ ਲੈਣਾ ਉਹ ਕੰਨ ਨੇ ਨਹੀਂ ਕਰ ਲੈਣਾ। ਜਿਹੜੀ ਮਿੱਟੀ ਹੈ ਇਹਦਾ ਗੁਣ ਗੰਧ ਹੈ, ਇਹਦਾ ਇੰਦਰਾ ਜਿਹੜਾ ਸਾਡਾ ਨੱਕ ਹੈ। ਪੰਜਵਾਂ ਹੈ ਆਕਾਸ਼, ਆਕਾਸ਼ ਦਾ ਗੁਣ ਸ਼ਬਦ ਹੈ, ਕਿਉਂਕਿ ਸ਼ਬਦ ਆਕਾਸ਼ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ। ਇੱਕ ਸ਼ਬਦ ਅਸੀਂ ਬੋਲ ਰਹੇ ਵੀ ਤੇ ਆਕਾਸ਼ ਹੈ ਨਾ, ਭਾਵੇਂ ਉੱਪਰ ਸੈਟੇਲਾਈਟ ਨੇ ਚੱਲ ਰਹੇ ਨੇ। ਜਿੰਨੀ ਮੈਂ ਕੱਲ੍ਹ ਵੀ ਕਿਹਾ ਸੀ, ਸ਼ਬਦ ਦੀ ਸਪੀਡ ਇੰਨੀ ਹੈ, ਪੁੱਛੋ ਕੁਝ ਨਾ। ਗੁਰਮੁਖੋ ਇੱਥੇ ਡਾਇਲ ਕਰ ਦਿਓ, ਬੰਦਾ ਸ਼ਬਦ ਦੇ ਬੜੇ ਨੇੜੇ ਜਾ ਚੁੱਕਾ ਹੈ, ਬਾਹਰ ਮੁਖੀ ਵੀ ਸੋੜਾ ਡਾਇਲ ਕਰ ਦਿਓ, ਇੱਕ ਖਿੰਨ 'ਚ ਆਵਾਜ਼ ਸੱਤ ਸਮੁੰਦਰਾਂ ਨੂੰ ਪਾਰ ਕਰਕੇ ਪਹੁੰਚ ਜਾਂਦੀ ਹੈ। ਜੇ ਸਪੇਸ ਨਹੀਂ ਹੋਵੇਗੀ ਸ਼ਬਦ ਅੱਗੇ ਕਿੱਥੇ ਚੱਲੇਗਾ। ਸ਼ਬਦ ਨੂੰ ਜਾਣਨ ਵਾਲਾ ਗਿਆਨ ਇੰਦਰਾ ਸਾਡੇ ਕੰਨ ਨੇ। ਫਿਰ ਸੁਣਿਓ, ਪੰਜ ਚੋਰ ਕੀ ਜਾਣਾ ਰੀਤ, ਪੰਜ ਤੱਤ, ਪੰਜ ਗੁਣ, ਪੰਜ ਗਿਆਨ ਇੰਦਰੇ। ਹੁਣ ਇਹ ਇਕੱਲੇ ਸਾਨੂੰ ਨਹੀਂ, ਸਾਨੂੰ ਤਾਂ ਚੰਬੜੀ ਚੰਬੜੇ ਨੇ, ਇਹ ਗੁਣ ਵੀ ਨੇ, ਇਹ ਔਗਣ ਵੀ ਨੇ। ਹੁਣ ਇਹ ਪੰਜ ਜਿਹੜੇ ਨੇ ਰੱਬ ਨੇ ਜਿਹੜੀਆਂ ਜੂਨਾਂ ਦੂਜੀਆਂ ਬਣਾਈਆਂ ਨੇ, ਜਿੰਨੀ ਕੁ ਸਾਨੂੰ ਬੰਦਿਆਂ ਨੂੰ ਸਮਝ ਪਈ, ਬਾਕੀ ਜੂਨਾਂ ਦਾ ਕੋਈ ਅੰਤ ਹੈ ਜੀ? ਆਪਣੀ ਸਰੀਰ ਵਿੱਚ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਰੋਜ਼ ਜੰਮਦੀਆਂ ਅਤੇ ਰੋਜ਼ ਮਰਦੀਆਂ ਨੇ, ਇਹਦਾ ਹੀ ਪਤਾ ਕੋਈ ਨਹੀਂ। ਹੁਣ ਜਿਹੜੀਆਂ ਬਾਕੀ ਜੂਨਾਂ ਨੇ ਉਹਦੇ ਵਿੱਚੋਂ ਪੰਜ ਜੀਵ ਨੇ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰੀ ਜ਼ਿਕਰ ਆਇਆ ਹੈ, ਉਹਨਾਂ ਨੂੰ ਸਿਰਫ ਇੱਕ ਇੱਕ ਇਹ ਰਸ ਚੰਬੜਦਾ ਹੈ, ਇੱਕ ਇੱਕ ਰਸ ਉਹਨਾਂ ਦੀ ਜ਼ਿੰਦਗੀ ਦਾ ਅੰਤ ਕਰ ਦਿੰਦਾ ਹੈ। ਅਤੇ ਜੇ ਸਰੀਰ ਨੂੰ ਪੰਜ ਚੰਬੜੇ ਹੋਣ, ਉਹਦਾ ਕੀ ਬਣੇਗਾ? ਥੋੜ੍ਹਾ ਜਿਹਾ ਫਿਰ ਇਸ ਨੂੰ ਸੁਣਿਓ, ਮੈਂ ਆਰੰਭ 'ਚ ਕਿਹਾ ਸੀ ਵੀ ਸਕਿੱਪ ਨਾ ਕਰਿਓ, ਧਿਆਨ ਦਿਆ ਹਜੇ। ਮ੍ਰਿਗ ਮ੍ਰਿਗ, ਮੀਨ ਪ੍ਰਿੰਗ, ਪਤੰਗ ਕੁੰਚਰ ਪਤੰਗ ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਆਸਾਦ ਜਾਮੈ ਤਾਕੀ ਕੇਤਕ ਆਸ। ਮ੍ਰਿਗ ਮ੍ਰਿਗ ਜਿਹਨੂੰ ਆਪਾਂ ਹਰਨ ਕਹਿੰਦੇ ਹਾਂ, ਉਹਨੂੰ ਸਿਰਫ ਇੱਕੋ ਰਸ ਲੈ ਗਿਆ ਕੰਨ ਦਾ, ਘੰਡੇ ਖੇੜੇ ਦੀ ਆਵਾਜ਼ ਸੁਣਦਾ ਤੇ ਉਸ ਆਵਾਜ਼ ਨੂੰ ਸੁਣ ਕੇ ਮ੍ਰਿਗ ਉੱਧਰ ਦੌੜਦਾ। ਮੱਛੀ ਨੂੰ ਸਿਰਫ ਇੱਕੋ ਰਸ ਲੈ ਗਿਆ ਜੀਵ ਦਾ, ਉਹ ਕੁੰਡੀ ਨੂੰ ਮਾਸ ਲਾ ਕੇ ਸੱਟਦਾ ਤੇ ਮੱਛੀ ਮਾਸ ਖਾਣ ਦੀ ਥਾਂ ਖੁਦ ਰਸ ਧੱਕੇ ਦਾ ਰਸ ਬਣ ਜਾਂਦੀ। ਮ੍ਰਿਗ ਨੂੰ ਇੱਕ ਕੰਨਾਂ ਦਾ, ਮੱਛੀ ਨੂੰ ਜੀਵ ਦਾ। ਪ੍ਰਿੰਗ ਆ ਜਿਹੜਾ ਆਪਾਂ ਇਹਨੂੰ ਭਵਰਾ ਕਹਿੰਦੇ ਹਾਂ, ਭਵਰੇ ਨੇ ਇੱਕੋ ਰਸ ਲੱਗਾ ਨਾਸਕਾਂ ਦਾ, ਕਮਲ ਫੁੱਲ ਤੇ ਬਹਿੰਦਾ ਆਪਣਾ ਭੁੱਲ ਜਾਂਦਾ, ਕਮਲ ਫੁੱਲ ਆਪਣੇ ਆਪ ਨੂੰ ਸੰਕੋਚਦਾ ਤੇ ਰਾਤ ਸਾਹ ਨਹੀਂ ਨਿਕਲਦਾ, ਸਵੇਰ ਤੱਕ ਮਰ ਜਾਂਦਾ। ਇੱਕੋ ਰੋਗ ਹੈ ਨੱਕ ਦਾ। ਗੁਰੂ ਕਬੀਰ ਸਾਹਿਬ ਕਹਿੰਦੇ ਨੇ, ਲੋਕੋ ਕਦੀ ਸੋਚ ਕੇ ਦੇਖਿਆ ਅੰਦਰ ਬਿਮਾਰੀ ਕਿੱਥੋਂ ਉੱਠੀ ਹੈ, ਕਿੱਥੋਂ ਸਾਰੀਆਂ ਸਭ ਕੁਝ ਹੋ ਰਿਹਾ। ਪਰ ਮੈਂ ਫਿਰ ਤੁਹਾਨੂੰ ਬੇਨਤੀ ਕਰਾਂਗਾ, ਉਦਾਸ ਨਹੀਂ ਹੋਣਾ। ਤੁਹਾਡਾ ਗੁਰੂ ਇੰਨਾ ਸਮਰੱਥ ਹੈ, ਉਹ ਸਾਰਿਆਂ ਨੂੰ ਵਾਲਾਂ ਤੋਂ ਫੜਕਾ ਕੇ ਧਰਤੀ 'ਤੇ ਸੜ ਸਕਦਾ ਹੈ। ਤੁਸੀਂ ਰੋਜ਼ ਇੱਕ ਬਚਨ ਸੁਣਦੇ ਹੋ, ਅੱਜ ਵੀ ਮੈਂ ਕਿਸੇ ਗੁਰਮੁਖ ਘਰ ਗਿਆ, ਉੱਥੇ ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਹ ਪਰਵਾ ਰਿਹਾ। ਬੜੀ ਵੱਡੀ ਗੱਲ ਹੈ ਜੀ, ਸਿਰਫ ਇੱਕ ਭਵਰੇ ਨੂੰ ਹੈ, ਉਸ ਤੋਂ ਬਾਅਦ ਪਤੰਗ। ਮੈਂ ਬੇਨਤੀ ਕਰਾਂਗਾ, ਆਹ ਪਤੰਗਾ ਜਿਹੜਾ ਹੈ ਉਹਨੂੰ ਅੱਖਾਂ ਦਾ ਰਸ ਹੈ। ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ, ਹਾਥੀ ਨੂੰ ਸਪਰਸ਼ਤਾ ਦਾ ਰਸ ਹੈ, ਕਿਉਂਕਿ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਗੁਰੂ ਗ੍ਰੰਥ ਸਾਹਿਬ 'ਚ ਆਉਂਦਾ। ਕਾਗਜ਼ ਦੀ ਹਾਥਨੀ ਸਟੈਚੂ ਬਣਾ ਦਿੱਤਾ, ਹਾਥੀ ਪਕੜਨ ਵਾਲੇ ਨੇ ਥੱਲੇ ਖੱਡਾ ਬਣਾ ਕੇ ਉੱਤੇ ਥੋੜ੍ਹਾ ਜਿਹਾ ਇਹ ਸੋਟੀਆਂ ਵਿਛਾ ਦਿੱਤੀਆਂ, ਛੱਤ ਪਾ ਦਿੱਤੀ, ਉਹਦੇ ਉੱਤੇ ਕਾਗਜ਼ ਦਾ ਸਟੈਚੂ ਬੁੱਤ ਬਣਾ ਦਿੱਤਾ। ਹਾਥੀ ਕਾਮ ਦਾ ਮਾਰਿਆ ਹੁੰਦਾ, ਉਸ ਬੁੱਤ ਵੱਲ ਭੱਜਦਾ, ਜਦੋਂ ਭਾਰ ਪਾਉਂਦਾ ਥੱਲੇ ਥੜਾ ਕਰਕੇ ਖੱਡੇ ਦੇਖਦਾ ਤੇ ਸਾਰੀ ਜ਼ਿੰਦਗੀ ਬੰਦਾ ਉਹਨੂੰ ਆਪਣੇ ਪੈਰਾਂ ਨਾਲ ਚਲਾਉਂਦਾ ਹੈ। ਮਹਾਰਾਜ ਕਹਿੰਦੇ, ਪੰਜ ਚੋਰ ਕੀ ਜਾਣੇ ਰੀਤ। ਦੇਖ, ਫਿਰ ਮੈਂ ਬੇਨਤੀ ਕਰਾਂਗਾ, ਇਹ ਪੰਜ ਇੱਕ ਇੱਕ ਪੰਜਾਂ ਨੂੰ ਲੱਗੇ ਆ, ਉਹਨਾਂ ਦਾ ਅੰਤ ਹੋ ਗਿਆ, ਬੰਦੇ ਇਕੱਲੇ ਦਾ ਕੀ ਬਣੇਗਾ। ਐਵੇਂ ਕਹੀ ਜੀ, ਮੈਂ ਬੜਾ ਜੀ ਜੇਤੂ ਹਾਂ ਜੀ, ਮੇਰੇ ਵਰਗਾ ਕੋਈ ਨਹੀਂ। ਕੱਲ੍ਹ ਗੁਰੂ ਸਾਹਿਬ ਕਿਰਪਾ ਕਰਨਗੇ, ਸੁਕ੍ਰਿਤ ਸਹਾਰਾ ਸੋ ਇਹ ਵਰਤ ਚੜ੍ਹੈ। ਜੇ ਤੈਨੂੰ ਰੱਬ ਨੇ ਚੰਗਿਆਈ ਵੀ ਦਿੱਤੀ ਹੈ, ਰੌਲਾ ਨਾ ਪਾ, ਪਤਾ ਨਹੀਂ ਕਿੱਥੇ ਤੇਰੀ ਬਾਜੀ ਪਲਟ ਜਾਣੀ ਹੈ। ਇਹ ਕੱਲ੍ਹ ਨੂੰ ਮਹਾਰਾਜ ਕਹਿਣਗੇ। ਮੈਂ ਅੱਜ ਤਿੰਨਾਂ ਦਿਨਾਂ ਦੀ ਵਿਆਖਿਆ ਕਰਕੇ ਜਾਣੀ ਚਾਹੁੰਦਾ। ਮੇਰੀ ਬੇਨਤੀ ਪੰਜ ਨੇ, ਹੁਣ ਇਹ ਪੰਜ ਗੁਣ ਨੇ, ਮੇਰੀ ਬੇਨਤੀ ਹੁਣ ਅੱਖਾਂ ਨੇ। ਤੁਸੀਂ ਪੜ੍ਹਾਈ ਕਰਦੇ ਹੋ, ਜੇ ਅੱਖਾਂ ਦੀ ਜੋਤ ਨਾ ਹੋਵੇ ਆਪਾਂ ਬਾਣੀ ਪਾ ਕਾਠ ਕਰ ਸਕਦੇ? ਇਹ ਹੀ ਅੱਖਾਂ ਜਦੋਂ ਗੁਰਬਾਣੀ ਦੇਖਦੀਆਂ ਨੇ, ਗੁਰਮੁਖ ਦੇਖਦੀਆਂ ਨੇ, ਸੰਸਾਰ ਦੇ ਭਲੇ ਲਈ ਆਪਣੀ ਤਲੀਮ ਲਈ ਦੇਖਦੀਆਂ ਨੇ, ਇਹ ਸੱਚੀ ਮੁੱਚੀ ਮਿੱਤਰ ਬਣ ਜਾਂਦੀਆਂ ਨੇ। ਇਹ ਹੀ ਅੱਖਾਂ ਜਦੋਂ ਗੰਦ ਮਨ ਅਤੇ ਪਰਾਇਆ ਰੂਪ ਦੇਖ ਕੇ ਮਨ ਕੋਲ ਗੰਦ ਸੱਟਦੀਆਂ ਨੇ, ਇਹਨਾਂ ਦਾ ਮਾਰਿਆ ਕਈ ਕਈ ਸਾਲ ਹੀ ਚੇਤੇ ਕਰੀ ਜਾਂਦਾ ਹੈ, ਉਦੋਂ ਵਿਸ਼ ਬਣ ਗਏ। ਬੜੀ ਬਰੀਕ ਵਿਸ਼ਾ ਹੈ ਜੀ ਇਹਨਾਂ ਦਾ, ਪੰਜ ਚੋਰ ਕੀ ਜਾਣੇ ਰੀਤ। ਉਸ ਤੋਂ ਬਾਅਦ ਇਹ ਕੰਨ ਨੇ, ਜੇ ਕੰਨ ਨਹੀਂ ਗੁਰਬਾਣੀ ਕਿਵੇਂ ਸੁਣਾਂਗੇ? ਪਰ ਇਹ ਹੀ ਕੰਨ ਜਦੋਂ ਗੰਧਨ ਵੈਣ ਅਤੇ ਨਿੰਦਿਆ ਚੁਗਲੀ ਸੁਣਦੇ ਆ, ਚੇਤੇ ਰੱਖਿਓ ਅੰਦਰੋਂ ਵਾਸ਼ਨਾ ਨੂੰ ਸ਼ੁਰੂ ਕਰ ਦਿੰਦੇ ਆ। ਇਹ ਹੀ ਜੀਵ ਜਦੋਂ ਪਰਮਾਤਮਾ ਦਾ ਨਾਮ ਬੋਲਦੀ ਹੈ, ਕੀਰਤਨ ਕਥਾ ਸ਼ਬਦ ਬੋਲਦੀ ਹੈ, ਇਹ ਅੱਤ ਦੀ ਅੰਮ੍ਰਿਤ ਭਰਪੂਰ ਹੋ ਜਾਂਦੀ ਹੈ। ਇਹ ਜੀਵ ਜਦੋਂ ਵਿਸ਼ਿਆਂ ਵਿੱਚ ਖਚਤ ਹੋ ਜਾਂਦੀ ਹੈ, ਯਾਦ ਰੱਖਿਓ ਇੱਕ ਵਾਰਾ ਬੋਲਿਆ ਹੋਇਆ ਬੋਲ ਲੋਕਾਂ ਦੇ ਘਰ ਤਬਾਹ ਕਰਕੇ ਚਲਾ ਜਾਂਦਾ ਹੈ। ਦ੍ਰੋਪਦੀ ਨੇ ਨਹੀਂ ਕਿਹਾ ਨਾ, ਜੀਵ ਹੀ ਹੈ ਨਾ। ਜਦੋਂ ਆਏ ਨੇ ਪਾਂਡਵ, ਉਹਨੇ ਨਹੀਂ ਸ਼ਬਦ ਕਿਹਾ, ਜਿਹੜਾ ਮਹਿਲ ਬਣਾਇਆ ਸੀ ਉਹਨਾਂ ਨੇ, ਜਾਦੂ ਜਾਦੂਈ ਮਹਿਲ, ਜਿੱਥੇ ਕੰਧ ਸੀ ਉੱਥੇ ਦਰਵਾਜ਼ਾ ਸੀ, ਜਿੱਥੇ ਦਰਵਾਜ਼ਾ ਸੀ ਉੱਥੇ ਕੰਧ ਸੀ, ਜਿੱਥੇ ਸੁੱਕਾ ਸੀ ਉੱਥੇ ਪਾਣੀ ਸੀ, ਜਿੱਥੇ ਪਾਣੀ ਸੀ ਉੱਥੇ ਸੁੱਕਾ ਸੀ। ਉਹ ਆਏ, ਦਰਵਾਜ਼ਾ ਸਮਝ ਕੇ ਅੰਦਰ ਵੜਨ ਲੱਗੇ ਅਤੇ ਅੱਗੋਂ ਕੰਧ ਸੀ, ਮੱਥਾ ਵੱਜਾ ਪਿਆ ਪਰਤੇ, ਅਤੇ ਪਾਣੀ ਸਮਝ ਕੇ ਦੂਰ ਹੋਣ ਲੱਗੇ, ਇਹ ਵਾਹਿਗੁਰੂ ਸੁੱਕਾ ਸਮਝ ਕੇ ਪੈਰ ਰੱਖਣ ਲੱਗੇ ਅਤੇ ਪਾਣੀ 'ਚ ਧੜਾਮ ਦਿਰ ਗਏ। ਅਤੇ ਦ੍ਰੋਪਦੀ ਨੇ ਇਹਨੇ ਕਿਹਾ, ਅੰਧ ਕੇ ਅੰਧ ਰਹੇ। ਇਸ ਜੀਵ ਨੇ ਕਿੱਡੇ ਵੱਡੇ ਯੁੱਧ ਨੂੰ ਜਨਮ ਦੇ ਦਿੱਤਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਸਾਡੇ ਇਹ ਇੰਦਰੇ ਜਿਹੜੇ ਨੇ, ਇਹਨਾਂ ਦੀ ਜੇ ਸਹੀ ਵਰਤੋਂ ਹੋਵੇਗੀ, ਸਹੀ ਅਰਥਾਂ ਵਿੱਚ, ਇਹ ਵੀ ਅਸੀਂ ਹੁਣ ਬਾਣੀ 'ਚੋਂ ਦੇਖਾਂਗੇ, ਜਦੋਂ ਸਹੀ ਚੱਲਾਂਗੇ ਇਹਦਾ ਮਤਲਬ ਹੈ। ਅਤੇ ਉਂਝ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਦੋ ਸ਼ਬਦ ਆਪਾਂ ਲੈਣੇ ਨੇ, ਇੱਕ ਸ਼ਬਦ ਤਾਂ ਤੁਹਾਨੂੰ ਸਭ ਨੂੰ ਚੇਤੇ, ਮੈਨੂੰ ਪੱਕਾ ਪਤਾ ਸਭ ਨੂੰ ਚੇਤੇ, ਜਿਹੜੇ ਕਿਤੇ ਭੋਗ 'ਚ ਗਏ ਉਹਨਾਂ ਨੂੰ ਪੱਕਾ ਚੇਤੇ ਜੇ, ਜਿਹਨਾਂ ਮਰਿਆਂ ਦੇ ਭੋਗ 'ਤੇ ਗਏ ਨਾ ਕਿਤੇ, ਚਲੋ ਕਿਸੇ ਦਾ ਭੋਗ ਹੋਵੇ ਉਹਨਾਂ ਨੂੰ ਪੱਕਾ ਚੇਤੇ ਵੇ, ਪਰ ਉਹਦਾ ਭੋਗ ਨਾਲ ਸੰਬੰਧ ਨਹੀਂ, ਉਹਦਾ ਸੰਬੰਧ ਪੰਥ ਚੋਰ ਕੀ ਜਾਣੇ ਰੀਤ ਹੈ। ਇੱਕ ਸ਼ਬਦ ਹੈ ਭਗਤ ਜੀ ਦਾ, ਥੋੜ੍ਹਾ ਜਿਹਾ ਆਪ ਜੀ ਧਿਆਨ ਦਿਆ ਜੇ, ਪੰਚ ਚੋਰ ਕੀ ਜਾਣੈ ਰੀਤ। ਉੱਥੇ ਸ਼ਬਦ ਹੈ ਇਹ ਸਰੀਰ ਕਿਲ੍ਹਾ ਹੈ, ਇਸ ਕਿਲ੍ਹੇ ਦੇ ਚਾਰ ਚੁਫੇਰੇ ਵੱਡੀਆਂ ਵੱਡੀਆਂ ਫਸੀਲਾਂ ਨੇ, ਇਹਦੇ ਚਾਰ ਚੁਫੇਰੇ ਪਾਣੀ ਦੀ ਭਰੀ ਖਾਈ ਵੀ ਹੈ। ਪੁਰਾਣੇ ਸਮੇਂ ਦਾ ਦ੍ਰਿਸ਼ ਨਾ, ਉੱਥੇ ਇਹਦੇ ਅੰਦਰ ਫੌਜ ਵੀ ਬੈਠੀ ਹੈ ਜਿਹੜੀ ਇਹ ਪੰਜਾਂ ਆਕੜ ਕੇ ਚੱਲਦੇ ਆ। ਹੁਣ ਦੇਖੋ ਉਹ ਸ਼ਬਦ ਕਹਿ ਕਿਉਂ ਲੀਜੈ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮੋਹ ਮਦ ਮਦਸਰ ਆਦੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੈ, ਕਹੂੰ ਕਹੂੰ ਕਹਾ ਕਹਾਂ ਕਰੂੰ ਰਗੜਾਇਆ, ਕਾਮ ਕਿਵਾਰੀ ਪੰਚ ਚੋਰ ਕੀ ਜਾਣੈ ਰੀਤ ਆ ਹੈ। ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਂ ਵੱਡ ਤੁੰਦਰ, ਤੈ ਮਨ ਮਾਵਾਸੀ ਰਾਜਾ, ਸਵਾਦ ਸਨਾ ਟੋਪ ਮਮਤਾ ਕੋ ਕੁਬੁੱਧ ਕਮਾਨ ਚੜ੍ਹਾਈ, ਤ੍ਰਿਸ਼ਨਾ ਤੀਰ ਰਹੇ ਘੱਟ ਪੀਤਰ, ਇਉਂ ਗੜ ਲਿਓ ਨਾ ਜਾਈ। ਆਹ ਪੰਚ ਚੋਰ ਕੀ ਜਾਣੈ ਰੀਤ। ਗੁਰਮੁਖੋ ਥੋੜ੍ਹਾ ਜਿਹਾ ਆਪ ਜੀ ਫਿਰ ਧਿਆਨ ਦਿਆ ਜੇ, ਮੈਂ ਵਾਰ ਵਾਰ ਅੱਜ ਤਾਂ ਕਹਿ ਰਿਹਾ, ਜਿਨ੍ਹਾਂ ਨੇ ਬਾਣੀ ਪੜ੍ਹੀ ਉਹਨਾਂ ਲਈ ਬਿਲਕੁਲ ਸੁਖਾਉਣ ਸੁਖਾਏ ਨੇ ਕਥਾ, ਇਸ ਕਰਕੇ ਮੈਂ ਹਰ ਥਾਂ 'ਤੇ ਕਹਿੰਦਾ, ਤੁਸੀਂ ਪ੍ਰਬੰਧਕ ਹੋ, ਤੁਸੀਂ ਕੀਰਤਨੀ ਹੋ, ਅਸੀਂ ਕਥਾਵਾਚਕ ਹਾਂ, ਗ੍ਰੰਥੀ ਹੋ, ਆਮ ਸਿੱਖ ਹੋ, ਹੱਥ ਜੋੜ ਕੇ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਜਾਣ ਕੇ, ਆਤਮਾ ਦਾ ਉਧਾਰ ਕਰਤਾ ਜਾਣ ਕੇ ਪਾਠ ਕਰੋ, ਫਿਰ ਕਥਾ ਬੜੀ ਸੌਖੀ ਸਮਝ ਪੈ ਜਾਏਗੀ। ਜਦੋਂ ਆਪਾਂ ਕੋਈ ਬੰਦਾ ਲੈਕਚਰ ਕਰ ਰਿਹਾ, ਮੰਨ ਲਓ ਕੋਈ ਪ੍ਰੋਫੈਸਰ, ਅਤੇ ਜਿਹੜੇ ਵਾਹਿਗੁਰੂ ਸੰਗਤ ਬੜੀ ਉੱਚੀ ਹੁੰਦੀ, ਜੇ ਸੁਣਨ ਵਾਲੇ ਦਾ ਪੱਧਰ ਉਹਦੇ ਬਰਾਬਰ ਦਾ ਹੁੰਦਾ ਨਾ ਜੀ, ਫਿਰ ਗੱਲ ਹੀ ਵੱਖਰੀ ਹੁੰਦੀ ਹੈ। ਹੁਣ ਜਿਹੜੇ ਸਿੰਘ ਪਾਠ ਕਰਦੇ ਉਹ ਮੇਰੇ ਇਸ ਬੇਨਤੀ ਨੂੰ ਸਮਝ ਜਾਣਗੇ ਬੜੀ ਛੇਤੀ, ਦੂਜਿਆਂ ਨੂੰ ਹੀ ਪਏਗੀ ਸਮਝ। ਕਿਉਂ ਲੀਜਾ ਗੜ ਬੰਕਾ ਭਾਈ, ਗੜ ਦਾ ਅਰਥ ਕਿਲ੍ਹਾ, ਬੰਕਾ ਦਾ ਅਰਥ ਪੱਕਾ, ਐਸ ਪੱਕੇ ਕਿਲ੍ਹੇ ਨੂੰ ਕਿਵੇਂ ਜਿੱਤ ਸਕਨੇ ਹਾਂ, ਇਹਨੂੰ ਕਿਵੇਂ ਕਾਬੂ ਕਰੀਏ, ਕਿਉਂਕਿ ਕਿਲ੍ਹਾ ਹੈ। ਕਿਉਂ ਲੀਜਾ ਗੜ ਬੰਕਾ ਭਾਈ, ਕਿਉਂ ਜੀ ਕਿਉਂ ਪੱਕਾ ਹੈ, ਇਹਦਾ ਫਿਰ ਅੱਗੇ ਵਿਆਖਿਆ ਹੁੰਦੀ, ਕਿਉਂ ਪੱਕਾ ਹੈ, ਦੋਵਰ ਕੋਟ ਅਰ ਤੇਵਰ ਖਾਈ। ਦੋਵਰ ਦਾ ਲਫ਼ਜ਼ ਜੀ ਅਰਥ ਦੋ, ਅਤੇ ਤੇਵਰ ਦਾ ਅਰਥ ਤਿੰਨ, ਇਹ ਯੂਪੀ ਦੀ ਬੋਲੀ ਅਬਦੀ। ਦੋਵਰ ਕੋਟ, ਕੋਟ ਦਾ ਅਰਥ ਕਿਲ੍ਹਾ ਕਰਨੇ ਆ, ਫਸੀਲ, ਜਿਵੇਂ ਕਿਸੇ ਸ਼ਹਿਰ ਨੂੰ ਬਚਾਉਣ ਵਾਸਤੇ ਵੱਡੀਆਂ ਕੰਧਾਂ ਦਰਵਾਜ਼ੇ ਬਣਾਏ ਹੁੰਦੇ ਆ, ਪੱਕੀਆਂ ਕਿਲ੍ਹਾ। ਕਹਿਣ ਲੱਗੇ ਉਹ ਭਾਈ ਸਿੱਖੋ, ਹੈ ਮਿੱਟੀ ਦਾ ਪੁਤਲਾ ਏ, ਇਹ ਸਰੀਰ ਮਿੱਟੀ ਦਾ ਭਾਂਡਾ, ਪਰ ਇਹਦੇ ਚਾਰ ਚੁਫੇਰੇ ਦੋਵਰ ਕੋਟ ਦੋਰੀ ਫਸੀਲ ਹੈ। ਦੋਹਰੀ ਫਸੀਲ ਕੀ ਹੈ? ਦਵੈਸ਼ ਦੀ, ਦਵੈਥ। ਜਿੱਦਣ ਹੀ ਸਮਾਪਤੀ ਕਰਾਂਗੇ ਨਾ ਐਤਵਾਰ, ਉਹਦੇ 'ਚ ਕਬੀਰ ਸਾਹਿਬ ਕਹਿਣਗੇ ਕਿ ਸੱਤ ਵਾਰ ਤੈਨੂੰ ਸੁਣਾ ਦਿੱਤੇ ਨੇ, ਜਿੰਨੀ ਦੇਰ ਤੱਕ ਤੇਰੀ ਦਵੈਸ਼ ਨਹੀਂ ਜਾਂਦੀ ਤੇਰੀ ਗੱਲ ਨਹੀਂ ਬਣਨੀ। ਦਵੈਸ਼ ਕੀ ਹੈ? ਇਹਨੂੰ ਈਰਖਾ ਨਾਲ ਥੋੜ੍ਹਾ ਜਿਹਾ ਜੋੜਿਆ ਜਾ ਸਕਦਾ, ਅਤੇ ਦਵੈਸ਼ ਅਕਾਰਨ ਹੀ ਹੁੰਦੀ ਹੈ, ਬਿਨਾਂ ਕਾਰਨ ਤੋਂ। ਕਦੀ ਚੰਗਾ ਭਲਾ ਬੰਦਾ ਲੰਘਦਾ ਹੋਵੇ, ਮੰਨ ਲਓ ਸਾਨੂੰ ਕਿਤੇ ਉਹਨੇ ਇੰਝ ਨਹੀਂ ਕੀਤਾ, ਦੂਜੇ ਦਿਨ ਸਾਡਾ ਮਨ ਦਵੈਤ 'ਚ ਭਰ ਜਾਂਦਾ, ਬੜਾ ਹੰਕਾਰੀ ਲੱਗਦਾ, ਇਹਦਾ ਮਤਲਬ ਜੇ ਤੈਨੂੰ ਮੱਥਾ ਟੇਕ ਦਿੰਦਾ ਫਿਰ ਬ੍ਰਹਮ ਗਿਆਨੀ ਸੀ ਅੰਦਰ ਹੈ ਨਾ ਜੀ। ਕਈ ਬੰਦਿਆਂ ਨੂੰ ਤੁਸੀਂ ਜਾਣਦੇ ਵੀ ਨਹੀਂ, ਮੈਂ ਕਹਿ ਰਿਹਾ ਐਵੇਂ ਦਵੈਤ ਕਰੀ ਜਾਂਦੇ, ਜਹਾਜ਼ 'ਚ ਬੈਠੇ ਕਰੀ ਜਾਂ, ਕਿਉਂਕਿ ਮਨ ਦਾ ਸੁਭਾਅ ਹੈ ਇਹ ਚੰਗੇ ਅਤੇ ਮੰਦੇ, ਮਿੱਤਰ ਅਤੇ ਦੋਸਤ ਵਿੱਚ ਪ੍ਰਵਿਰਤ ਰਹਿੰਦਾ। ਗੁਰੂ ਜੀ ਕਹਿੰਦੇ ਨੇ ਕਿੱਥੇ ਤੂੰ ਪਾਂਜਾਂ ਨੂੰ ਕਾਬੂ ਕਰੇਗਾ, ਇਹਨਾਂ ਦੀ ਇੱਕ ਜੜ ਹੈ ਦਵੈਤ। ਅਤੇ ਅਰ ਤੇਵਰ ਖਾਈ, ਤੇਵਰ ਦਾ ਲਫ਼ਜ਼ ਹੀ ਅਰਥ ਤਿੰਨ, ਦਵੈਤ ਦੀ ਇਹ ਕੰਧ ਹੈ, ਅਤੇ ਰਜ ਗੁਣ ਤਮ ਗੁਣ ਅਤੇ ਸੱਤ ਗੁਣ, ਇਹ ਤ੍ਰੈ ਗੁਣੀ ਮਾਇਆ ਜਿਹੜੀ ਇਹ ਪਾਣੀ ਦੀ ਖਾਈ ਬਣੀ ਹੈ, ਇਹਨੇ ਟੱਪਣ ਦੇਣਾ ਤੈਨੂੰ ਅੰਦਰ ਜਾਣ ਦੇਣਾ, ਕਦੀ ਰਜ ਗੁਣ ਤਮ ਗੁਣ ਸੱਤ ਗੁਣ ਤੈਨੂੰ ਘੇਰਨਗੇ, ਪਰ ਕਿਸੇ ਦਿਨ ਫਿਰ ਕਿਤੇ ਮੌਕਾ ਕਦੀ ਬਣੇਗਾ, ਇਹਨਾਂ ਤਿੰਨਾਂ ਗੁਣਾਂ ਦੀ ਵੀ ਗੱਲ ਕਰਾਂਗੇ। ਹੁਣ ਇਹ ਪਹਿਲੀ ਗੱਲ, ਇਹ ਨਹੀਂ ਅੰਦਰ ਜਾਣ ਦਿੰਦੇ, ਅੱਗੇ ਜਾਣਾ ਦਵੈਤ ਖਲੋਤੀ ਹੈ। ਹੁਣ ਅੱਗੇ ਹਾਲਤ ਕੀ ਹੈ? ਫਿਰ ਸੁਣਿਓ, ਕਿਲ੍ਹਾ ਹੈ, ਕਿਲ੍ਹੇ ਦੇ ਚਾਰ ਚੁਫੇਰੇ ਦਵੈਸ਼ ਹੈ, ਅੱਗੇ ਤਿੰਨ ਗੁਣਾਂ ਦੀ ਖਾਈ ਹੈ, ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ। ਸੁਣਿਓ ਇਸ ਬੰਦ ਨੂੰ, ਇਹ ਪਾਂਚ ਪਚੀਸ ਮੋਹ ਮਦ ਮਤ ਸਰ, ਇਹ ਇੱਕ ਤੁਕ ਫਿਰ ਸੁਣਿਓ, ਪਾਂਚ। ਇਸ ਕਿਲ੍ਹੇ 'ਚ ਪੰਜ ਤਿਆਹ ਬੈਠੇ ਜਿਹੜੇ ਤੰਗਰ ਟਿਕਣ ਨਹੀਂ ਦੇ, ਦਵੈਤ ਵੱਖਰੀ ਹੈ। तीन गुण वखरे ने। पंच चोर की जाने रीत तू समझ पड़चोल कर, तेरे अंदर है की कहानी सारी। पांच पंज विकार, पच्चीस इन्हां पंजां तत्तां दे गुरमुखो अगे पच्ची प्रकृतियां ने। ये भी गूढ़ा विदांत है, पच्ची प्रकृतियां विचों साड़ी मिज बनती है, बिंद बनता है, लार बनती है, ये सारी बॉडी नाल संबंधित ने। मैडिकल साइंस कह सकते आप पूर्व दी पांच पच्चीस पच्ची प्रकृतियां। मोह अमोह मद हंकार मत सरदा अर्थ ईर्षा, द्वैत ते ईर्षा विच थोड़ा जा फर्क है, क्योंकि ईरखा द्वैत नू जन्म देंदी है। फिर बेनती, क्यों लीजा गढ़ बंका भाई, दोर कोट अर तेवर खाई, पांच पचीस मोह मद मत सर आडी प्रबल माया, बनवाण माया ते शरीर नू घेरी बैठी, तू कहना मैं बच जांगा, आडी प्रबल माया। अगे कबीर जन कबीर को गरीब को जोर ना पहुंचे, इन्नी अध्यात्मकता विच पहुंची कोई रूह भी कह रही हो भाई इस गल दा मान नहीं करीदा, मैं काबू कर लांगा, मेरे गरीब दा जोर कोई नहीं चलता पिया, ये मैनू पता मेरे अंदर किन्नी द्वेष है। जन गरीब को जोर ना पहुंचे, कहां करा कहां करूं रगराया, कहां करूं रगराया, मैं की करा। अगे जी इस तो अगे लंघो, अंदर फौज तैयार बैठी। फौज केड़ी, क्योंकि तुहानू पता जो फौज अजकल भी चलो वरदे आ, बुलट प्रूफ जोकट पाते, उत्ते टॉप पाते, है ना जी, सारिया चीज़ा अपनी बॉडी नू काया नू सट ना कोई पहुंचे, गोली ना कोई वजे ही कर रहे हैं, कहाँ करूँ रगराया। अगे कहने स्वाद सना, कितने पांच काबू आने ने, आ जीव का चस्के ही कोई नहीं मरदा, फिर तू किन्ने जाने बाणी चो रस नहीं आता। पंच चोर की जाने रीत, स्वाद सुना टोप ममता को, जेड़ी मैं मेरी है, मन इन्ना चला के बाणी दा गोला वजन ही नहीं देंदा, इन्हें ममता दा टोप पाया। ममता दा लफ्जी अर्थ हुंदा है मेरीपन दिखाना। फिर बेनती है ममता ममता मेरा, स्वाद सुना सुना दा अर्थ समझ गए ना, संजोग बुलट प्रूफ की कहने जाकट है ना, संजोग पाई है स्वादा दी, ते हर इंद्रियों के स्वाद चंबड़े संजो, बाहर दे तीर बाहर दा बरसा बाहर दी गोली तो बचांदे आ, पर याद रखियो जिदी सारी शरीर नू स्वादा ने ठगिया उहदे उत्ते कीर्तन कथा ने की असर करना। स्वाद सुना टोप ममता को, मेरा पुत्र मेरी धी मेरा परिवार, खिमा कर दे इत्थों तक मेरी कौम मेरी बरादरी मेरा देश। जदों तुसीं ममता तो उपर उठदे हो ना, सच एवे ना कौम ते ना कोई बरादरी, सर्व एक ब्रह्म ही दिसदा हुंदा है, ब्रह्म दिस है ब्रह्म सुनी है। महाराज कह रहे हैं कि स्वाद सना टोप ममता को कुबुद, इत्थे मैं बेनती करांगा जिहड़ा पाठ मैं कीता है वह कक्के नूं भी औंकड़े ते बब्बे नूं भी औंकड़े, कुबुद कमान चढ़ाई पैड़ी भैड़ी बुद्धि की कमान पाई बैठा मन, पुठियां गल्लां कर रही इत्थों उपजदा सब कुछ। तिशना तीर रहे घट पीतर, तिशना दे तीर ने कमान भैड़ी बुद्धि, ते त्रिशना दे तीर ने त्रिशना तीर रहे घट भीतर, इं गढ़ लियो न जाई इस किले ने काबू नहीं आना। महाराज बूहे ते कोई है बंदा, कहन लगे काम किवारी, किवारी दर्थ लफ्ज किवार दर्थ हुंदा है दरवाजा, बाणी च किवार भी आया ते किवाड़ भी आया, किवाड़ दरवाजे नूं कहांगे। तुसीं किसे किले च जांदे हो, अज दी इत्थों दी शब्दावली विच कहां, किसे कंपनी जांदे हो, चलो हुण कार्ड आपां करदे हो, पर उत्थे जाके देखोगे उत्थे सिक्योरिटी गार्ड खलोता होया, उहदे तो बिना किते खुल सकदा जी, वह चाहे ते खुलेगा। काम किवारी इहदा लफ्ज़ी अर्थ है कवार नहीं, किवारी दा अर्थ है जिहड़ा जिहदी इजाजत नाल बूहे खुलने ने, अगे कवार दी व्याख्या होवेगी। काम किवारी वो काम की वाशना तो इतने बूहे ते खलोती है, काम कहिंदा किसी का रूप वेखना अखां नाल खुल जांदियां, क्योंकि उहदे हुक्म नाल चलदा पिया ना। काम कहिंदा फलाने की गल सुनी है वाशना वाली, कान इकदम गीत सुन लग पैंदे। तकरीबन जिन्हों सभ्याचार कहने याद रखियो 99% काम की उत्तेजना ही है। एक कौड़ा सच है। उ सारे कही जाने भी बीबिया की बराबरता चाहिए, बड़ी चंगी गल है, पर घट्टो घट आ तो देखो जो नाल नचने पे उत्थे बीबिया की कहें पे। बीबिया के तन की गीत गाया जा रहा है, मैनू खिमा कर दिया जी, अखां तेरियां, नक तेरा, वाल तेरे, लक तेरा, यह जड़ी शब्दावली है इनू गुरु ग्रंथ साहब की नज़र सम के रख के देखो, बिल्कुल कोई सभाचार नहीं, ये वाशना की अग उत्ते घ्यो का काम करती है। इस करके गुरु ने कहा मेरे मोहन सरवणी ये ना सुनाए, साकत गीत नाद धुन गावत बोलत बोल जाए। चलो फिर कितने मौका मिले आप गल करांगे इस चीज़ की, पर मैं फिर अगे अर्ज कर लगा, काम तो बिना अखां नहीं खुलदियां, काम तो बिना नक नहीं खुलदा, क्योंकि काम की वाशना की उत्तेजता दे लई ही वक् वक् सेंट तैयार किए गए। काम है ना हर चीज। महाराज कहिंदे ने पंच चोर की जाने रीत काम के वारी, अगे है दुख सुख दरवानी। फिर सुनियो, एक हुंदा है जिहड़ा बूहा खोलदा गेट कीपर, एक हुंदा जिहड़ा गेट जिहदे इशारे नाल खुलदा। काम तो बैठा है इशारा चलता, दुख तो सुख गेट खोलते ने, पूर्ति होंगी है सुख मानना, उदू बाद तो दुख ही पाता रहना है। कि काम कुवारी दुख सुख दरवानी, तो ये पता निकलना की है, पाप पुन दरवाजा। काम विच पाप भी है तो पुन भी है, ग्रिस्त विच पुन है पाप भी है, पाप पुन दरवाजा। अगां जी कहते मन जी दे कोल बैठा है ना क्रोध प्रधान महाबड दुंदर, जेड़ा सारे झगड़े की जड़ है क्रोध गुस्सा। पंच चोर की जाने रीत विषय तो दूर नहीं मैं जा रहा। क्रोध प्रधान महाबड दुंदर तै मन महावासी राजा, कहने उथे प्यारे ये बैठा हुआ है, यदि पेश नहीं जाती पी। काम कवारी दुख सुख दरवानी, पाप पुन दरवाजा, क्रोध प्रधान महाबड़ दुंदर तै मन मवासी राजा। अगली तुक मैं पहला कर दी, स्वाद सना अगे सी, स्वाद सना टो ममता को कुबुद कमान चढ़ाई, तृष्णा तीर रहे घट भीतर इं गढ़ लियो ना जाई। अगे महाराज काबू आ सकता है? हाँ गुरु जी कहते हूँ दूजा पक्ष सुन, क्योंकि किला जितना है ना। मैं फिर बेनती करांगा जिस जिन्हां नूं शौक है इस चीज़ का भी, ये अंदर सारी कहानी की चलती पई है। एक बार मैं कहा सी श्रीमान भाई साहब भाई वीर सिंह जी दे पिता डॉक्टर चरण सिंह जी, उन्हां दी एक किताब है जंग मड़ोली। मैं तां बेनती की, तकरीबन उस किताब 100 साल तो वध समा हो चुका है, मेरा ख्याल ज़्यादा इदों भी वह किताब छपी सी, पर आम जे कहो ना पंजाबी पढ़न वाला समझ पैजूगी, ये ओ ही समझेगा जिहड़ा मन नाल झगड़ा करता पिया है। जंग मड़ोली दा अर्थ आकाया, ते शरीर दे अंदर दी जंग की है। बड़े सोहने पात्र सिरजे आ, एक बच्चा 10वीं पास कर गया 12वीं, वेला रहिंदा है, कोई संग तुर पैंदा है, उहदे विच एक एक पात्र बनाया, मन्ना सिंह, बबेका सिंह, ये सारे गुण ने। अखीर ते गुरमुखो जदों मन गंदा हो जाता है ना, गुरमुख की संगत मिलती है, फिर वही मन मन्ना सिंह जिहड़ा है ना 11-11 जपजी साहब के पाठ कर लग पैंदा ते अंदर नूं जित जाता है। जरूर पढ़ियो जे कितें तुहाडा मौका मिलिया, वह तो बहुत टेके पढ़न वाली है। मेरा ख्याल जंग मड़ोली ना उहदा, मैं काफ़ी समा पहला पढ़ी सी। हुण इत्थे की इहनूं काबू पाया जा सकदा? गुरबाणी कल्ली समस्या नहीं खड़ी करती, गुरबाणी समाधान देती है। गुरबाणी क्वेश्चन नहीं पैदा करती, क्वेश्चन आंसर देती है। गुरबाणी केवल रोण पिटन की गल नहीं करती, नाल हसाउण का प्रबंध भी करती है। हुण इत्थों तक तो मैं कथा कर दिया बंद, अगला कहना ये तो सानू पहले ही पता, अंदर अग लगी। महाराज कहिंदे नहीं, एक काम कर, प्रेम पलीता सुरत हवाई गोला ज्ञान चलाया, आ हुण काबू आवेगा, इकला ना लड़ी मार देगा तेनू, इकले इकले फस जांदे आ। मैनू याद है गोपी चंद की माँ ने तीन ही गल्लां कहियां सी ने, वे मेरे पुत्तर जे जोग कमाण चलिया आपां गुण लैणा सिर्फ, क्योंकि मैनू पता भी जे गोपी चंद का जिक्र आ गया, किसी पुराण का जिक्र आ गया, कईयां नू खलबली मच जानी है ना, हुंदा ही है जी ये 100 साखी चे कि कथा कीर्तन करने वाले गोपी चंद की साखी सुनाती जी उहदे बैराग दी। ते एक जी सिख सुनदा पिया सी महाराज कोल शिकायत नहीं सी असीं कीर्तन सुन आउंदे आ कि गोपी चंद दीआं साखियां सुन आउंदे आ। महाराज जी ने कहा होया कि कहिंदे अज्ज तुहाडे कीर्तनियां नहीं जी वेखो जी साडियां नहीं सुनाता। गुरु साहब ने कीर्तनियां नूं बुला लिया कहिंदे भाई तुसीं इहनूं कीर्तन चंगा लगदा शब्द सुना दिओ। नाल सिखां नूं इशारा करता जिहड़ा शिकायत ला के आया ना इहनूं साडी इजाजत तों बिना घर नहीं जाण देणा। बंदा बड़ा खुश हो गया भी मेरी सुनी गई। एक मैं होर बेनती करा जिस बंदे नूं अपना दुख सुना के सलाह लैन लग पो ना कुछ दिन बाद तो पक्का ही सलाहकार बन जाता है। वह तुहाडे बच्चों में भी दखल देता है तुहाडे बिजनेस में भी दखल देता है कर दी इस ते बंदे का सुभा है ना ये सुभा है हुक्म चलाउण दा निक्का जिहा पिया अंदर। वह बड़ा खुश होया जी मेरी गल मन्नी गई आखिर तत् ज्ञानियां सब बरागियां दा बंद लोकी सच्ची मुच ही ये तो उंजी विचारे नमाणे होंदे आ यारो। मैं कौड़ा सच कह रहा अज कि रागी सिंह ने कहा भी अद बंद कर दिओ क्योंकि मैं पता है जो ये बेचारे कि अपने ढिड की गल की लोगों ने सत्ता बलवंड बुला देना है। सच जी भाई साहब बैठे एक रागी दे चार बच्चे ने 1100 रुपया वह लैके आया है 550 कमेटी कट दी भी मैं रुपये की गल करना वो बच्चे कितों पढ़ते हैं। गुरु भी तो कला दसवंध लेंदा इतने तक कमेटियां 50% लेंदियां इस ते है ना। तो मैं कई सोचना यह पता नहीं कितों की मर्यादा चल पई सी। खैर मैं अपनी गल नहीं कर रहा सानू संगत ने इन्ना कनवाजिया सच्ची दसा तुहानू किसे चीज़ की कमी नहीं कुत्ता मन जो मर्जी भौंकी जाए पर मैं तुहानू बेनती तुहाडे पिंडां जिहड़ा ग्रंथी है ना उहनू $100 उहदे बच्चों की फीस दे दिया करो पढ़ जाणगे ये सेवा है बजाय कि मैं आ लंगर ला दे लगा अक्का फलान कर लगा लंगर चली जाने ने रागी सिंघां दे बच्चे सांभो कीर्तनियां दे पर उन्हां दे सांभो जिन्हां दे कोल वाकई लोड़ है जिन्हां दी जेब पहलां भरी पी मत भरो। मैं फिर बेनती करांगा ये भी कौड़ा सच है ना नहीं फिर असीं कहने नहीं जी ये लालची हो गया तुहाडे नचण वाला हुंदा इत्थे गाउण वाला हुंदा किन्ने किन्ने दी टिकट ला के जांदे हो तो वापस की लैके आने कीर्तनियां गुरु का शब्द सुनांदा है। गुरु कहिंदा जे दिलों भिज के कोई सुनाए मैं अपना सिर उहनूं दे दिया तैं साहिब की बात जी आखै कहो नानक क्या दीजै सीस बड़े कर बैसन दीजै बिन सिर सेव करीजै फिर विशे त्याओ। वह गोपी चंद की गल सुना दिती उहने महाराज ने कहा साडी इजाजत तू बिना जान नहीं देना। हुण कोई दिन बाद पुत्र चेते आउण न्याणे चेते आउण मां प्यो चेते जान लगा सिखां क्या जान नहीं देना। वह बेचारा रोग मोह की तंद इन्नी कसी रो पिया सिखां ने पहरेदारां ने कहा महाराज जी नूं सच्चे पातशाह जी पुछो जो पुछया तो गुरु जी कहिंदे रोई क्यों जाने रोंदिया कहिंदे मेरे बच्चे चेते आउंदे आ। हजूर कहिंदे निंदिया तू गोपी चंद की करदा सैं जिहड़ा राज छड्ड के चला गया कहिंदे तैनूं तां रोकिया तू गोपी चंद दे करैक्टर दे विच नुक्स कढ़िया भी रबाबी ये सुना रहे सन ते तेरा अंदर कितने टिकया उन्हें तो राज छड़ दिता तू तो बच्चे भी नहीं चार दिन छड़ देगा हाले तू जाना है। याद रखियो गोपी चंद की मां ने गल कही सी पुत तीन गल्लां एक किले चो बाहर ना कदी निकली दूजी गल चोपड़ी 36 प्रकार की रोटी तो बिना कुछ ना खाई तीजी मेरे बच्चा मखमली सेज तो बिना समी ना। मां बड़ी सियाणी सी उहनूं अद्धा हिस्सा कहिंदे आ इंडिया विच ना 2.5 मावां कहिंदे आ। मैं उन्हां दी गल कर रहा पर गुरमत विच याद रखियो मां दा दड़ा बरदा बड़ा उच्चा है। भाई साहब कल कहे कर मदर डे कहिंदे हन चलो गोरियां वाला दिन आपां बना लिया उंज कहिंदे विपरन की रीत ते नहीं जाना। मां बाप इन्ना वड्डा जदों गुरु रब दी ते गुरु दी गल करदा उदों मां बाप दी करदे गुरदेव माता गुरदेव पिता हर जी माता हर जी पिता। चलो बाकी ठीक है चलो ये चीज़ आने वाले लंबे समय से साड़ी अंदर नू खाएगी क्योंकि बच्चे नू समझा रहे हैं साल बाद मदर डे हुंदा है जिन्हें कई महीने कुख चरा के अपना शीर चंगाया है उहदे लई सारी जिंदगी हुंदी है एक दिन नहीं हुंदा जिन्हें इन्ने दिन दिते उहदे लई एक दिन उम्र उस करके ये मोह च ना ले जाना इहनू इहनू फर्ज च ले जाना। उन्हें कहा मां मेरी ये गोपी चंद की एक ध्रुव की मां एक फरीद की तो अद्धा हिस्सा गोपी चाह रो पी सी बेचारी जो तोरिया, उन्हें कहा अम्मी भी किले च रोटी ते सेज। वो कहिंदे बच्चा साधुआं दे संगत दे किले चो ना निकली, मैं इट्टां दे किले दी गल नहीं कर रही, संगत दे किले चो बाहर ना जाई। खाई उदो जदों भुख लगे, सुक्की भी 36 प्रकार दा भोजन हो जांदी है, समी उदों जदों नींद आवे उदों सूलां उत्ते भी नींद आ जांदी है। इहदा मतलब तू पेटू ना हो जी, नींदी ना नींद ना करी। मैं फिर बेनती करांगा कि सुनो थोड़ा जा किवें काबू किया जाए। कबीर साहब कहते प्रेम पलीता, प्रेम का पलीता। पुराने समय तोप का गोला दागन लई पलीते नाल अग दित्ती जांदी सी, प्रेम का पलीता ले लै, हठ का नहीं। फिर अज दिया जा हठ नहीं, प्रेम। वह प्रेम गुरु कोलों मंग, क्योंकि वह प्रेम भी उहदी बख्शिश तो बिना नहीं मिलता। प्रेम पलीता सुरत हवाई, हवाई मीनस तोप मजाइल। प्रेम का पलीता लै लै, सुरत की तोप बना लै, गोला ज्ञान चलाया। इस सुरत विच वाहगुरु शब्द का गुरबाणी का बरूद भर दे। जो प्रेम का पलीता लेंगा ना, याद रखी पंजे दे पंजे तेरे पैरां च डिग पैणगे। पंच चोर की जाना है रीत, प्रेम पलीता सुरत हवाई, गोला ज्ञान चलाया। ब्रह्म अगन सहजे प्रजाली, एक चोट सजाया। ब्रह्म अगन बड़ी वड्डी अग हुंदी, वैसे कई ऐसे भी सन करामाती उस अग च अपने आप नूं समेट लैंदे आ। ब्रह्म अगन सहजे प्रजाली, एक चोट सजाया। एक ही गोला बजा जिहड़ा काबू नहीं सी आउंदा, काबू आ गया। सत संतोख लै लरने लागा। फिर सुनियो, सच आई ते संतोख सबर, यह दो शपाही लै लै। सत संतोख लै लरने लागा, तोरे दोए दरवाजा, केड़े पाप पुन दरवाजा, काम कवारी। जदों सबर वासना प्रति संसार प्रति अंदर सच हो जाए, सत संतोख लै लरने लागा, तोरे दोए दरवाजा, साध संगतर गुर की कृपा ते पकड़ियो गढ़ को राजा। आ किले दा राजा काबू कर लिया। महाराज कहिंदे मंगलवारे ले महीत, मंगलवार पड़चोल करिया कर, अंदर दा किला कौन खांदा पिया है। आ तेरा मंगलवार है, मैं डरी ना जाया कर भी अज मैं लैके जाना फलाना प्रसाद। उंज मैं तुहानूं बेनती करा, लंगर वास्ते तुसीं लिआउंदे हो फरूट लियाओ, जो मर्जी लियाओ, पर गुरु साहिब जी दे घर च अरदासां देग नाल हुंदियां ने, कड़ा प्रसाद नाल। फिर वेखो साध संगत अर गुर की कृपा ते, अपने आप नहीं, एक साध संगत दूजी गुरु की कृपा, पकड़ियो गढ़ को राजा। अगले फिर कबीर जी कहते भगवत पीर, साध संगत अर्थ भगवत पीर, प्रभु की बंदगी करन वालियां दी भीड़ हजूम। भगवत पीर सख्त सिमरन की, सिमरन की शक्ति नाल कटी काल पै फांसी, दास कमीर चढ़ियो गढ़ ऊपर, राज लियो अविनाशी। ये है पंच चोर की जान है रीत। एक बचन आप जी रोज पढ़ते हो, वाहगुरु सुनते हो, देही गावा। ये मृतक ना संबंधित नहीं, ये पंच चोर की जान है रीत है। देही गावा, गावा शब्द गाम पिंड हिंदी का ना गाँव, ये शरीर पिंड है। देही गावा जियो तर महत महतो, जिंदे दी चौधरी है बसै पंच किरसाना। इस देह नगर दे विच काम क्रोध लो मोहंकार पंज किरसान वसदे आ। ये पता आर्डर किनू करदे ने, नैनू नकटू, जिहड़ा आपां करके आए हां कथा, नैनू नकटू सरवणू रसपत इंद्री कहा न माना। ये पंजे चौधरी ने अपनी मर्जी करदे आ। नैनू नकटू सरवणू रसपत, नैन नक कन वाशना वाली इंद्री जीव, इंद्री कहा ना माना। बाबा अब ना बसूं ये गाँव, मैं नहीं इस शरीर च दोबारा आना, स्वाद आ गया बंदगी करन दा, मैं नहीं आना। आप जो कहने भी जन्म मरण दे ही उहदी। बाबा अब ना बसूं ये गाँव, मैं इस पिंड च नहीं रहना जिथे इन्ने बर्बादी वाले बैठे कौन। घरी घरी का लेखा मांग है, कायथ चेतू नाओ। इत्थे चेतू दा अर्थ नाओ दा अर्थ सिमरन नहीं, कायथ चेतू नाओ, जिहदा नाम चित्रगुप्त है। वह घड़ी घड़ी का लेखा लिखता, सारिया फोटोआं खिट्टी जांदा, मैं नहीं आउणा इहदे च। जिहड़े गुप्त चित्र ने लोकां नूं ते नहीं पता, ख्याल आंदे उहनूं ते पता है ना, ਘਰੀ ਘਰੀ ਕਾ ਲੇਖਾ ਮੰਗੈ ਕਾਹਿਤ ਚੇਤੂ ਨਾਉ, ਕਾਹਿਤ ਚੇਤੂ ਨਾਉ। ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਪੰਚ ਕਿਰਸਾਨ ਵਾ ਭਾਗ ਗਏ, ਕਾਮ ਵੀ ਛੱਡ ਗਿਆ ਕ੍ਰੋਧੀ। ਜਦੋਂ ਸਰੀਰ ਹੀ ਨਹੀਂ ਰਿਹਾ ਉਹ ਤੇ ਇੰਨੇ ਚਲਾਕ ਨੇ, ਉਹਨੂੰ ਕਿਹਾ ਤੇਰਾ ਕੰਮ ਨਿਬੜਿਆ, ਸਾਡਾ ਵੀ ਕੰਮ ਖਤਮ। ਪੰਚ ਕਿਰਸਾਨ ਵਾ ਭਾਗ ਗਏ, ਲੈ ਬੰਨ ਦਿਓ ਜੀਓ ਦਰਬਾਰੀ। ਅੱਗੇ ਫਿਰ ਕਹਿੰਦੇ ਨੇ ਕਹਿਤ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਿਬੇੜਾ, ਇਸ ਜਨਮ 'ਚ ਹੀ ਨਿਬੇੜਾ ਕਰ ਲਓ ਪੰਜਾਂ ਦਾ, ਪੰਚ ਚੋਰ ਕੀ ਜਾਣੇ ਰੀਤ। ਕਹਿਤ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਿਬੇੜਾ, ਅਤੇ ਕੀ ਇਕੱਲੀ ਆਪਣੀ ਕਮਾਈ ਨਹੀਂ ਅਰਦਾਸ ਕਰੋ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਮੈਂ ਥੋੜ੍ਹਾ ਜਿਹਾ ਸੰਖੇਪ ਜਿਹਾ ਹੋਰ ਕਹਿ ਦਿਆਂ, ਚਲੋ ਅੱਗੇ ਕੱਲ੍ਹ ਵੀ ਆਉਣਾ ਕਿ ਮਨ ਨਾਲ ਲੜਨਾ ਆਪਾਂ ਵੇਖਾਂਗੇ ਅੱਗੇ। ਉਂਝ ਪਿਛਲੇ ਦਿਨ ਮੈਂ ਬੇਨਤੀ ਕੀਤੀ ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ ਨਾ ਇੱਕ ਸਿੱਖ ਹੈ ਭਾਈ ਕੇਦਾਰੀ ਜੀ, ਉਹ ਕਈ ਕਿਦਾਰਾ ਭਾਈ ਕਦਾਰੂ ਕਹਿੰਦੇ ਆ। ਉਂਝ ਭਾਈ ਸਾਹਿਬ ਨੇ ਜਿਹੜਾ ਨਾਮ ਦਿੱਤਾ ਭਾਈ ਗੁਰਦਾਸ ਸਾਹਿਬ ਜੀ ਨੇ, ਅਤੇ ਉਹਨਾਂ ਲਿਖਿਆ ਮੂਲੇ ਸ਼ਾਹੀ ਸੂਰਮਾ ਵੱਡਾ ਭਗਤ ਭਾਈ ਕੇਦਾਰੀ, ਵੱਡਾ ਭਗਤ ਭਾਈ ਕੇਦਾਰੀ। ਇਹ ਗੁਰੂ ਜੀ ਕੋਲ ਆਇਆ, ਕਹਿੰਦਾ ਮਹਾਰਾਜ ਅੰਦਰ ਅੱਗ ਲੱਗੀ ਪਈ ਹੈ, ਬਾਹਰ ਵੇਖਣਾ ਬਾਹਰ ਵੀ ਲੱਗੀ ਹੈ, ਕਾਮ ਕ੍ਰੋਧ ਲੋਮ ਹੰਕਾਰ ਈਰਖਾ ਜੋ ਅਸੀਂ ਗਿਣੇ ਨੇ, ਬਹੁਤ ਬੁਰਾ ਹਾਲ ਹੈ ਬਾਬਾ। ਸਤਿਗੁਰੂ ਜੀ ਨਾਲ ਰੋ ਪਿਆ, ਸੱਚੀ ਜੇ ਸੁੱਖ ਲਈ ਅਰਦਾਸਾਂ ਮੰਗਦੇ ਹਾਂ, ਉਹ ਵੀ ਜਿਹੜਾ ਸੁੱਖ ਕੱਲ੍ਹ ਨੂੰ ਦੁੱਖ ਬਣਨ ਵਾਲਾ ਹੈ, ਉਹ ਜਿਹੜਾ ਮੰਗਦੇ ਉਹ ਸੁੱਖ ਸੁੱਖ ਥੋੜ੍ਹਾ ਰਹਿਣਾ, ਧਨ ਦੇ ਦੇ, ਪੁੱਤਰ ਦੇ ਦੇ, ਧੀ ਦੇ ਦੇ, ਬਿਜ਼ਨਸ ਦੇ ਦੇ, ਆਹ ਦੇ ਦੇ, ਹਰ ਸੁੱਖ ਨੇ ਕੱਲ੍ਹ ਨੂੰ ਦੁੱਖ ਬਣਨਾ। ਸਿਆਣੇ ਲੋਕ ਕਹਿੰਦੇ ਸਨ ਬੰਦਾ ਸਵਸਥ ਚਾਹੀਦਾ ਹੈ, ਹੈ ਨਾ, ਹਿੰਦੀ 'ਚ ਕਹਿੰਦੇ ਸਵਸਥ, ਇੱਕ ਸ਼ਬਦ ਹੈ ਸਵਾਰਥੀ, ਹੈ ਨਾ, ਇਹ ਵੀ ਲਫ਼ਜ਼ ਗਵਾ ਚੁੱਕੇ ਨੇ। ਸਵਸਥ ਦਾ ਅਰਥ ਇਹ ਨਹੀਂ ਕੇਵਲ ਕਿ ਜਿਹੜਾ ਦੇਹ ਕਰਕੇ ਬਿਲਕੁਲ ਫਿੱਟ ਹੈ, ਬੋਡੀ ਕਰਕੇ ਫਿੱਟ ਹੈ, ਸਵਸਥ ਦਾ ਅਰਥ ਸਵਯਮ ਸਥਿਤ, ਜਿਹਦੀ ਸੁਰਤ ਆਪਣੇ ਆਪ ਵਿੱਚ ਸਥਿਤ ਹੋ ਗਈ ਹੈ, ਸਵਯਮ ਸਥਿਤ। ਅਤੇ ਸਵਾਰਥੀ ਦਾ ਅਰਥ ਕੀ ਹੈ, ਇੱਕ ਤਾਂ ਅਰਥ ਆਇਆ ਨਾ ਸਵਯਮ ਅਰਥ, ਸਵਾਰਥੀ ਇੱਥੇ ਹੀ ਬਣਿਆ ਸਵਯਮ ਅਰਥ। ਉਹ ਪਿਆਰਿਓ ਸਵਯਮ ਅਰਥ ਬੰਦਗੀ ਤੋਂ ਬਿਨਾਂ ਕੁਝ ਨਹੀਂ, ਬਾਕੀ ਸਭ ਕੁਝ ਪ੍ਰਸਾਰਥੀ ਹੈ। ਹੁਣ ਜਿਹੜਾ ਇਹ ਕਦੀ ਬੇਨਤੀ ਕਰੀਏ ਮੈਨੂੰ ਬਚਾ ਲੈ, ਉਹਨਾਂ ਆ ਕੇ ਬੇਨਤੀ ਕੀਤੀ ਮਹਾਰਾਜ ਸੱਚੀ ਤੁਹਾਨੂੰ ਦੱਸਾਂ ਅੱਗ ਲੱਗ ਗਈ ਅੰਦਰ, ਫੁਰਨੇ ਬੜੇ ਤੰਗ ਕਰਦੇ ਆ, ਪਾਣੀ ਪੜਨਾ ਮੇਰਾ ਬੁਰਾ ਹਾਲ ਹੈ, ਹੁੰਦਾ ਸਭ ਦਈਏ ਪਰ ਡਰਦੇ ਮਾਰੇ ਦੱਸਦੇ ਨਹੀਂ, ਕਿਉਂਕਿ ਜਿਹਨੂੰ ਦੱਸਣਾ ਉਹਨੇ ਕੱਲ੍ਹ ਨੂੰ ਕਹਿਣਾ ਬੰਦਾ ਕਿੱਡਾ ਭੈੜਾ ਹੈ, ਪਰ ਭਰੇ ਸਭ ਹਾਂ ਕੋਈ ਹਰਿਓ ਬੂਟ ਰਹੇ ਹੋ ਰਹੇ। ਉਹਨੇ ਕਿਹਾ ਮਹਾਰਾਜ ਮੈਂ ਦੁਖੀ ਹਾਂ। ਗੁਰੂ ਸਾਹਿਬ ਕਹਿੰਦੇ ਅੱਗ ਲੱਗੇ ਜੰਗਲ ਨੂੰ, ਰੁੱਖ ਸੜਦੇ ਆ, ਅਤੇ ਤੂੰ ਦੇਖਿਆ ਭਾਈ ਕਦਾਰੀ ਜਦੋਂ ਅੰਗਲ ਅੱਗ ਲੱਗਦੀ ਜੰਗਲ ਨੂੰ ਤੇ ਖਰਨ ਕੀ ਕਰਦਾ? ਕਹਿੰਦਾ ਸਤਿਗੁਰੂ ਜਦੋਂ ਜੰਗਲ ਨੂੰ ਅੱਗ ਲੱਗਦੀ ਏ ਖਰਨ ਦੌੜ ਕੇ ਕੁੱਦਦਾ ਹੋਇਆ ਚੁੰਗੀਆਂ ਮਾਰ ਕੇ ਦਰਿਆ ਦੇ ਪਾਣੀ 'ਚ ਵੀ ਜਾ ਖਲੋ ਜਾਂਦਾ। ਕਹਿੰਦੇ ਜਦੋਂ ਅੰਦਰ ਨੂੰ ਅੱਗ ਲੱਗਦੀ ਹੋਵੇ ਗੁਰੂ ਕੀ ਬਾਣੀ ਵਿੱਚ ਖਲੋ ਜਾਇਆ ਕਰੋ, ਉਹਨੂੰ ਪਾਣੀ ਨਹੀਂ ਸੜਨ ਦੇਣਾ, ਸਾਨੂੰ ਬਾਣੀ ਨਹੀਂ ਸੜਨ ਦੇਗੀ। ਅੱਜ ਸਤਿਗੁਰਾਂ ਨੇ ਜਿਹੜਾ ਬਚਨ ਕੀਤਾ ਹੈ, ਮੈਂ ਸਾਰੀ ਕਥਾ ਇਹ 'ਤੇ ਕਰ ਦਿੱਤੀ। ਵੈਸੇ ਮੰਗਲਵਾਰੇ ਲੇ ਮਾਹੀਤ, ਮੈਂ ਅਰਜ਼ ਕੀਤੀ ਸੀ ਮਾਹੀਤ ਸ਼ਬਦ ਹੈ ਅਰਬੀ ਦਾ, ਦੇਸ਼ ਭਾਸ਼ਾ ਦਾ ਸ਼ਬਦ ਹੈ ਮਾਹੀਤ, ਇਹਦਾ ਅਰਥ ਹੈ ਨਿਰੀਖਣ ਕਰਨਾ, ਪੜਚੋਲ ਕਰਨੀ, ਜਾਂਚ ਕਰਨੀ। ਮੰਗਲਵਾਰ ਸਾਰਾ ਦਿਨ ਜਾਂਚ ਕਰ, ਕੱਲ੍ਹ ਮੈਂ ਕਿਹਾ ਸੀ ਜੀ ਇੱਕ ਦਿਨ ਹੀ ਹਫ਼ਤੇ ਦਾ ਕੱਢ ਲਈਏ ਜਾਂਚ ਕਰਨ ਲਈ, ਕੀ ਕੁਝ ਮਨਾ ਤੂੰ ਕੀਤਾ, ਕਿੱਥੇ ਤੇਰੇ ਬੋਲਣ ਤੋਂ ਬਿਨਾਂ ਸਰ ਸਕਦਾ ਸੀ। ਮੰਗਲਵਾਰੇ ਲੇ ਮਹੀਤ ਪੰਚ ਚੋਰ ਕੀ ਜਾਣੈ ਰੀਤ, ਰੀਤ ਦਾ ਅਰਥ ਅਸੀਂ ਮਰਿਆਦਾ ਨਹੀਂ ਕਰ ਰਹੇ, ਚਾਲਬਾਜ਼ੀ, ਇਹ ਪੰਜ ਚੋਰ ਕਿਵੇਂ ਕਿਵੇਂ ਤੈਨੂੰ ਠੱਗਦੇ ਆ, ਵਿਸ਼ਾ ਇਹ ਚੱਲਦਾ ਰਹੇਗਾ। ਪੰਚ ਚੋਰ ਕੀ ਜਾਣੈ ਰੀਤ, ਅੱਗੇ ਘਰ ਛੋਡੇ ਜੇ ਮੇਰਿਆ ਮਨਾ, ਤੂੰ ਅੰਦਰ ਵਾਲਾ ਸਰੈ ਸਵੈ ਸਰੂਪ ਛੱਡ ਦਿੱਤਾ ਨਾ, ਆਪਣਾ ਹਿਰਦਾ ਘਰ ਛੱਡ ਦਿੱਤਾ, ਇਹਨੂੰ ਇਉਂ ਕਹਿ ਲਓ ਅੰਤਰਮੁਖੀ ਬਿਰਤੀ ਛੱਡ ਦਿੱਤੀ। ਬਾਹਰ ਜਿਨ ਜਾਏ ਕਿਤੇ ਅੰਦਰ ਨੂੰ ਛੱਡ ਕੇ ਬਾਹਰ ਨਾ ਦੌੜਿਆ ਫਿਰੀ, ਤੇ ਫਿਰ ਕੀ ਹੋਵੇਗਾ, ਜੇ ਤੇਰੀ ਅੰਤਰਮੁਖੀ ਬਿਰਤੀ ਬਾਹਰ ਹੋ ਜਾਏ ਫਿਰ ਕੀ ਬਣਦਾ। ਨਾਤਰ ਖਰਾ ਰਿਸ ਹੈ ਰਾਏ, ਨਹੀਂ ਤਾਂ ਨਾਤਰ ਦਰਦ, ਨਹੀਂ ਤਾਂ ਖਰਾ ਦਰ ਤੇ ਸਖਤ, ਬਹੁਤ ਜ਼ਿਆਦਾ, ਕਹਿੰਦੇ ਬਣ ਫਲਾਣਾ ਬੰਦਾ ਬੜਾ ਖਰਾਕ ਹੈ, ਨਾਤਰ ਖਰਾ ਰਿਸੈ ਹੈ ਰਾਏ, ਰਿਸੈ ਦਰ ਤੇ ਗੁੱਸੇ ਹੋਣਾ। ਰਾਏ ਦਾ ਅਰਥ ਰਾਜਾ, ਜੇ ਮਣਾ ਤੂੰ ਅੰਤਰਮੁਖੀ ਵਰਤੀ ਛੱਡ ਕੇ ਬਾਹਰ ਭੱਜੇਗਾ ਨਾ, ਤੇ ਵਾਹਿਗੁਰੂ ਸਵਰੂਪ ਜਿਹੜਾ ਤੇਰੇ ਅੰਦਰ, ਇਹਨੂੰ ਤੇਰੇ 'ਤੇ ਗੁੱਸੇ ਹੋ ਜਾਣਾ। ਇਹਨੂੰ ਥੋੜ੍ਹਾ ਜਿਹਾ ਸੁਣਿਓ ਮੇਰੀ ਬੇਨਤੀ ਨੂੰ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਟਾਈਮ ਥੋੜ੍ਹਾ ਜ਼ਿਆਦਾ ਲੈ ਕੇ, ਪਹਿਲਾ ਸ਼ਬਦ ਹੈ ਇਹ ਮਤ ਮੋਤੀ ਤਾਂ ਮੰਦਰ ਉਸਰੈ। ਇਹਦਾ ਮਤਲਬ ਰੱਬ ਜਿਹੜਾ ਉਹ ਗੁੱਸੇ ਹੋ ਕੇ ਫਿਰ ਮਾਰਦੇ ਬੰਦੇ ਨੇ। ਸਭ ਤੋਂ ਵੱਡਾ ਗੁਰਮੁਖੋ ਰੋਸਾ ਹੀ ਇਹ ਹੁੰਦਾ, ਰੱਬ ਚੇਤੇ ਨਹੀਂ ਆਉਂਦਾ। ਇਦੋਂ ਵੱਡਾ ਗੁੱਸਾ ਕੀ ਹੈ? ਸੋ ਮੁਵਾ ਜਿਸ ਮਨੋ ਵਸਾਰੇ, ਮਰ ਨਾ ਜਾਈ ਜਿਨ੍ਹਾਂ ਬਿਸਰਤ ਰਾਮ, ਸਾਈ ਭੁੱਲ ਗਿਆ। ਉੱਥੇ ਇੱਕ ਬਚਨ ਜਿਹੜਾ ਹੁੰਦਾ ਚਾਰਾਂ ਪਦਿਆਂ 'ਚ, ਮੋਤੀ ਤਾਂ ਮਦਰੁਸਤ ਹੈ। ਇੱਕ ਤੋਕ ਆਉਂਦੀ ਹੈ, ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾ। ਮੈਂ ਅਰਥ ਇਹਦੇ ਦੁਬਾਰਾ ਫਿਰ ਕਰਨ ਲੱਗਾ ਇਸ ਸਟੇਜ 'ਤੇ। ਇਹ ਅੰਦਰੋਂ ਉਹਦੇ ਗੁੱਸੇ ਦੀਆਂ ਜਾਂ ਉਹਦੇ ਰਿਸਮ ਦੀਆਂ ਇਹ ਤਿੰਨ ਗੱਲਾਂ ਨੇ। ਸਭ ਤੋਂ ਪਹਿਲਾਂ ਬੰਦੇ ਨੂੰ ਭੁੱਲਣਾ ਸ਼ੁਰੂ ਹੋ ਜਾਂਦਾ। ਚੰਗਾ ਭਲਾ ਨੇਮ ਕਰ ਰਿਹਾ, ਕਹਿੰਦਾ ਅੱਜ ਤਾਂ ਇੰਨੇ ਮਸਤ ਰਹੇ ਸੋਹਿਲਾ ਸਾਹਿਬ ਪੜ੍ਹਨੇ ਭੁੱਲ ਗਏ, ਸ਼ੁਰੂ ਹੋ ਗਿਆ ਨਾ ਕੰਮ। ਜਦੋਂ ਭੁੱਲ ਨੂੰ ਬੰਦਾ ਧਿਆਨ ਨਾਲ ਨਹੀਂ ਲੈਂਦਾ ਨਾ, ਫਿਰ ਵਿਸਰਨ ਲੱਗ ਪੈਂਦਾ। ਹਾਂ ਮੈਂ ਪਹਿਲਾਂ ਕਰਦਾ ਹੁੰਦਾ ਸੀ ਜੀ ਨੇਮ, ਇਸ ਦੀ ਕਹਿੰਦਾ ਨਾ, ਹੁਣ ਵਿਸਰ ਗਿਆ। ਤੀਸਰਾ ਕਹੇ ਚਿੱਤ ਨਾ ਆਵੇ ਨਾ, ਫਿਰ ਇੰਨਾ ਕੁ ਵਿਸਰ ਜਾਂਦਾ ਸਾਈਂ ਚਿੱਤ ਆਉਂਦਾ ਹੀ ਨਹੀਂ। ਗੁਰੂ ਜੀ ਕਹਿੰਦੇ ਬਾਹਰ ਨਾ ਜਾਈ, ਆਪਣੇ ਘਰ 'ਚ ਰਹੋ, ਆਪਣੇ ਅੰਦਰ ਟਿਕ ਜਾ, ਕਿਉਂਕਿ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਅੰਤਰਮੁਖੀ ਹੋ ਕੇ ਬਾਹਰ ਨੂੰ ਦੇਖੇਗਾ, ਨਜ਼ਾਰਾ ਵੱਖਰਾ ਹੈ। ਜੇ ਅੰਦਰ ਵਾਲੀ ਸਿਮਰਨ ਛੱਡ ਕੇ ਬਾਹਰ ਦੇਖੇਗਾ ਤਾਂ ਬਾਹਰ ਅੱਗ ਬਲਦੀ ਪਈ ਹੈ। ਮਹਾਰਾਜ ਕਹਿੰਦੇ ਨੇ ਮੰਗਲਵਾਰ ਵੇਖੀ ਘਰੋਂ ਨਾ ਛੱਡੀ, ਆਪਣਾ ਅੰਦਰ ਨਾ ਛੱਡੀ। ਨਾਤਰ ਖਰਾ ਰਿਸੈ ਹੈ ਰਾਏ। ਅੱਗੇ ਜੀ ਜੇ ਜਾਂਚ ਪੜਤਾਲ ਕਰ ਲਈ, ਫਿਰ ਕਹਿੰਦੇ ਬੁੱਧਵਾਰ ਬੁੱਧ ਕਰੇ ਪ੍ਰਗਾਸ। ਬੁੱਧਵਾਰ ਆ ਗਏ ਅਤੇ ਬੁੱਧ ਵਾਲੇ ਦਿਨ ਵਾਹਿਗੁਰੂ ਮਿਹਰ ਕਰੇ ਤੇਰੀ ਬੁੱਧੀ ਵਿੱਚ ਪ੍ਰਗਾਸ ਹੋ ਜਾਏ, ਚਾਨਣ ਹੋ ਜਾਏ। ਗੁਰਮੁਖੋ ਜਿਵੇਂ ਸਾਡੀ ਬੋਡੀ ਵੱਖ ਵੱਖ ਸਮੇਂ ਢਲਦੀ ਹੈ ਨਾ, ਇਸੇ ਤਰ੍ਹਾਂ ਬੁੱਧੀ ਦਾ ਵਰਗ ਹੈ। ਗੁਰਬਾਣੀ ਮੁਤਾਬਕ ਬੁੱਧੀ ਵੀ ਸਮੇਂ ਦੇ ਨਾਲ ਤਬਦੀਲ ਹੁੰਦੀ ਰਹਿੰਦੀ। ਇਹ ਗੱਲ ਜੇਨ 'ਚ ਰੱਖਿਓ, ਬੁੱਧੀ ਇੱਕ ਨਹੀਂ ਰਹਿੰਦੀ, ਬੁੱਧੀ ਸਮੇਂ ਨਾਲ ਬਦਲਦੀ ਹੈ। ਮਹਾਰਾਜ ਕਹਿੰਦੇ ਨੇ ਬੁੱਧਵਾਰ ਤੇਰੀ ਬੁੱਧੀ ਵਿੱਚ ਪ੍ਰਕਾਸ਼ ਹੋ ਜਾਏ। ਪਹਿਲੀ ਗੱਲ ਬੁੱਧੀ ਹੈ ਕਿ ਇੱਕ ਹੈ ਬਾਹਰ ਦੇ ਸੰਦ ਜਿਹੜੇ ਹੁਣੇ ਗਿਣੇ ਅਸੀਂ, ਆ ਅੱਖਾਂ ਨੱਕ ਕੰਨ ਗਿਣੇ ਨਾ ਜੀ, ਪੰਜ ਇੰਦਰੇ, ਇਹ ਬਾਹਰ ਦੇ ਟੂਲ ਨੇ। ਇੱਕ ਅੰਦਰ ਵੀ ਟੂਲ ਨੇ, ਉਹਨੂੰ ਗੁਰਬਾਣੀ ਨੇ ਅੰਤਹਿਕਰਨ ਕਿਹਾ। ਉੱਥੇ ਚਾਰ ਨੇ, ਜਿਹੜਾ ਸਰਮਖਾਨ ਹੈ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਬੁੱਧੀ ਕੀ ਟੂਲ ਹੈ? ਗੁਰਬਾਣੀ ਮੁਤਾਬਕ ਬੁੱਧੀ ਰੱਬ ਨੇ ਇਨਸਾਨ ਦੇ ਅੰਦਰ ਉਹ ਜ਼ਰੀਆ, ਉਹ ਸ਼ਕਤੀ ਬਣਾਈ ਹੈ ਜਿਹੜੀ ਚੰਗੇ ਅਤੇ ਮੰਦੇ ਦੀ ਪਛਾਣ ਕਰ ਲੈਂਦੀ ਹੈ। ਸੁਣੋ, ਬੁੱਧੀ ਉਹ ਹੈ ਜਿਹੜੀ ਮਨ ਦੇ ਫੁਰਨਿਆਂ ਨੂੰ ਇਹ ਅਚਨ ਦੇਖੀ ਜਾ ਰਹੀ ਚੁੱਪ ਕਰਕੇ। ਬੁੱਧੀ ਉਹ ਵੇ ਜਿਹੜੇ ਅੰਦਰ ਦੇ ਉੱਠੇ ਹੋਏ ਹਾਲਾਤ 'ਤੇ ਕਾਬੂ ਪਾਉਣ ਦੀ ਸਮਰੱਥਾ ਰੱਖਦੀ ਹੈ। ਕਹਿੰਦੇ ਬੁੱਧਵਾਰ ਤੇਰੀ ਬੁੱਧੀ 'ਚ ਪ੍ਰਕਾਸ਼ ਹੋ ਜਾਏ। ਮੈਂ ਫਿਰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਵਿੱਚ ਬੁੱਧੀ ਦੇ ਬੜੇ ਵਰਗ ਨੇ। ਮਹਾਰਾਜ ਕਹਿੰਦੇ ਨੇ ਪਾਇਓ ਬਾਲ ਬੁੱਧ ਸੋਖਰੇ, ਬਾਲ ਨਾਲ ਸ਼ਬਦ ਬੁੱਧੀ ਆ ਗਿਆ ਨਾ। ਚੰਚਲ ਚਪਲ ਬੁੱਧ ਕਾ ਖੇਲ, ਚੰਚਲ ਬੁੱਧੀ ਆ ਗਈ, ਬਾਲ ਬੁੱਧੀ ਆ ਗਈ, ਅੰਗ ਬੁੱਧ ਨਾ ਬੋਹਿਤੇ, ਅੰਗ ਬੁੱਧ ਵੀ ਆ ਗਈ। ਇੱਕ ਹੋਰ ਹੈ ਜਿਹੜੀ ਸ਼ਿਖਰ ਦੀ ਹੁੰਦੀ ਹੈ, ਹਾਰ ਭਰਿਓ ਸਵਾਮੀ ਕੇ ਦੁਆਰਾ ਦੀਜੈ ਬੁੱਧ ਵਿਵੇਕਾ। ਖੈਰ ਮੈਂ ਫਿਰ ਬੇਨਤੀ ਕਰਾਂ ਆਪਾਂ, ਕਿਉਂਕਿ ਸਮਾਂ ਸਾਡੇ ਕੋਲ ਦਿਨ ਇੰਨੇ ਕੁ ਨੇ ਤਾਂ ਸੰਕੋਚਣਾ ਪਿਆ। ਬੁੱਧਵਾਰ ਤੇਰੀ ਬੁੱਧੀ ਵਿੱਚ ਪ੍ਰਕਾਸ਼ ਹੋ ਜਾਏ। ਮੈਂ ਹੁਣੇ ਕਿਹਾ ਜੀ ਨਿਰੀਖਣ ਕਰਦੀ ਅਤੇ ਮਨ 'ਚ ਆਏਗਾ ਫਿਰ ਉਹਦੇ 'ਚ ਪ੍ਰਕਾਸ਼ ਕਿਹੜਾ ਹੋਣਾ। ਨਹੀਂ, ਜਦੋਂ ਜਾਂਚ ਪੜਤਾਲ ਕਰਨ ਵਾਲਾ ਵੀ ਬੇਈਮਾਨ ਹੋ ਜਾਏ ਨਾ ਥੱਲੇ ਵਾਲਿਆਂ ਨਾਲ, ਤਾਂ ਫਿਰ ਉਹ ਹਰ ਗੱਲ ਮੰਨੀ ਜਾਂਦਾ। ਪਰਮਾਤਮਾ ਤੇਰੀ ਬੁੱਧੀ 'ਚ ਰੂਹਾਨੀ ਚਾਨਣ ਬਖਸ਼ੇ। ਉਂਜ ਵੈਸੇ ਬਾਲ ਬੁੱਧ ਬੜੀ ਕਮਾਲ ਦੀ ਚੀਜ਼, ਵਿਵੇਕ ਬੁੱਧੀ ਦਾ ਤਾਂ ਕਿਆ ਬਾਤੇ ਕੀ ਨੇ। ਭਗਤ ਧੰਨੇ ਨੇ ਜੋ ਪਾਇਆ ਉਹ, ਉਹਨੂੰ ਧੰਨੇ ਸੇਵਿਆ ਬਾਲ ਬੁੱਧ। ਭਗਤ ਧੰਨਾ ਜੀ ਨੇ ਬਾਲ ਬੁੱਧੀ ਨਾਲ, ਨਿਰਮਲ ਸੀ ਅੰਦਰ, ਉਹਨੂੰ ਇਹ ਨਹੀਂ ਸੀ ਪਤਾ ਚੰਗਾ ਮੰਦਾ। ਉਹਨੇ ਸੱਚੀ ਇਹ ਵੇ ਕਿ ਜਿਹੜਾ ਭਾਈ ਸਾਹਿਬ ਨੇ ਲਿਖਿਆ ਗੁਰਦਾਸ ਜੀ ਨੇ, ਉਹ ਪੱਥਰ ਇੱਕ ਲਪੇਟ ਕੇ ਦੈ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਠਾਕੁਰ ਦੀ ਸੇਵਾ ਕਰਦੇ ਜਿਵੇਂ ਉਹਨੇ ਕਿਹਾ ਮੈਨੂੰ ਠਾਕੁਰ ਦੇ, ਮੈਂ ਕਿਰਸਾਨੀ ਕੰਮ ਕਰਨਾ, ਦਿਹਾੜੀ ਦੇਣੀ ਬੜੀ ਮੁਸ਼ਕਲ, ਠਾਕੁਰ ਹੀ ਲੈ ਚਲੋ। ਤੂੰ ਕਹਿੰਦਾ ਵੀ ਜੋ ਇੱਛਾ ਸੋਈ ਫਲ ਪਾਵੇ, ਠਾਕੁਰ ਕੀ ਸੇਵਾ ਕਰੇ, ਜੇ ਠਾਕੁਰ ਦੀ ਸੇਵਾ ਕਰਦਾ ਜੋ ਮੰਗੋ। ਕਹਿੰਦਾ ਠਾਕੁਰ ਨੂੰ ਚੱਲੋ ਬੰਦੋ, ਪਿੰਡੋਂ ਬੰਦੇ ਜ਼ਰੂਰ ਲਿਜਾਣੇ। ਹੁਣ ਉਹਨੇ ਖਹਿੜਾ ਚੜਾਇਆ ਪੱਥਰ ਦੇ ਕੇ, ਗੁਰਮੁਖੋ ਸੱਚ ਇਹ ਵੇ, ਉਹਦੀ ਬਾਲ ਬੁੱਧੀ ਨੇ ਰੱਬ ਨੂੰ ਪ੍ਰਤੱਖ ਕਰ ਦਿੱਤਾ, ਪੱਥਰ ਨੇ ਨਹੀਂ, ਇਹ ਯਾਦ ਰੱਖਿਓ। ਗੁਰੂ ਜੀ ਕਹਿੰਦੇ ਆ ਕਿ ਬੁੱਧ ਵਾਰ ਬੁੱਧ ਕਰੇ ਪ੍ਰਗਾਸ, ਹਿਰਦੈ ਕਮਲਮੈ ਹਰਕਾ ਵਾਸ। ਜਿਹੜਾ ਹਿਰਦਾ ਕਮਲ ਹੈ, ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਇਸ ਨੂੰ ਸੁਣਿਓ ਜੀ, ਮੇਰੀ ਬੇਨਤੀ ਨੂੰ। ਕਮਲ ਦਾ ਫੁੱਲ ਆਪਾਂ ਸਾਰੇ ਜਾਣਦੇ ਹਾਂ ਨਾ, ਭਾਰਤੀ ਦਰਸ਼ਨ ਵਿੱਚ ਗੁਰਬਾਣੀ ਵਿੱਚ ਵੀ ਜਿਹੜਾ ਫੁੱਲ ਹੈ ਕਮਲ ਦਾ, ਉਹਦੀ ਬੜੀ ਮਹਾਨਤਾ ਦਿੱਤੀ ਗਈ। ਪਰ ਇਹਨੂੰ ਭਾਜਪਾ ਦੇ ਚਿੰਨ੍ਹ ਦਾ ਪ੍ਰਚਾਰ ਨਾ ਸੁਣਿਆ ਜੀ, ਮੈਨੂੰ ਪਤਾ ਕਿ ਕਦੋਂ ਕੱਟ ਕੇ ਪਾ ਦੇਣਗੇ ਭਾਜਪਾ ਵਾਲਿਆਂ, ਘੱਲ ਦਿੱਤਾ ਪਿੰਦਰਪਾਲ ਨੂੰ। ਹੱਥ ਜੋੜ ਕੇ ਬੇਨਤੀ ਜੇ, ਕਮਲ ਜਿਹੜਾ ਸ਼ਬਦ ਹੈ, ਜਦੋਂ ਕਿਸੇ ਨੂੰ ਬਹੁਤ ਸਨਮਾਨ ਦਈਏ ਉਹਨੂੰ ਕਮਲ ਨਾਲ ਤੁਲਨਾ ਦਿੰਦੇ ਹਾਂ। ਹੈ ਤਾਂ ਚਰਨ ਨਾ, ਚਰਨ ਕਮਲ ਕੀ ਮੌਜ ਮੈਂ, ਮੌਜ ਮੈਂ ਚਰਨ ਕਮਲ ਕੀ ਮੌਜ ਕਿਆ ਹੈ। ਹੈ ਤਾਂ ਹੱਥ ਹਸਤ ਕਮਲ, ਹੈ ਤਾਂ ਮੂੰਹ ਮੁਖਾਰ ਬਿੰਦ, ਅਰਬਿੰਦ ਮੀਨਸ ਕਮਲ, ਹੈ ਤਾਂ ਨੇਤਰ ਕਮਲ ਨੈਣ। ਕਿੰਨੀ ਥਾਂ ਦਿੱਤੀ, ਅੱਖਾਂ ਕਮਲ ਵਰਗੀਆਂ, ਮੂੰਹ ਕਮਲ ਵਰਗਾ, ਹੱਥ ਕਮਲ ਵਰਗੇ, ਪੈਰ ਕਮਲ ਵਰਗੇ, ਇੱਥੋਂ ਤੱਕ ਹਿਰਦਾ ਵੀ ਕਮਲ ਹੈ। ਗੁਰੂ ਜੀ ਕਹਿੰਦੇ ਨੇ ਜਿੱਦਣ ਬੰਦੇ ਦੀ ਬੁੱਧੀ ਵਿੱਚ ਰੂਹਾਨੀ ਪ੍ਰਕਾਸ਼ ਹੋ ਗਿਆ ਨਾ, ਇਹਦੇ ਹਿਰਦੇ ਕਮਲ ਵਿੱਚ ਰੱਬ ਦਾ ਵਾਸ ਹੋ ਜਾਂਦਾ ਹੈ। ਬੁੱਧ ਵਾਰ ਬੁੱਧ ਕਰੇ ਬਰਗਾਸ, ਹਿਰਦੈ ਕਮਲ ਮੈਂ ਖਰਕਾ ਵਾਸ। ਹਿਰਦੇ ਰੂਪੀ ਕਮਲ ਵਿੱਚ, ਉਸ ਕਮਲ ਫੁੱਲ ਵਿੱਚ ਖਰੀ ਜੀ ਬੈਠੇ ਆ। ਅੱਗੇ ਜੀ ਗੁਰ ਮਿਲ ਦੋ, ਇੱਕ ਸਮਤਰ ਹੈ ਲਫਜ਼ੀ ਅਰਥ ਨੇ। ਗੁਰ ਮਿਲ, ਗੁਰੂ ਜੀ ਨੂੰ ਮਿਲ ਕੇ, ਗੁਰੂ ਦੀ ਸਿੱਖਿਆ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ। ਦੋ ਦਾ ਅਰਥ ਕੀ ਹੋ ਗਿਆ, ਇੱਥੇ ਸੰਕੇਤ ਦਿੱਤਾ ਦੋ। ਦੋ ਦਾ ਅਰਥ ਵਿਦਵਾਨਾਂ ਨੇ ਬਹੁਤ ਕੀਤੇ ਆ, ਇੱਥੇ ਅਰਥ ਕਰਾਂਗੇ ਆਤਮਾ ਔਰ ਪਰਮਾਤਮਾ, ਜੀਵ ਆਤਮਾ ਅਤੇ ਪਰਮਾਤਮਾ। ਗੁਰੂ ਨੂੰ ਮਿਲ ਕੇ ਅੰਤਰ ਆਤਮੇ ਜੀਵ ਆਤਮਾ ਅਤੇ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਦੋ ਸ਼ਬਦ ਨੇ, ਇੱਕ ਜੋਤੀ ਇੱਕ ਜੋਤ ਹੈ, ਦੋ ਹੋ ਗਏ ਨਾ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜਿਉਂ ਜਲ ਮੈਂ ਜਲ ਆਏ ਕਟਾਨਾ, ਤਿਉਂ ਜੋਤੀ ਸੰਗ ਜੋਸਮਾ। ਆਹ ਦੋ ਹੈ ਨਾ, ਇੱਕ ਹਜ਼ੂਰ ਕਹਿ ਰਹੇ ਨੇ ਗੁਰਮਿਲ ਦੋ, ਆਤਮਾ ਅਤੇ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਇੱਕ ਸਮਤਰ ਹੈ, ਇੱਕ ਬਰਾਬਰ। ਫਿਰ ਕੀ ਹੋਇਆ ਜੀ, ਉਰਧ ਪੰਕ ਲੈ ਸੋਧਾ ਕਰ। ਉਰਧ, ਉਰਧ ਅਰਥ ਹੁੰਦਾ ਪੁੱਠਾ, ਹੈ ਨਾ ਜੀ, ਜਿਹਦੀ ਗਰਦਨ ਝੁਕੀ ਹੋਈ ਹੋਵੇ। ਜਿਨ੍ਹਾਂ ਨੇ ਕਮਲ ਫੁੱਲ ਆਪਾਂ ਦੇਖਿਆ ਨਾ ਪਿੰਡਾਂ 'ਚ, ਤੁਸੀਂ ਦੇਖਿਓ ਜਦੋਂ ਇਕੱਲੀ ਕਲੀ ਹੁੰਦੀ ਹੈ ਨਾ, ਖਿੜਿਆ ਨਹੀਂ ਹੁੰਦਾ, ਇਹਦਾ ਜਿਹੜਾ ਮੂੰਹ ਥੱਲੇ ਹੁੰਦਾ ਹੈ, ਇਹ ਜਦੋਂ ਖਿੜਦਾ ਨਹੀਂ ਨਾ, ਉਦੋਂ ਇਹਦਾ ਮੂੰਹ ਥੱਲੇ ਹੁੰਦਾ, ਇਹਦਾ ਉਹ ਜਿਹੜੇ ਇਹਦੇ ਪੰਖੜੀਆਂ ਨੇ ਉਹ ਸਾਰੀਆਂ ਸਮੇਟੀਆਂ ਥੱਲੇ ਹੁੰਦੀਆਂ ਨੇ। ਜਦੋਂ ਸੂਰਜ ਦੀ ਕਿਰਨ ਪੈਂਦੀ ਹੈ, ਹੱਥ ਨਾਲ ਕਦੀ ਇਹਦੀ ਗਰਦਨ ਨੂੰ ਕਿਸੇ ਘੁਮਾਇਆ ਨਹੀਂ, ਖਿੜਨ ਦੀ ਦੇਰ ਆਪਣੇ ਆਪ ਹੀ ਸਿੱਧਾ ਹੋ ਜਾਂਦਾ ਹੈ। ਇਹਦਾ ਮਤਲਬ ਇੱਕ ਹੋਰ ਸੁਣਿਓ, ਜਦੋਂ ਇਹ ਥੱਲੇ ਹੁੰਦਾ ਹੈ ਉਰਧਮੁਖੀ, ਉਦੋਂ ਚਿੱਕੜ ਵੱਲ ਹੁੰਦਾ ਹੈ, ਜਦੋਂ ਖਿੜ ਜਾਂਦਾ ਉਦੋਂ ਸੂਰਜ ਵੱਲ ਹੋ ਜਾਂਦਾ ਹੈ। ਮਹਾਰਾਜ ਨੇ ਕਮਾਲ ਕਰ ਦਿੱਤੀ ਸ਼ਬਦ ਵਰਤਨ ਲਈ। ਜਦੋਂ ਇਹ ਵਾਸ਼ਨਾ ਵਿੱਚ ਪ੍ਰਵਿਰਤ ਹੈ, ਉਦੋਂ ਉਸੇ ਚਿੱਕੜ ਵਿੱਚ ਜੁੜਿਆ ਜਿੱਥੋਂ ਨਿਕਲ ਕੇ ਆਇਆ ਹੈ, ਅਤੇ ਜਿੱਦਣ ਇਹ ਸਿੱਧਾ ਹੋ ਜਾਏ ਫਿਰ ਉੱਧਰ ਜੁੜ ਜਾਂਦਾ ਜਿਹਨੇ ਪੈਦਾ ਕੀਤਾ ਹੈ। ਇੱਕ ਸ਼ਬਦ ਹੈ, ਜੇ ਤੇ ਉਪਜੀ ਤੈ ਰਚੀ ਪੀਵਤ ਮਰਦਨ ਲਾਗ। ਇਹ ਉਰਧਮੁਖੀ ਹੈ, ਜਿੱਥੋਂ ਪੈਦਾ ਹੋਇਆ ਸਾਰਾ ਦਿਨ ਧਿਆਨ ਹੀ ਉਹਦਾ ਕਰਦਾ, ਜਿਹਨੂੰ ਪੀਤਾ ਉਹਨੂੰ ਮਲੀ ਜਾਂਦਾ, ਸੱਚਾਈ ਇਹ ਵੇ। ਮਹਾਰਾਜ ਕਹਿੰਦੇ ਨੇ ਗੁਰੂ ਨੇ ਕਿਰਪਾ ਕੀਤੀ ਜੀ, ਆਪਣੇ ਆਪ ਨਹੀਂ। ਉਰਧ ਪੰਕ, ਵੈਸੇ ਪੰਕ ਦਾ ਅਰਥ ਚਿੱਕੜ ਵੀ ਹੈ, ਪਰ ਪੰਕ ਦਾ ਅਰਥ ਜਿਹੜਾ ਚਿੱਕੜ 'ਚੋਂ ਪੈਦਾ ਹੋਇਆ, ਪੰਕ ਜਾਂ ਆਪਾਂ ਕਹਿੰਦੇ ਜਿਹੜਾ ਚਿੱਕੜ 'ਚੋਂ ਪੈਦਾ ਹੋਇਆ। ਉਰਧ ਪੰਕ ਲੈ ਸੂਧਾ ਕਰੇ, ਜਿਹੜੀ ਬਿਰਤੀ ਅੱਗੇ ਪੁੱਠੀ ਸੀ, ਗੰਧ ਸੀ, ਚਿੱਕੜ ਸੀ, ਗੰਦੀ ਮੰਦੀ ਵਾਸ਼ਨਾ ਸੀ, ਬੁੱਧਵਾਰ ਬੁੱਧੀ 'ਚ ਪ੍ਰਗਾਸ ਹੋ ਗਿਆ ਪਿਆਰੇ, ਉਹ ਬਿਰਤੀ ਉਹੀ ਹੈ, ਉਹਦੀ ਗਰਦਨ ਸਿੱਧੀ ਹੋ ਗਈ, ਰੱਬ ਵਾਲੇ ਪਾਸੇ ਜੁੜ ਗਿਆ। ਬੰਦੇ ਦੇ ਅੰਤਲੇ ਮਰਨ ਦੇ ਸਮੇਂ ਤੱਕ ਵੀ ਆਸ ਇਹ ਬਦਲ ਸਕਦਾ ਹੈ। ਹੁਣ ਅਗਲਾ ਆ ਗਿਆ ਜੀ, ਸਿਰਫ ਥੋੜ੍ਹੇ ਅੱਖਰ ਹੀ ਅਰਥ ਕਰ ਲਈਏ ਕੱਲ੍ਹ ਨੂੰ ਜੀ ਟੇਲ ਨਾਲ। ਬ੍ਰਹਿਸਪਤ, ਆ ਵੀਰਵਾਰ ਆ ਗਿਆ ਭੂਤ ਪ੍ਰੇਤਾਂ ਵਾਲਾ। ਮਹਾਰਾਜ ਨੇ ਕਿਹਾ ਵੀ ਹੈ ਨਾ, ਵੀਰਵਾਰ ਨੂੰ ਲੋਕ ਦੀਵੇ ਬਾਲਦੇ ਆ ਅਤੇ ਕਈ ਬੰਦੇ ਨਹਾਉਂਦੇ ਕੋਈ ਨਹੀਂ ਨਹੀਂ ਨਹਾਉਂਦੇ ਨਾ, ਸਿਰ ਨਹੀਂ ਨਹਾਉਣਾ, ਅੱਜ ਵੀਰਵਾਰ ਹੈ, ਕੱਪੜੇ ਨਹੀਂ ਧੋਣੇ। ਗੁਰੂ ਗ੍ਰੰਥ ਸਾਹਿਬ ਕਹਿੰਦਾ ਵੀਰਵਾਰ ਆਇਆ ਆਪਣੇ ਅੰਦਰ ਦੀ ਮੈਲ ਵੀ ਕੱਢ ਅਤੇ ਬਾਹਰ ਵੀ ਕੱਢ, ਵੀਰਵਾਰ ਨਾ ਆਇਆ ਕਰ। ਹੁਣ ਦੇਖੋ ਇਹ 'ਚ ਕਿਤੇ ਵਾਰ ਦੀ ਬ੍ਰਹਿਸਪਤ ਦਾ ਅਰਥ ਹੋ ਗਿਆ ਬ੍ਰਹਿਸਪਤੀ ਵਾਰ, ਵੀਰਵਾਰ ਬਿਖਿਆ, ਬਿਖਿਆ ਦਾ ਲਫਜ਼ੀ ਅਰਥ ਜ਼ਹਿਰ ਵਾਸ਼ਨਾ, ਬਿਖ ਤੋਂ ਬਣਿਆ, ਬਿਖਿਆ ਦਾ ਮਾਇਆ ਅਰਥ ਵੀ ਕਰਨੇ ਆ। ਬ੍ਰਹਿਸਪਤ ਬਿਖਿਆ ਦੇ ਬਹਾਏ, ਬਹਾਏ ਦਰ ਤੇ ਰੋੜ ਦੇ, ਆ ਸਿਰ 'ਚ ਮੈਲ ਚੁੱਕੀ ਫਿਰਨਾ, ਕੱਪੜਿਆਂ ਚੁੱਕੀ ਫਿਰਨਾ, ਇਕੱਲੇ ਕੱਪੜੇ ਧੋਣੇ ਬੰਦ ਕਰੀ ਬੈਠਾ, ਅੱਜ ਕੱਪੜੇ ਵੀ ਧੋ, ਸਿਰ ਵੀ ਧੋ, ਅਤੇ ਜਿਹੜੀ ਅੰਦਰ ਗੰਦੀ ਮੈਲ ਪਈ ਆ ਜੇ ਉਹ ਜਿਹਾ ਨਾਮ ਦਾ ਪਾਣੀ ਦਾ ਮਾਰ ਛੱਟਾ, ਇਹ ਸਾਰੀ ਬਾਹਰ ਨਿਕਲ ਜਾਏ। ਹੁਣ ਜਿਹੜੇ ਨਹੀਂ ਕਦੇ ਨਹਾਉਂਦੇ ਵੀਰਵਾਰ ਨਹਾਇਆ ਕਰੋ ਸਿਰ। ਜੇ ਤੁਸੀਂ ਕਹਿੰਦਾ ਅਸੀਂ ਖਾਲਸਾ ਵਾਂ ਅਤੇ ਜੇ ਵੀਰਵਾਰ ਨਹੀਂ ਨਹਾਉਂਦੇ ਫਿਰ ਬਾਹਮਣ ਹਾਂ। ਮੇਰੀ ਬੇਨਤੀ ਹੈ, ਮੈਂ ਤਾਂ ਵੈਸੇ ਨਹੀਂ ਸਟੇਜ, ਮੈਂ ਆਪਾਂ ਤਾਂ ਰੋਜ਼ ਹੀ ਨਹਾਉਂਦੇ ਹਾਂ ਜੀ, ਕੇਸੀ ਆਦਤ ਬਣਾਉਣ ਦੀ ਦੌਰ ਹੈ ਇਹ। ਪਰ ਮੈਂ ਕੇਸ ਥੋਪਾਂਗਾ ਨਹੀਂ, ਕਹਿਣਗੇ ਭਾਈ ਸਾਹਿਬ ਕਿੱਥੇ ਮਰਿਆਦਾ ਲਿਖਿਆ ਰੋਜ਼ ਕੇਸ ਧੋ, ਪਰ ਧੋਇਆ ਕਰਿਓ। ਮੇਰੀ ਬੇਨਤੀ ਹੈ ਅੰਦਰ ਕਿਤੇ ਜੀਵ ਨਾ ਜਨਮ ਲੈ ਜਾਣ। ਹੁਣ ਵੇਖੋ ਕਮਾਲ ਕਰ ਦਿੱਤੀ, ਵੈਰ ਵੀਰਵਾਰ ਨੂੰ ਕੋਈ ਪੀਰਾਂ 'ਤੇ ਤੁਰਿਆ ਜਾਂਦਾ। ਇੱਥੇ ਗੁਰੂ ਜੀ ਕਹਿੰਦੇ ਵੀਰਵਾਰ ਬ੍ਰਹਿਸਪਤ ਵਾਰ ਜਿੰਨੀ ਬਿਖਿਆ ਹੈ, ਜਿੰਨੀ ਮੈਲ ਹੈ, ਅੱਜ ਕੱਪੜੇ ਵੀ ਧੋ ਦੇ, ਅੱਜ ਸਿਰ ਵੀ ਧੋ ਦੇ, ਅਤੇ ਅੱਜ ਨਾ ਅੱਗੇ ਨਾਲ ਨਿਤਨੇਮ ਦੂਣਾ ਕਰ, ਅੰਦਰ ਵਾਲੀ ਮੈਲ ਵੀ ਬਾਹਰ ਕੱਢ ਦੇ। ਬ੍ਰਹਿਸਪਤ ਬਿਖਿਆ ਦੇ ਬਹਾਏ, ਅਗਲੀ ਜੀ ਤੀਨ ਦੇਵ, ਬੜੇ ਮਹਿੰਗੇ ਅਰਥ ਨੇ ਇਹਦੇ, ਤੀਨ ਦੇਵ ਏਕ ਸੰਗ ਲਾਏ। ਹੁਣ ਕੁਝ ਅਰਥ ਬੜੇ ਇਹਦੇ ਕੀਤੇ ਗਏ ਵੱਖਰੇ। ਤੀਨ ਦੇਵ ਦਾ ਅਰਥ ਹੋ ਗਿਆ ਤਿੰਨ ਦੇਵਤੇ, ਬ੍ਰਹਮਾ ਵਿਸ਼ਨ ਅਤੇ ਮਹੇਸ਼। ਪੁਰਾਣੇ ਕਈ ਸੱਜਣਾਂ ਨੇ ਕਿਹਾ ਵੀ ਤੀਨ ਦੇਵ ਏਕ ਸੰਗ ਲਾਏ, ਤਿੰਨਾਂ ਦੇਵਤਿਆਂ ਨੂੰ ਵੀ ਨਾਲ ਲਾ ਕੇ ਰੱਬ ਨਾਲ ਜੋੜ ਲੈ। ਜਿੱਥੇ ਰੱਬ ਆ ਗਿਆ ਦੇਵਤੇ ਦੀ ਕੀ ਲੋੜ ਹੈ। ਤੀਨ ਦੇਵ, ਤਿੰਨ ਦੇਵਤੇ ਨੇ, ਇਹਨਾਂ ਨੂੰ ਵੀ ਏਕ ਸੰਗ ਲਾਏ, ਤੂੰ ਇੱਕ ਰੱਬ ਨਾਲ ਆਪਣੀ ਜਾਣ ਪਹਿਚਾਣ ਕਰ ਲੈ, ਤੈਨੂੰ ਤਿੰਨਾਂ ਦੀ ਕੀ ਲੋੜ ਹੈ। ਫਿਰ ਬੇਨਤੀ ਏਕ ਸੰਗ ਲਾਏ, ਕਿਉਂ ਗੁਰਬਾਣੀ ਕਹਿ ਰਹੀ ਹੈ ਬ੍ਰਹਮਾ ਵਿਸ਼ਨ ਮਹਾਂਦਿਓ ਤ੍ਰੈ ਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ। ਬਾਣੀ ਕਹਿ ਰਹੀ ਹੈ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ। ਜਿਹੜਾ ਜਿਵ ਤਿਸ ਭਾਵੇ ਤੂੰ ਉਹਦੇ ਨਾਲ ਜੁੜ, ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਡਾਣ। ਤੂੰ ਵੀਰਵਾਰ ਪਤਾ ਕਿਹੜੇ ਦੇਵਤੇ ਮੰਨੈ, ਆਦੇਸ਼ ਤਿਸੈ ਆਦੇਸ਼, ਆਦਿ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਫਿਰ ਬੇਨਤੀ ਤੀਨ ਦੇਵ ਏਕ ਸੰਗ ਲਾਏ, ਫਿਰ ਲਭ ਸੁਣ ਏਕ ਸੰਗ ਲਾਏ। ਹੁਣ ਵੈਸੇ ਇਹਦੇ ਅਰਥ ਭਾਈ ਵੀਰ ਸਿੰਘ ਨੂੰ ਜੋ ਮੈਂ ਪੜ੍ਹਿਆ, ਉਹ ਕਹਿੰਦੇ ਵੀਰਵਾਰ ਜੇ ਬਾਕੀ ਮੈਲ ਕਰਨੀ ਤਿੰਨਾਂ ਨੂੰ ਵੀ ਨਾਲ ਰੋੜ ਦੇ, ਐਵੇਂ ਨਾਲ ਚੁੱਕੀ ਫਿਰਨਾ ਤੂੰ। ਏਕ ਸੰਗ ਲਾਏ ਭਰਾ ਢੁੱਕਦੇ ਨੇ ਜੀ, ਤੀਨ ਦੇਵ ਤਿੰਨ ਦੇਵਤੇ ਨੇ, ਪਰ ਸਾਡਾ ਏਕੋ ਓਂਕਾਰ ਹੈ, ਸਾਡੇ ਲਈ ਗੁਰ ਈਸ਼ਰ, ਹਾਂਜੀ ਗੁਰੂ ਹੀ ਈਸ਼ਰ ਹੈ, ਗੁਰੂ ਹੀ ਬ੍ਰਹਮਾ ਹੈ, ਗੁਰੂ ਹੀ ਪਾਰਵਤੀ ਹੈ। ਗੁਰ ਈਸ਼ਰ, ਗੁਰ ਗੋਰਖ, ਬ੍ਰਹਮਾ, ਗੁਰ ਪਾਰਵਤੀ, ਮਾਈ, ਸਭ ਕੁਝ ਗੁਰੂ। ਅਖੀਰ ਤੇ ਜੀ ਤੀਨ ਨਦੀ ਤਹਿ ਤਰਕੁੱਟੀ ਮਾਹੇ। ਫਿਰ ਸੁਣਿਓ, ਤਿੰਨ ਨਦੀਆਂ ਨੇ ਜੋਗ ਮਤ ਅਨੁਸਾਰ, ਤਿੰਨ ਨਦੀਆਂ ਨੇ ਜੀ, ਇਹ ਤਿੰਨ ਨਾੜਾਂ ਕਹਿ ਲਓ। ਤਰਕੁੱਟੀ ਇੱਥੇ ਕਹਿੰਦੇ ਆ ਹਨਾ, ਜਦੋਂ ਤੁਸੀਂ ਕਦੀ ਪ੍ਰਾਣਾਯਾਮ ਜਿਹੜੇ ਕਰਦੇ ਆ ਨਾ, ਬੋਡੀ ਲਈ ਸਵਰਜਸ਼ ਕਰਨੀ ਚੰਗੀ ਗੱਲ ਹੈ, ਪਰ ਗੁਰੂ ਨੇ ਪ੍ਰੇਮਾ ਭਗਤੀ ਨੂੰ ਉੱਤੀ ਥਾਂ ਦਿੱਤੀ ਹੈ, ਨਾ ਕਿ ਜੋਗ ਮਤ ਨੂੰ, ਪ੍ਰੇਮਾ ਭਗਤੀ। ਹੁਣ ਤੁਸੀਂ ਦੇਖੋ ਜਦੋਂ ਪ੍ਰਾਣਾਯਾਮ ਕਰੀਦਾ ਹੈ ਅਤੇ ਫਿਰ ਸੱਜੀ ਨਾੜ ਨੂੰ ਦੱਬਣੇ ਆ, ਖੱਬੀ ਨਾਲ ਸਾਹ ਉੱਤੇ ਲਿਜਾਂਦੇ, ਇਹ ਈੜਾ ਹੈ ਪਹਿਲੀ ਨਦੀ। ਜਦੋਂ ਸੱਜੇ ਪਾਸੇ ਉਹ ਸਾਹ ਥੱਲੇ ਕਰਨੇ, ਇਹ ਪਿੰਗਲਾ ਹੈ, ਅਤੇ ਤੀਸਰੀ ਜਿੱਥੇ ਥਾਂ ਟਿਕਾਨੇ, ਇਹ ਸੁਖਮਨਾ ਹੈ। ਭਗਤ ਜੀ ਕਹਿੰਦੇ ਨੇ ਤੀਨ ਨਦੀ ਤੈ ਤਰਕੁੱਟੀ ਮਾਹੇ, ਈੜਾ ਪਿੰਗਲਾ ਔਰ ਸੁਖਮਨਾ, ਬੇਣੀ ਜੇ ਤੀਨ ਬਸੈ ਇੱਕ ਥਾਈ, ਇਹ ਤਿੰਨੇ ਤਰਕੁੱਟੀ ਮਾਹੇ, ਇਹ ਕਹਿੰਦੇ ਇੱਥੇ ਤਰਕੁੱਟੀ ਅਤੇ ਤਿੰਨੇ ਮਿਲਦੀਆਂ ਨੇ। ਉਂਝ ਇਲਾਹਾਬਾਦ ਵਿੱਚ ਬਾਹਰ ਦੀਆਂ ਨਦੀਆਂ ਦਾ ਸੰਗਮ ਯਮੁਨਾ, ਗੰਗਾ ਅਤੇ ਸਰਸਵਤੀ, ਸਰਸਵਤੀ ਹੈ ਨਹੀਂ, ਉਹ ਕਹਿੰਦੇ ਗੁਪਤ ਚੱਲਦੀ, ਪਰ ਗੁਰਬਾਣੀ 'ਚ ਹੈ ਗੰਗਾ ਯਮੁਨਾ ਗੋਦਾਵਰੀ ਸਰਸਵਤੀ, ਅਤੇ ਕਰੈ ਉਦਮ ਧੂਰ ਸਾਧੂ ਕੀ ਤਾਈ, ਕਿਲਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮਹਿਲ ਸਾਧੂ ਕੀ ਧੂਰ ਗਵਾਈ। ਇਹ ਨਦੀਆਂ ਵੀ ਕਹਿੰਦੀਆਂ ਨੇ ਬੰਦਗੀ ਕਰਨ ਵਾਲੇ ਚਰਨ ਮਿਲ ਜਾਣ। ਇਹਦਾ ਮਤਲਬ ਜਿਹੜੀਆਂ ਇਹ ਤਿੰਨ ਨਦੀਆਂ ਨੇ ਇਹ ਦਸਮ ਦੁਆਰ ਵਿੱਚ ਹੀ ਨੇ, ਇਹ ਬੰਦਗੀ ਵਿੱਚ ਹੀ ਨੇ। ਐਨ ਸਕਸਮਲ ਧੋਵਹਿ ਨਾਹੇ, ਕਈ ਇਹਨਾਂ ਨਾਹੇ ਦਾ ਅਰਥ ਕੀਤਾ ਪ੍ਰਸ਼ਨਵਾਚਕ, ਕਈਆਂ ਅਰਥ ਕੀਤਾ ਨਾ ਵਾਚਕ। ਪਰ ਗੁਰਮੁਖ ਪਿਆਰੇ ਭਾਈ ਸਾਹਿਬ ਕਹਿੰਦੇ ਆ ਸਾਨੂੰ ਸਮਝ ਨਹੀਂ, ਪਰ ਇਹਦਾ ਸੰਬੰਧ ਨਹਾਉਣ ਦੇ ਨਾਲ ਹੈ ਕਿ ਤੇਰੇ ਤੇ ਅੰਦਰ ਹੀ ਨਦੀਆਂ ਚੱਲਦੀਆਂ ਪਈਆਂ ਨੇ। ਸਿਮਰਨ ਭਗਤ ਗਿਆਨ ਤੇ ਕਰਮ ਇਹ ਵੀ ਨਦੀਆਂ ਕਿਹਾ ਗਿਆ। ਹਜ਼ੂਰ ਕਹਿੰਦੇ ਨੇ ਦਿਨ ਰਾਤ ਆਪਣੇ ਪਾਪਾਂ ਨੂੰ ਕਿਉਂ ਨਹੀਂ ਤੂੰ ਧੋਂਦਾ, ਜੇ ਰੋਜ਼ ਧੋਣਾ ਚਾਹੁੰਦਾ ਬਾਹਰ ਦੀਆਂ ਨਦੀਆਂ ਕਿੱਥੇ ਵਹਿੰਦਾ, ਤੇਰੇ ਅੰਦਰ ਹੀ ਸਭ ਕੁਝ ਚੱਲਦਾ ਪਿਆ। ਇਹ ਕੱਲ੍ਹ ਨੂੰ ਅੱਗੇ ਮੈਂ ਬੇਨਤੀ ਕਰਾਂਗਾ, ਟਾਈਮ ਮੈਂ ਅੱਜ 20 ਮਿੰਟ ਜ਼ਿਆਦਾ ਲਾ ਦਿੱਤਾ ਜੀ। ਵਾਹਿਗੁਰੂ ਜੀ ਬਖਸ਼ ਦਿਆ ਜੀ, ਵਿਸ਼ਾ ਇਹੋ ਜਿਹਾ ਸੀ। ਹਾਂਜੀ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਆਓ ਫਿਰ ਥੋੜ੍ਹਾ ਸਿਮਰਨ ਕਰ ਲਈਏ, ਅਤੇ ਕਿਰਪਾ ਕਰਿਓ ਜੀ, ਇਹ ਸਾਰੇ ਬੋਲਿਓ ਮੇਰੀ ਬੇਨਤੀ ਹੱਥ ਜੋੜ ਕੇ। ਸਿੰਘੋ ਪਹਿਲਾਂ ਦਾਸ ਬੋਲੇਗਾ, ਫਿਰ ਆਪ ਜੀ ਤੀਜੇ ਹਿੱਸੇ ਵਿੱਚ ਬੀਬੀਆਂ ਪੈਣਾ। ਕਰੋ ਕਿਰਪਾ ਜੀ।
ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਾਰੇ ਕਿਰਪਾ ਕਰੋ।
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਬੋਲਦਿਆਂ ਕਥਾ ਕਰਦਿਆਂ ਬਾਣੀ ਪੜ੍ਹਦਿਆਂ ਸਤਿਗੁਰੂ ਸੂਖਮ ਅਸਥੂਲ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਬਖਸ਼ ਦੇਣਾ। ਕੱਲ੍ਹ ਨੂੰ ਆਪਾਂ ਸੁਕ੍ਰਿਤ ਅਤੇ ਥਾਵਰ ਦੋ ਸ਼ਬਦ ਅਤੇ ਪਰਸੋਂ ਅਖੀਰ ਵਾਲਾ ਪਦ ਆਪਾਂ ਵਾਚਾਂਗੇ ਐਤਵਾਰ ਨੂੰ, ਕਿਉਂਕਿ ਸ਼ੁੱਕਰਵਾਰ ਕੱਲ੍ਹ ਨੂੰ ਕਰਨੀ ਹੈ ਕਥਾ। ਉਸ ਤੋਂ ਬਾਅਦ ਸ਼ਨਿਚਰਵਾਰ ਨੂੰ ਲੀਵਰ ਮੋਰ ਤੁਹਾਡੇ ਇੱਥੇ ਵਿਸ਼ੇਸ਼ ਪ੍ਰੋਗਰਾਮ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।